ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸਚ ਨਾਨਕ ਹੋਸੀ ਹੀ ਸੱਚ ਹੇ ਰਬ ਹੇ ਸੱਸ ਹੇ ਕਰੁਣਾਨੰਦ ਮੇਰੀ ਅਭੈ ਬਿਨਤੀ ਸੁਣ ਲੀਜੈ ਔਰ ਨ ਮੰਗਤ ਹਉ ਤੁਮ ਤੇ ਕਸ ਚਾਹਤ ਹੋ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉ ਅਤ ਹੀਰਨ ਭੀਤਰ ਜੂਝ ਮਰੋ ਤੋ ਸਾਚ ਪਤੀਜੈ ਸੰਤ ਸਹਾਇ ਸਦਾ ਜਗ ਮਾਇ ਸੰਤ ਸਹਾਇ ਸਦਾ ਜਗ ਮਾਇ ਕਿਰਪਾ ਕਰ ਸਿਆਮ ਹੈ ਬਰਦੀਜਾ ਦੇ ਸ਼ਿਵਾ ਵਰ ਮੋਹਿ ਇਹ ਸੁਭ ਕਰਮਣ ਤੇ ਕਬ ਹੂੰ ਨਾ ਟਰੋ ਨਾ ਡਰੋ ਅਰਸੋਂ ਸਭ ਜਾਇ ਲਰੋ ਨਾ ਡਰੋ ਅਰਸੋਂ ਜਬ ਜਾਇ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਅਰ ਸਿਖ ਹੋ ਆਪਣੀ ਹੀ ਮਨ ਕੋ ਹਿਲਾਲ ਚ ਹੰਗੁਣ ਤੋ ਉਚਰੋ ਜਬ ਆਪ ਕੀ ਔਧ ਨਿਧਾਨ ਬਣੈ ਜਬ ਆਪ ਕੀ ਔ ਨਿਦਾਨ ਬਣੈ ਅਤ ਹੀਰਣ ਮੈਂ ਤਬ ਜੂਜ ਮਰੋ ਸੂਰਾ ਸੋ ਪਹਿਚਾਨਿਆ ਜੋ ਲੜੈ ਦੀਨ ਕੇ ਹੇਤਾ ਪੁਰਜਾ ਕਟ ਮਰੈ ਪੁਰਜਾ ਕਟ ਮਰੈ ਕਬ ਹੂੰ ਨਾ ਛੱਡ ਖੇਤ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ
ਸਿਰ ਜਾਵੇ ਨਾ ਜਾਵੇ
ਕਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਬੜੇ ਅਦਬ ਸਤਿਕਾਰ ਨਾਲ ਗੁਰੂ ਚਰਨਾਂ ਚ ਲੰਬੇ ਸਮੇਂ ਤੋਂ ਜੁੜ ਬੈਠੀ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ ਕੋਈ ਰਸਨਾ ਵਾਂਝੀ ਨਾ ਰਹੇ ਬੜੇ ਅਦਬ ਸਤਿਕਾਰ ਨਾਲ ਸੀਸ ਝੁਕਾਓ ਸਰਕਾਰੇ ਕੁਲ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਬਾਣੀ ਗੁਰੂ ਸ਼ਬਦ ਗੁਰੂ ਗੁਰਦਾ ਗੱਦੀ ਉੱਪਰ ਸੁਭਾਇਮਾਨ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਅਤੇ ਸਾਰੀਆਂ ਸੰਗਤਾਂ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਬੜੀ ਰਹਿਮਤ ਹੋਈ ਹੈ ਸਤਿਗੁਰਾਂ ਦੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਚਾਰ ਰੋਜ਼ਾ ਗੁਰਮਤ ਚੇਤਨਾ ਸਮਾਗਮ ਇਸ ਬੁਰਜ ਹਰੀ ਮਾਨਸਾ ਨਗਰ ਵਿੱਚ ਮਾਨਸਾ ਜ਼ਿਲ੍ਹਾ ਬੁਰਜ ਹਰੀ ਨਗਰ ਵਿੱਚ ਸਤਿਗੁਰ ਨੇ ਬਖਸ਼ਿਆ ਆਪਾਂ ਸਾਰੇ ਜੁੜ ਬੈਠੇ। ਅੱਜ ਚੌਥਾ ਸਮਾਪਤੀ ਦਾ ਦੀਵਾਨ ਹੈ। ਦਿਨ ਵੇਲੇ ਅੰਮ੍ਰਿਤ ਸੰਚਾਰ ਹੋਇਆ। ਗੁਰਮੁਖਾਂ ਨੇ ਦੱਸਿਆ ਕਿ 56 ਪੁਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ ਚੜ੍ਹੇ ਆ। ਲੱਖ ਲੱਖ ਮੁਬਾਰਕ। ਸਤਿਗੁਰ ਕੈ ਜਨਮੈ ਗਮਨ ਮਿਟਾਇਆ ਜਿਨ੍ਹਾਂ ਅੰਮ੍ਰਿਤ ਦੀ ਦਾਤ ਲਈ ਹੈ। ਲੱਖ ਲੱਖ ਮੁਬਾਰਕਾਂ ਔਰ ਖੁਸ਼ੀ ਦਾ ਜੈਕਾਰਾ। ਸਾਰੀਆਂ ਸੰਗਤਾਂ ਸ਼ਾਮਿਲ ਹੋਵੋ।
ਬੋਲੇ
ਸਤਿਗੁਰਾਂ ਨੇ। ਵੈਸੇ ਦਾਸ ਦੇਖ ਰਿਹਾ ਤਕਰੀਬਨ ਅੰਮ੍ਰਿਤਧਾਰੀ ਸੰਗਤਾਂ ਗੁਰੂ ਦੇ ਪਿਆਰ ਵਾਲੀਆਂ ਗੁਰੂ ਚਰਨਾਂ 'ਚ ਜੁੜ ਬੈਠੀਆਂ। ਆ ਮਾਲਵਾ ਗੁਰੂ ਕਾ ਮਾਲਵਾ ਮਾਲੋ ਮਾਲ ਮਾਲਵੇ ਦੇ ਬਚਨ ਕੀਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਕਿ ਆ ਮਾਲਵੇ ਦੀਆਂ ਸੰਗਤਾਂ ਜੋ ਅੱਜ ਇਸ ਨਗਰ ਵਿੱਚ ਗੁਰਮਤਿ ਚੇਤਨਾ ਸਮਾਗਮ 'ਚ ਜੁੜ ਬੈਠੀਆਂ ਨੇ। ਬੜੀ ਰਹਿਮਤ, ਬਹੁਤ ਸੰਗਤਾਂ ਪਹੁੰਚ ਚੁੱਕੀਆਂ, ਬਹੁਤ ਆ ਰਹੀਆਂ ਨੇ। ਦਾਸ ਬੇਨਤੀ ਕਰੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਆ ਬੜੇ ਪਿਆਰ ਸਤਿਕਾਰ ਨਾਲ ਉੱਥੇ ਬੈਠਣ ਦੀ ਕਿਰਪਾਲਤਾ ਕਰੋ। ਤੇ ਆ ਜਿਹੜੇ ਸੇਵਾਦਾਰ ਮਾਈ ਭਾਈ ਖੜੇ ਆ ਇਹ ਵੀ ਭਾਵੇਂ ਬੈਠ ਜਾਓ ਬੜੇ ਆਰਾਮ ਦੇ ਨਾਲ। ਸਾਰੇ ਸੇਵਾਦਾਰ ਬਸ ਇਸ਼ਾਰੇ ਦੇ ਨਾਲ ਜਿਹੜੇ ਕੋਈ ਨਵੇਂ ਸੇਵਾਦਾਰ ਆ ਰਹੇ ਆ ਸੰਗਤਾਂ ਆ ਰਹੀਆਂ ਨੇ ਉਹਨਾਂ ਨੂੰ ਪਿਆਰ ਨਾਲ ਇਸ਼ਾਰੇ ਨਾਲ ਪਿੱਛੇ ਬਿਠਾਉਣਾ। ਕਿਸੇ ਦੇ ਬੋਲਣ ਜਾਂ ਗੱਲਾਂ ਕਰਨ ਦੀ ਆਵਾਜ਼ ਨਾ ਆਵੇ। ਬੈਠ ਜਾਓ ਸਾਰੇ, ਬੈਠ ਜਾਓ ਸੇਵਾਦਾਰ ਸਾਰੇ। ਜਿਹੜੇ ਸੇਵਾ 'ਚ ਖੜੇ ਉਹ ਵੀ ਬੈਠ ਜਾਓ। ਅਤੇ ਜਿਹੜੇ ਬਾਹਰ ਗੁਰਮੁਖ ਪਿਆਰੇ ਉਹ ਦਾਸ ਦੇਖ ਰਿਹਾ ਜਦੋਂ ਆਇਆ ਵੀ ਸੀ ਬਹੁਤ ਸੰਗਤਾਂ ਬਾਹਰ ਘੁੰਮ ਰਹੀਆਂ, ਖਾਸ ਕਰ ਨੌਜਵਾਨ। ਉਹਨਾਂ ਨੌਜਵਾਨ ਵੀਰਾਂ ਨੂੰ, ਭਰਾਵਾਂ ਨੂੰ ਔਰ ਬੱਚਿਆਂ ਨੂੰ ਪਿਆਰ ਨਾਲ ਪੁਰ ਪੰਡਾਲ ਵਿੱਚ ਬਿਠਾਓ। ਸਤਿਗੁਰ ਦੇ ਚਰਨਾਂ ਦੀ ਹਾਜ਼ਰੀ ਭਰਨੀ ਹੈ, ਬਾਣੀ ਬਾਣੀ ਨਾਲ ਗੁਰੂ ਦੇ ਸਿਧਾਂਤ ਨਾਲ ਜੁੜਨਾ। ਬੜੀ ਬਖਸ਼ਿਸ਼ ਹੈ, ਰਹਿਮਤ ਹੈ। ਗੁਰੂ ਘਰ ਦੀ ਪ੍ਰਬੰਧਕ ਕਮੇਟੀ, ਨਗਰ ਦੀਆਂ ਸੰਗਤਾਂ, ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਨੇ ਰਲ ਮਿਲ ਕੇ ਉਦਮ ਤੇ ਉਪਰਾਲਾ ਕੀਤਾ ਤੇ ਦਾਸ ਕੋਲੇ ਸਾਰੀ ਨਗਰ ਦੀ ਸੰਗਤ ਗਈ ਸੀ ਸਮੇਂ ਤੋਂ ਸਮਾਂ ਕੱਢਦਿਆਂ ਆ ਚਾਰ ਦਿਨ ਦਾ ਸਮਾਂ ਕਾਫੀ ਸਮਾਂ ਪਹਿਲਾਂ ਉਲੀਕਿਆ ਸੀ ਤੇ ਸਤਿਗੁਰ ਨੇ ਰਹਿਮਤ ਕੀਤੀ ਆ ਤਕਰੀਬਨ ਚਾਰੇ ਦਿਨ ਦੀ ਹਾਜ਼ਰੀ ਮੈਂ ਤੁਹਾਡੇ ਚਰਨਾਂ ਚ ਭਰ ਸਕਿਆ ਭਾਵੇਂ ਕਿ ਦਿਨ ਰਾਤ ਬੜੀ ਭੱਜ ਦੌੜ ਸੀ ਜੋ ਸਮੇਂ ਦੇ ਮੌਕੇ ਦੇ ਹਾਲਾਤਾਂ ਅਨੁਸਾਰ ਆਪ ਰੋਜ਼ਾਨਾ ਅਖਬਾਰਾਂ ਪੇਪਰਾਂ ਚ ਪੜ੍ਹ ਰਹੇ ਹੋ ਟੈਲੀਵਿਜ਼ਨ ਚੈਨਲਾਂ ਤੇ ਦੇਖ ਰਹੇ ਹੋ ਜੋ ਪੰਜਾਬ ਦੇ ਹਾਲਾਤ ਔਰ ਪੰਥ ਦੇ ਹਾਲਾਤ ਜੋ ਸਮੇਂ ਦੀਆਂ ਸਰਕਾਰਾਂ ਨੇ ਜੈਸਾ ਵਰਤਾਰਾ ਵਰਤਾਇਆ ਪਰ ਫਿਰ ਵੀ ਤੁਹਾਡੇ ਚਰਨਾਂ ਚ ਦਾਸ ਤਕਰੀਬਨ ਚਾਰੇ ਦੀਵਾਨਾਂ ਚ ਅੱਜ ਚੌਥੇ ਦੀਵਾਨ ਚ ਵੀ ਹਾਜ਼ਰ ਹੋਇਆ ਬੇਅੰਤ ਜਥਿਆਂ ਨੇ ਹਾਜ਼ਰੀ ਭਰੀ ਹੈ ਗੁਰਮੁਖ ਪਿਆਰੇ ਗੁਰੂ ਘਰ ਦੇ ਗ੍ਰੰਥੀ ਸਿੰਘ ਸਾਹਿਬਾਨ ਢਾਡੀ ਜਥੇ ਗੁਰਮੁਖ ਪਿਆਰੇ ਤੇ ਦੂਰ ਦੁਰਾਡੇ ਸੰਗਤਾਂ ਤੋਂ ਸਤਿਕਾਰਯੋਗ ਸੱਜਣ ਜੋ ਗੁਰਮੁਖ ਪਿਆਰੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਸਾਹਿਬਾਨ ਗੁਰਦੁਆਰਾ ਕਮੇਟੀਆਂ ਨਗਰ ਪੰਚਾਇਤਾਂ ਔਰ ਇਸੇ ਤਰ੍ਹਾਂ ਬਾਬਾ ਪ੍ਰਦੀਪ ਸਿੰਘ ਜੀ ਗੁਰਦੁਆਰਾ ਸੰਗਤ ਸਰ ਸਾਹਿਬ ਚਾਂਦਪੁਰਾ ਹਰਿਆਣਾ ਤੋਂ ਚੱਲ ਕੇ ਜੋ ਜਥੇ ਦਾ ਹੀ ਅਸਥਾਨ ਹੈ ਉਹ ਵੀ ਪਹੁੰਚੇ ਹੈ ਜਥੇ ਸਮੇਤ ਹੋਰ ਬਹੁਤ ਸਾਰੀਆਂ ਸੰਗਤਾਂ ਦਾਸ ਦੇਖ ਰਿਹਾ ਪੱਤਰਕਾਰ ਵੀਰ ਪਹੁੰਚੇ ਹੈ ਧਾਰਮਿਕ ਗੁਰਮੁਖ ਪਿਆਰੇ ਆਗੂ ਸਾਹਿਬਾਨ ਐਸ ਡੀ ਪੀ ਸੀ ਮੈਂਬਰ ਵੀ ਚੱਲਦੇ ਦੀਵਾਨਾਂ ਵਿੱਚ ਜੋ ਇਸ ਹਲਕੇ ਦੇ ਪੰਥਕ ਉਮੀਦਵਾਰ ਉਹ ਵੀ ਪਹੁੰਚੇ ਸੋ ਗੁਰਮੁਖ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਦੀ ਬੜੀ ਰਹਿਮਤ ਹੈ ਜਿੱਥੇ ਅੱਜ ਅੰਮ੍ਰਿਤ ਸੰਚਾਰ ਹੋਇਆ ਖੰਡਾ ਖੜਕਿਆ ਇਸ ਨਗਰ ਵਿੱਚ ਤੇ ਅੰਮ੍ਰਿਤ ਬਲਾਕੀਆਂ ਨੇ ਅੰਮ੍ਰਿਤ ਸ਼ਾਹ ਗੁਰੂ ਵਾਲੇ ਬਣਨਾ ਕੀਤਾ ਪਹਿਲਾਂ ਵੀ ਅੰਮ੍ਰਿਤ ਸੰਚਾਰ ਦਿਨ ਰਾਤ ਅੱਜ 56 ਪ੍ਰਾਣੀਆਂ ਨੇ ਛਕਿਆ ਜੈਸੇ ਮਹੀਨੇ ਦੀ ਮਾਰਚ ਦੀ ਗੱਲ ਲੈ ਲਈ ਅੱਜ 17 ਤਰੀਕ ਹੋਈ ਹੈ 17 ਮਾਰਚ 2012 ਇੱਕ ਤਰੀਕ ਤੋਂ ਚਾਂਦਪੁਰੇ ਤੋਂ ਹੀ ਦੀਵਾਨ ਐਸੇ ਮਹੀਨੇ ਦੀ ਗੱਲ 3 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਇਆ 112 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਫਿਰ ਭਾਦਸੋਂ ਪਟਿਆਲਾ ਅੰਮ੍ਰਿਤ ਸੰਚਾਰ ਹੋਇਆ ਸੈਂਕੜੇ ਪ੍ਰਾਣੀਆਂ ਉੱਥੇ ਅੰਮ੍ਰਿਤ ਛਕਿਆ ਫਿਰ ਦੇਹਲਾ ਸਿੰਘਾਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਕਾਲੀ ਫੌਜਾਂ ਸਿੱਖ ਰਾਜ ਦੀਆਂ ਫੌਜਾਂ ਦੇ ਜਰਨੈਲ ਔਰ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਉਹਨਾਂ ਦੇ ਜਨਮ ਅਸਥਾਨ ਨਗਰ ਦੇਹਲਾ ਸ਼ੀਹਾਂ ਵਿਖੇ ਦੀਵਾਨ ਸਜੇ ਔਰ ਅੰਮ੍ਰਿਤ ਸੰਚਾਰ ਗੁਰਮੁਖ ਪਿਆਰਿਓ 12 ਤਰੀਕ ਨੂੰ ਅੰਮ੍ਰਿਤ ਸੰਚਾਰ 10, 11, 12 ਦੇ ਦੀਵਾਨ ਸਨ ਔਰ 14 ਦਾ ਅੰਮ੍ਰਿਤ ਸੰਚਾਰ 13 ਦਾ ਨਗਰ ਕੀਰਤਨ ਸੀ ਤਾਂ ਉੱਥੇ ਵੀ 108 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਚੜ੍ਹਨਾ ਕੀਤਾ ਜੀ 56 ਪ੍ਰਾਣੀ ਹੈ ਲੜੀ ਨਿਰੰਤਰ ਜਾਰੀ ਹੈ ਜਥੇ ਵੱਲੋਂ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਵੱਲੋਂ ਤੁਹਾਡੇ ਤੋਂ ਬਾਅਦ ਮੋਗਾ ਡਿਸਟ੍ਰਿਕਟ ਵਿੱਚ ਦੀਵਾਨ ਸ਼ੁਰੂ ਹੋ ਜਾਣੇ ਹੈ ਔਰ ਇਸੇ ਤਰ੍ਹਾਂ ਫਿਰ ਅੰਮ੍ਰਿਤਸਰ ਸਾਹਿਬ ਫਿਰ ਕਪੂਰਥਲਾ ਡਿਸਟ੍ਰਿਕਟ ਫਿਰ ਯੂਪੀ ਦੇ ਅੰਦਰ ਸਟੇਟ ਵੀ ਬਦਲ ਜਾਣੀ ਸੋ ਦਿਨ ਰਾਤ ਸਤਿਗੁਰ ਰਹਿਮਤ ਕਰ ਰਹੇ ਹੈ ਹਜ਼ਾਰਾਂ ਪੁਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਜੋ ਗੁਰੂ ਕੇ ਜਹਾਜ਼ੇ ਚੜ੍ਹ ਰਹੇ ਗੁਰਮਤ ਨਾਲ ਜੁੜ ਰਹੇ ਆ ਪਖੰਡਵਾਦ ਨਸ਼ਿਆਂ ਪਤਤ ਪੁਣੇ ਨੂੰ ਛੱਡ ਕੇ ਇਹ ਸਤਿਗੁਰ ਨੇ ਜਥੇ ਨੂੰ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਨੂੰ ਸੇਵਾ ਬਖਸ਼ੀ ਹੈ ਤੁਹਾਡਾ ਪਿਆਰ ਸਤਿਕਾਰ ਆਥਾਹ ਸੰਗਤਾਂ ਵਿੱਚ ਜਿੱਥੇ ਵੀ ਗਏ ਗੁਰਮੁਖ ਪਿਆਰਿਓ ਠਾਠਾ ਮਾਰਦਾ ਸਮੁੰਦਰ ਸੰਗਤਾਂ ਦਾ ਇਹ ਪਿਆਰ ਦਾ ਪ੍ਰਗਟਾਵਾ ਤੇ ਅੱਜ ਵੀ ਦਾਸ ਦੇਖ ਰਿਹਾ ਹਜ਼ਾਰਾਂ ਪ੍ਰਾਣੀ ਜਿਨ੍ਹਾਂ ਗੁਰੂ ਕੇ ਜਹਾਜ਼ੇ ਚੜ੍ਹਨਾ ਕੀਤਾ ਅੰਮ੍ਰਿਤ ਛਕਿਆ ਹੱਥ ਖੜੇ ਕਰੋਗੇ ਗੁਰਮੁਖੋ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਪਤਾ ਲੱਗੇ ਕਿੰਨੀ ਸੰਗਤ ਅੰਮ੍ਰਿਤਧਾਰੀ ਪੰਡਾਲ ਵਿੱਚ ਬੈਠੀ ਹੈ ਹੱਥ ਖੜੇ ਰੱਖਿਓ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਿਹੜੇ ਅੰਮ੍ਰਿਤਧਾਰੀ ਹੈ ਮਾਈ ਭਾਈ ਹੱਥ ਖੜੇ ਰੱਖਿਓ ਪੰਡਾਲ ਵਿੱਚ ਸੋ ਬੜੀ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੈ ਕਿੰਨੀ ਸੰਗਤ ਅੰਮ੍ਰਿਤ ਧਾਰੀ ਪੰਡਾਲ ਵਿੱਚ ਹੱਥ ਹੇਠਾਂ ਕਰ ਲਵੋ ਖੁਸ਼ੀ ਦਾ ਜੈਕਾਰਾ
ਬੋਲ ਸੋ ਨਿਹਾਲ ਸ੍ਰੀ ਅਕਾਲ
ਬੜੀ ਰਹਿਮਤ ਹੈ ਸਤਿਗੁਰਾਂ ਦੀ ਜਿਹੜੇ ਰਹਿ ਗਏ ਹੋ ਭਾਈ ਗੁਰੂ ਚਰਨਾਂ ਚ ਆਇਓ ਸਤਿਗੁਰ ਕਿਰਪਾ ਕਰਨ ਗੁਰਬਾਣੀ ਦਾ ਗੁਰਮਤ ਦਾ ਰੰਗ ਲੱਗੇ ਤੇ ਤੁਸੀਂ ਵੀ ਤਿਆਰੀਆਂ ਕਰੋ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਚੜ੍ਹਨ ਦਾ ਗੁਰੂ ਵਾਲੇ ਬਣਨ ਦਾ ਇਹ ਸਮਾਂ ਇਹ ਤੇਰੀ ਅਵਸਰ ਹੈ ਤੇਰੀ ਵਾਰ ਘੱਟ ਭੀਤਰ ਤੋਂ ਦੇਖ ਵਿਚਾਰ ਇਹ ਸਮਾਂ ਮੁੜ ਮੁੜ ਹੱਥੀ ਨਹੀਂ ਆਉਣਾ ਤੇ ਸਮੇਂ ਨੂੰ ਸੰਭਾਲੀਏ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ ਭਰ ਸਰਵਰ ਜਬ ਉਸ ਲੈ ਤਬ ਤਰਨ ਦੁਹੇਲਾ ਇਹ ਸਮਾਂ ਹੈ ਸਮੇਂ ਨੂੰ ਸੰਭਾਲੀਏ ਇਹ ਸਮਾਂ ਵਾਰ ਵਾਰ ਹੱਥ ਨਹੀਂ ਆਉਣਾ ਤੇ ਐਸਾ ਸਮਾਂ ਤੈਨੂੰ ਵਾਰ ਵਾਰ ਮਿਲਣਾ ਨਹੀਂ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਚਨ ਜਿੱਥੇ ਮਨੁੱਖਾ ਜਨਮ ਗੁਰਸਿੱਖਾਂ ਦੇ ਘਰ ਦਾ ਜਨਮ ਉੱਥੇ ਆਹ ਜਿਹੜੇ ਗੁਰਮੁਖ ਪਿਆਰੇ ਗੁਰਮਤ ਪ੍ਰਚਾਰ ਦੇ ਵਰਤਾਰੇ ਵਰਤ ਰਹੇ ਆ ਜਿੱਥੇ ਆ ਗੁਰਮਤ ਚੇਤਨਾ ਸਮਾਗਮ, ਗੁਰਮਤ ਦੀ ਚੇਤਨਾ ਹੀ ਪੈਦਾ ਕਰਨੀ ਇਹਨਾਂ ਸਮਾਗਮਾਂ ਦਾ ਮਨੋਰਥ ਹੈ। ਤੇ ਆਓ ਸੰਗਤਾਂ ਪਿਆਰ ਦੇ ਨਾਲ ਗੁਰਮੁਖ ਪਿਆਰਿਓ ਗੁਰਬਾਣੀ ਗੁਰਮਤ ਨਾਲ ਜੁੜੀ ਅੰਮ੍ਰਿਤ ਦੀ ਦਾਤ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਉਹ ਲੈ ਕੇ ਗੁਰੂ ਕੇ ਜਹਾਜ਼ੇ ਚੜੀਏ, ਬਾਣੀ ਨਾਲ ਜੁੜੀਏ, ਬਾਣੀ ਨਾਲ ਜੁੜੀਏ। ਬਾਣੀ ਬਾਣਾ ਪੰਖ ਪਛਾਣੋ ਸਿੰਘ ਨਾਮ ਕੋ ਪੰਛੀ ਜਾਣ, ਸਿੰਘ ਪੰਛੀ ਦੀ ਤਰ੍ਹਾਂ ਤੇ ਬਾਣੀ ਬਾਣਾ ਦੋ ਖੰਭੇ ਆ, ਜਿਵੇਂ ਦੋਨਾਂ ਖੰਭਾਂ ਦੇ ਨਾਲ ਆਕਾਸ਼ ਵਿੱਚ ਪੰਛੀ ਉੱਡਦਾ। ਇੱਕ ਖੰਭ ਭਾਵੇਂ ਕਿੱਡਾ ਤਾਕਤਵਰ ਹੋਏ ਪਰ ਜੇ ਦੂਜਾ ਖੰਭ ਸਾਥ ਨਾ ਦੇ ਪੰਛੀ ਉੱਡ ਨਹੀਂ ਸਕਦਾ। ਇਸੇ ਤਰ੍ਹਾਂ ਗੁਰਮੁਖ ਪਿਆਰਿਓ ਬਾਣੀ ਬਾਣਾ ਦੋ ਖੰਭੇ ਆ, ਦੋ ਪੰਖ ਆ। ਬਾਣੀ ਬਾਣਾ ਪੰਖ ਪਛਾਣੋ ਸਿੰਘ ਨਾਮ ਕੋ ਪੰਛੀ ਜਾਣ। ਇਹ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਬਾਣਾ ਬਖਸ਼ਿਆ ਹੈ, ਬਾਣੀ ਬਾਣੇ ਦੇ ਧਾਰਨੀ ਬਣਨਾ, ਗੁਰਬਾਣੀ ਨਾਲ ਜੁੜਨਾ, ਗੁਰਬਾਣੀ ਮੁੱਖ ਭੋਗ ਦੀ ਦਾਤੀ ਹੈ। ਜਿੱਥੇ ਦੁਨਿਆਵੀ ਕਾਰਜ ਸਾਡੀਆਂ ਅਰਦਾਸਾਂ ਫਰਿਆਦਾਂ ਗੁਰੂ ਚਰਨਾਂ ਚ ਪੂਰੀਆਂ ਹੁੰਦੀਆਂ, ਉੱਥੇ ਰੂਹਾਨੀਅਤ ਅਧਿਆਤਮ ਤੌਰ ਤੇ ਗੁਰਬਾਣੀ ਸਾਨੂੰ ਸਟਰੋਂਗ ਕਰਦੀ ਹੈ। ਔਰ ਜੋ ਸਾਡੇ ਜੀਵਨ ਦਾ ਅਸਲ ਹੈ, ਜੋ ਮੂਲ ਹੈ, ਮਨੋਰਥ ਹੈ ਜੀਵਨ ਦਾ, ਉਹ ਸਤਿਗੁਰ ਦੀ ਬਾਣੀ ਸਾਨੂੰ ਸਮਝਾਉਂਦੀ ਹੈ। ਬਾਣੀ ਨਾਲ ਜੁੜਿਆ ਗੁਰਮੁਖ ਪਿਆਰਿਓ ਮਨੁੱਖ ਲਾਲਚ ਰਹਿਤ ਹੁੰਦਾ ਹੈ, ਨਿਡਰ ਹੁੰਦਾ ਹੈ, ਡਰ ਭੈ ਤੋਂ ਰਹਿਤ ਹੁੰਦਾ, ਨਿਰਵੈਰ ਹੁੰਦਾ ਗੁਰਬਾਣੀ ਨਾਲ ਜੁੜਿਆ। ਗੁਰਬਾਣੀ ਸਤਿਗੁਰ ਦਾ ਸਰੂਪ, ਨਿਰਭਉ ਹੈ, ਨਿਰਵੈਰ ਹੈ, ਨਿਡਰ ਹੈ। ਔਰ ਇਸੇ ਤਰ੍ਹਾਂ ਜਿਹੜਾ ਬਾਣੀ ਨਾਲ ਜੁੜਦਾ ਜੈਸੋ ਸੇਵੇ ਤੈਸੋ ਹੋਏ, ਜਿਹੜਾ ਕੋਈ ਪੱਥਰਾਂ ਨੂੰ ਪੂਜਦਾ ਫਿਰਦਾ ਉਹਨੇ ਪੱਥਰ ਹੀ ਬਣਨਾ। ਗੁਰਮੁਖ ਪਿਆਰੇ ਜੋ ਪਾਥਰ ਕੀ ਪਾਈ ਪਾਏ ਤਨ ਕੀ ਘਾਲ ਅਜਾਈ ਜਾਏ, ਜੋ ਪਾਥਰ ਕੋ ਕਹਿਤੇ ਦੇਵ ਤਾ ਕੀ ਬਿਰਥਾ ਹੋਵੇ ਸੇਵ। ਪਰ ਜਿਹੜੇ ਸ਼ਬਦ ਨਾਲ ਗੁਰਬਾਣੀ ਨਾਲ ਜੁੜਦੇ ਆ ਉਹ ਸ਼ਬਦ ਗੁਰਬਾਣੀ ਦਾ ਰੂਪ ਬਣ ਜਾਂਦੇ ਆ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਬਾਣੀ ਨਾਲ ਜੁੜਿਆ ਨਿਰਭਉ ਤੇ ਨਿਰਵੈਰਤਾ ਤੇ ਨਿਡਰਤਾ। ਅੱਜ ਤੁਸੀਂ ਪੜ੍ਹ ਰਹੇ ਹੋ ਪੇਪਰਾਂ ਚ ਗੁਰਮੁਖ ਪਿਆਰੇ, ਇੱਕ ਪਾਸੇ ਫਾਂਸੀ ਦਾ ਤਖ਼ਤ ਆ ਤੇ ਦੂਜੇ ਪਾਸੇ, ਤੇ ਤੁਸੀਂ ਪੇਪਰਾਂ ਚ ਰੋਜ਼ ਪੜ੍ਹ ਰਹੇ ਹੋ, ਤਰੀਕ ਨੇੜੇ ਆ ਰਹੀ ਹੈ 31 ਮਾਰਚ, ਸਵੇਰ ਦਾ ਸਮਾਂ 9 ਵਜੇ ਮਿਥਿਆ ਗਿਆ ਫਾਂਸੀ ਦੇ ਤਖ਼ਤੇ ਤੇ ਲਟਕਾਉਣ ਦਾ। ਪਰ ਉਹ ਸਿੰਘ ਸਿਰ ਤੋਂ ਸਵਾ ਸਿਰ ਹੁੰਦਾ ਜਾ ਰਿਹਾ, ਦਿਨ ਦਿਨ ਚੜ੍ਹਦੀ ਕਲਾ ਵਿੱਚ ਜਾ ਰਿਹਾ, ਦਿਨ ਦਿਨ ਚੜ੍ਹਦੀ ਕਲਾ। ਉਹਦੇ ਬਿਆਨ ਉਹਦੀਆਂ ਸਟੇਟਮੈਂਟਾਂ ਤੁਸੀਂ ਪੜ੍ਹ ਰਹੇ ਹੋ। ਉਹਦਾ ਪਰਿਵਾਰ ਮਿਲ ਕੇ ਆਇਆ, ਮੈਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਸੀ ਉਸ ਗੁਰੂ ਕੇ ਸਿੱਖ ਨੇ, ਮੈਂ ਮਿਲ ਕੇ ਆਇਆ। ਕੱਲ ਗੁਰਮੁਖ ਪਿਆਰੇ ਉੱਥੇ ਜਾ ਕੇ ਪਟਿਆਲਾ ਜੇਲ੍ਹ ਵਿੱਚ ਔਰ 1.5-2 ਘੰਟਾ ਮੁਲਾਕਾਤ ਔਰ ਚੜ੍ਹਦੀ ਕਲਾ, ਜਿਉਂ ਜਿਉਂ ਬਚਨ ਗੁਰਬਾਣੀ ਦੇ, ਗੁਰਸਿੱਖੀ ਦੇ ਸਿਧਾਂਤ ਦੇ, ਤੇ ਚੜ੍ਹਦੀ ਕਲਾ, ਮੌਤ ਦਾ ਡਰ ਭੈ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਸੀ। ਗੁਰਬਾਣੀ ਦੀ ਕਿਰਪਾ, ਗੁਰਬਾਣੀ ਨਾਲ ਜੁੜਿਆ ਨਿਰਭਉ ਜਪੈ ਸਗਲ ਭਉ ਮਿਟੈ। ਜਿਹੜਾ ਨਿਰਭਉ ਨੂੰ ਜਪਦਾ ਉਹਦੇ ਸਗਲ ਭੈ ਖਤਮ ਹੋ ਜਾਂਦੇ ਆ। ਗੁਰਬਾਣੀ ਨਾਲ ਜੁੜਿਆ ਉਹ ਨਿਡਰ ਹੋ ਜਾਂਦਾ। ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ
ਪਰਮਾਨੰਦ।
ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ, ਜੇ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ। ਜਿਸ ਮਰਨੇ ਤੋਂ ਸੰਸਾਰ ਡਰਦਾ, ਮਨੁੱਖ ਦੀ ਗੱਲ ਛੱਡੋ, ਪਸ਼ੂ ਪੰਛੀ ਜਾਨਵਰ ਵੀ ਡਰਦੇ ਆ। ਡੰਡਾ ਚੱਕੋ, ਕੁੱਤਾ ਵੀ ਤੁਹਾਡੇ ਤੋਂ ਦੂਰ ਭੱਜ ਜਾਂਦਾ, ਕੂਕਰ ਵੀ ਉਹਨਾਂ ਨੂੰ ਪਤਾ ਮਾਰੇਗਾ, ਸੱਟ ਲਾਵੇਗਾ, ਜਾਨੂ ਮਾਰ ਸਕਦਾ, ਉਹਨੂੰ ਵੀ ਮੌਤ ਤੋਂ ਡਰ ਲੱਗਦਾ। ਪਸ਼ੂ ਪੰਛੀ ਕੂਕਰ ਵੀ ਗੁਰਮੁਖ ਪਿਆਰੇ ਉਹ ਮੌਤ ਤੋਂ ਡਰਦੇ ਆ, ਮਨੁੱਖ ਦੀ ਤੇ ਬਾਤ ਹੀ ਹੋਰ ਹੈ। ਪਰ ਦੇਖੋ ਗੁਰੂ ਕੇ ਪਿਆਰੇ ਜਿਹਨਾਂ ਨੇ ਮੌਤ ਨੂੰ ਵੀ ਮਖੌਲ ਕਰਨਾ ਕੀਤੇ, ਮੌਤ ਤੋਂ ਵੀ ਨਹੀਂ ਡਰਨਾ ਕੀਤਾ। ਗੁਰਬਾਣੀ ਦਾ ਸਿਧਾਂਤ ਜਿਹਨਾਂ ਹਿਰਦੇ ਚ ਵਸਾਇਆ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ, ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਜਿਹਨਾਂ ਨੇ ਗੁਰੂ ਦੇ ਬਚਨਾਂ ਨੂੰ ਹਿਰਦੇ ਚ ਵਸਾ ਲਿਆ, ਮੌਤ ਦਾ ਡਰ ਭੈ ਆਪਣਾ ਮਰੋ ਮਰਨ ਮਨ ਮਰਦੇ ਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣੇ ਆ, ਮੈਂ ਨਾ ਮਰੋ ਮਰਬੋ ਸੰਸਾਰਾ, ਆਪ ਮੋਹ ਮਿਲਿਓ ਹੈ ਜੀ ਆਵਣ ਹਾਰਾ। ਜਿਹੜੇ ਗੁਰੂ ਬਾਣੀ ਨਾਲ ਸੂਰਮੇ ਜੁੜ ਕੇ ਗੁਰਮੁਖ ਪਿਆਰੇ, ਕਿੱਥੋਂ ਹੀ ਮੌਤ ਤੋਂ ਡਰਦੇ ਬਾਣੀ ਕਹਿ ਰਹੀ ਹੈ, ਸਾਰੇ ਰਸਨਾ ਸਫਲੀ ਕਰਿਓ। ਉਹ ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ, ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ, ਮਰਨ ਮੋਹ ਨਾ ਜੀਵ ਜੰਤੂ ਜਾਨਵਰ ਮਨੁੱਖਾ ਜਾਤ ਜਿਸ ਮੌਤ ਤੋਂ ਡਰਦੇ ਉਸ ਮੌਤ ਤੋਂ ਡਰਨਾ ਨਹੀਂ ਕੀਤਾ ਗੁਰਬਾਣੀ ਗੁਰਮਤ ਨਾਲ ਗੁਰੂ ਦੇ ਸਿਧਾਂਤ ਨਾਲ ਜੁੜਿਆ ਉਹਨਾਂ ਨੇ ਤਾਂ ਮੌਤ ਨੂੰ ਵੀ ਮਖੌਲ ਕਰਨਾ ਕੀਤੇ ਗੁਰਮੁਖ ਪਿਆਰਿਓ ਚਾਹੇ ਉਹ ਚਮਕੌਰ ਦੀ ਗੜੀ ਚਾਹੇ ਉਹ ਸਰਹੰਦ ਦੀਆਂ ਨੀਹਾਂ ਚਾਹੇ ਉਹ ਖਿਦਰਾਣੇ ਦੀ ਢਾਬ ਤੇ ਚਾਹੇ ਉਹ ਬੰਦ ਬੰਦ ਕੱਟਣਾ ਖੋਪੜਾ ਲਾਉਣਾ ਤੇ ਚਾਹੇ ਆਰੇ ਨਾਲ ਚੀਰਨਾ ਚਾਹੇ ਰੂਹ ਚ ਲਪੇਟ ਕੇ ਸਾੜਨਾ ਚਾਹੇ ਉਬਲਦੀ ਦੇਗ ਚ ਉਹ ਬਾਲਣਾ ਭੱਠੀਆਂ ਚ ਝੁਕ ਦੇਣਾ ਨਿੱਜਿਆਂ ਤੇ ਟੰਗ ਦੇਣਾ ਗੁਰੂ ਕੇ ਪਿਆਰਿਆਂ ਚਾਹੇ ਫਾਂਸੀਆਂ ਦੇ ਰੱਸਿਆਂ ਤੇ ਫਾਂਸੀਆਂ ਦੇ ਤਖਤਿਆਂ ਤੇ ਟੰਗ ਦੇਣਾ ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਗੁਰਮੁਖ ਪਿਆਰਿਓ ਗੁਰਬਾਣੀ ਨਾਲ ਗੁਰਮਤ ਨਾਲ ਜੁੜੇ ਹੋਏ ਗੁਰੂ ਦੇ ਆਸੇ ਨਾਲ ਜੁੜੇ ਹੋਏ ਗੁਰਬਾਣੀ ਹਿਰਦੇ ਚ ਵਸਾਈ ਨਿਰਭਉ ਜਪੈ ਸਗਲ ਭਉ ਮਿਟੈ ਜਿਨ੍ਹਾਂ ਨੇ ਨਿਰਭਉ ਨੂੰ ਜਪਿਆ ਆਓ ਅੱਜ ਲੋੜ ਹੈ ਗੁਰਮੁਖ ਉਸ ਬਾਣੀ ਨਾਲ ਜੁੜ ਜਾਈਏ ਲੋਕ ਸੁਖੀਆ ਪਰਲੋਕ ਸੁਹੇਲਾ ਵੀ ਹੋਵੇਗਾ ਜਿੱਥੇ ਦੁਨਿਆਵੀ ਸੁਖ ਗੁਰਮੁਖ ਪਿਆਰਿਓ ਪਰਮਾਰਥ ਸੁਖ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿਚਾਰਾਂ ਸਰਵਣ ਕਰ ਰਹੇ ਸਾਂ ਕੱਲ ਦੇ ਦੀਵਾਨ ਵਿੱਚ ਜੋ ਤਿੰਨ ਦਿਨ ਤੋਂ ਵਿਚਾਰ ਚੱਲ ਰਹੀ ਹੈ ਭਾਈ ਗੋਪਾਲਾ ਜੀ ਜਪਜੀ ਸਾਹਿਬ ਦਾ ਪਾਠ ਸੁਣਾ ਰਹੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਧਰਤੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੂੰ ਤੇ ਸਤਿਗੁਰ ਸਰਵਣ ਕਰ ਰਹੇ ਆ ਵਚਨ ਕੀਤਾ ਸੀ ਸੁੱਧ ਪਾਠ ਸੁਣਾਵੇ ਕੋਈ ਸਿੱਖ ਲਗਾ ਮਾਤਰਾਂ ਸੋਧ ਕੇ ਮੂੰਹ ਮੰਗੀਆਂ ਮੁਰਾਦਾਂ ਮਿਲਣਗੀਆਂ ਖੁਸ਼ ਹੋਵਾਂ ਪ੍ਰਸੰਨ ਹੋਵਾਂਗੇ ਨਵਾਜਾਂਗੇ ਤੇ ਭਾਈ ਗੋਪਾਲਾ ਜੀ ਜੋ ਸੁੱਧ ਪਾਠ ਸੁਣਾ ਰਹੇ ਆ ਸਰਵਣ ਕੀਤਾ ਸੀ ਸੋਦਾਰ ਦੀ ਪੌੜੀ ਤਾਂ ਗੁਰਮੁਖ ਪਿਆਰਿਓ ਭਾਈ ਗੋਪਾਲਾ ਜੀ ਨੇ ਜੋ ਪਾਠ ਸੁਣਾਇਆ ਛੇਵੇਂ ਪਾਤਸ਼ਾਹ ਨੂੰ ਰੋਮ ਰੋਮ ਵਿੱਚ ਗੁਰਬਾਣੀ ਰਚੀ ਆ ਰੋਮ ਰੋਮ ਰੰਗਿਆ ਪਿਆ ਕੰਠੋਂ ਉਚਾਰਨ ਕਰਕੇ ਬਾਣੀ ਬਾਣੀ ਕੰਠ ਤੇ ਪੈਸਾ ਗੰਠ ਗੁਰਮੁਖ ਪਿਆਰਿਓ ਕੰਠ ਕੀਤੀ ਹੋਈ ਬਾਣੀ ਤੇ ਤਾਂ ਹੀ ਜੇ ਗੁਰਬਾਣੀ ਦਾ ਨਿਤਨੇਮ ਗੁਰਬਾਣੀ ਨੂੰ ਪੜ੍ਹਨਾ ਸੁਣਨਾ ਵਿਚਾਰਨਾ ਸ਼ੁੱਧ ਉਚਾਰਨ ਲਗਾ ਮਾਤਰਾ ਸੋਧ ਕੇ ਸੋਦਰ ਦੀ ਪੌੜੀ ਜਪਜੀ ਸਾਹਿਬ ਵਿੱਚ ਵੀ ਰਹਿਰਾਸ ਵਿੱਚ ਵੀ ਦਾਸ ਨੇ ਬੇਨਤੀ ਕੀਤੀ ਸੀ ਗੁਰਮੁਖੋ ਜਦੋਂ ਸੋਧ ਕੇ ਪੜਾਂਗੇ ਨਾ ਬੜੇ ਖਿਆਲ ਨਾਲ ਧਿਆਨ ਨਾਲ ਪੜਾਂਗੇ ਤੇ ਫਰਕ ਸਮਝ ਪਵੇਗਾ ਗੁਰਬਾਣੀ ਦਾ ਇੱਥੇ ਸ਼ੁੱਧ ਅੱਖਰ ਕੀ ਆ, ਲਗਾ ਮਾਤਰਾ ਕੀ ਆ, ਜਪ ਜੀ ਸਾਹਿਬ ਤੇ ਰਹਿਰਾਸ ਦੀ ਸੋਦਾਰ ਦੀ ਪੌੜੀ ਵਿੱਚ ਕੀ ਭੇਦ ਆ, ਕੀ ਫਰਕ ਆ, ਸਮਝ ਪਵੇਗੀ। ਸ਼ੁੱਧ ਉਚਾਰਨਾ ਗੁਰਬਾਣੀ ਨੂੰ ਸ਼ੁੱਧ ਪੜ੍ਹਨਾ। ਪਲਾਥੀ ਲਾਈ ਬੈਠੇ ਆ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਮੇਰੀ ਪੀਰੀ ਦੇ ਮਾਲਕ ਦਲ ਭੰਜਣ ਗੁਰ ਸੂਰਮਾ ਵਣ ਯੋਧਾ ਬਹੁ ਪਰ ਉਪਕਾਰੀ, ਤੇ ਹਜ਼ਾਰਾਂ ਸੰਗਤਾਂ ਤਿਆਰ ਬਰ ਤਿਆਰ ਸਿੱਖ ਫੌਜਾਂ, ਸ਼ਸਤਰ ਧਾਰੀ ਘੋੜ ਸਵਾਰ ਫੌਜਾਂ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਸਾਜੀਆਂ ਨਵਾਜੀਆਂ ਹੋਈਆਂ, ਤੇ ਜਪ ਜੀ ਸਾਹਿਬ ਦਾ ਸ਼ੁੱਧ ਪਾਠ ਹੋ ਰਿਹਾ। ਉੱਚੇ ਥਾਂ ਤੇ ਆਸਣ ਲਾਇਆ ਹੋਇਆ ਭਾਈ ਗੋਪਾਲਾ ਜੀ ਬੈਠੇ ਆ ਤੇ ਪਾਠ ਪੜ੍ਹਦੇ ਜਾ ਰਹੇ ਆ। ਬੜਾ ਆਨੰਦ ਵਜਿਆ, ਦੇਸ ਕਾਲ ਵਸਤੂ ਤੋਂ ਰਹਿਤ ਹੈ ਗੁਰਬਾਣੀ, ਤੇ ਜੁੜ ਜਾਈਏ ਦੇਸ ਕਾਲ ਵਸਤੂ ਤੋਂ ਰਹਿਤ ਹੋ ਜਾਈਦਾ। ਜੇ ਜੁੜੇ ਨਾ ਹੋਈਏ ਗੁਰਮੁਖੋ, ਬੰਦਾ ਘੜੀ ਵੱਲ ਹੀ ਦੇਖੀ ਜਾਂਦਾ, ਬਾਰ ਬਾਰ ਟਾਈਮ ਕਿੰਨਾ ਕੁ ਹੋ ਗਿਆ, ਕਿੰਨਾ ਕੁ ਲੰਘ ਗਿਆ, ਮੈਂ ਫਲਾਣੇ ਕੰਮ ਜਾਣਾ, ਕਿਉਂ ਮਨ ਜੁੜਿਆ ਨਹੀਂ ਹੈ। ਮਨ ਜੁੜਿਆ, ਜਦੋਂ ਮਨ ਜੁੜ ਜਾਵੇ ਫਿਰ ਸਮੇਂ ਦਾ ਅਭਾਵ ਹੋ ਜਾਂਦਾ, ਸਮੇਂ ਦਾ ਨਾਸ਼ ਹੋ ਜਾਂਦਾ। ਗੁਰਮੁਖ ਪਿਆਰੇ ਤੇ ਗੁਰਬਾਣੀ ਸਮੇਂ ਦੇ ਅਧੀਨ ਨਹੀਂ ਆ, ਕਾਲ ਦੇ ਅਧੀਨ ਨਹੀਂ ਆ, ਗੁਰਬਾਣੀ ਦਾ ਸੰਦੇਸ਼ ਤੇ ਉਪਦੇਸ਼ ਸਮੇਂ ਦੇ ਪ੍ਰਭਾਵ ਹੇਠ ਨਹੀਂ ਆ। ਜਦੋਂ ਗੁਰਬਾਣੀ ਨਾਲ ਜੁੜ ਜਾਈਏ ਧੋਰੇ ਅੰਦਰੋਂ ਗੁਰਬਾਣੀ ਦੇ ਨਾਲ, ਫਿਰ ਸਮੇਂ ਦਾ ਭਾਵ ਹੋ ਜਾਂਦਾ। ਰੱਬ ਦਾ ਨਾਂ, ਸਤਿਗੁਰ ਦੀ ਬਾਣੀ, ਪਰਮੇਸ਼ਰ ਦਾ ਨਾਂ ਜੁੜਿਆ ਸੀ ਨਾ ਸੰਤੋਖਾ ਜੋਗੀ ਗੁਰਮੁਖ ਪਿਆਰਿਓ, ਕਿੰਨਾ ਸਮਾਂ ਲੰਘ ਗਿਆ, ਸਦੀਆਂ ਲੰਘ ਗਈਆਂ, ਯੁੱਗ ਲੰਘ ਗਏ ਉਹ ਸੰਤੋਖਾ ਜੋਗੀ। ਪਰ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਕਾਰ ਸੇਵਾ ਆਰੰਭੀ, ਤੇ ਉਸ ਵੇਲੇ ਗੁਰਮੁਖ ਪਿਆਰਿਓ ਸੰਤੋਖ ਸਰ ਸਾਹਿਬ ਅੱਜ ਵੀ ਸਰੋਵਰ ਉਹ ਸੰਤੋਖੇ ਜੋਗੀ ਦੀ ਯਾਦ ਵਿੱਚ ਬਣਿਆ। ਪਲਾਥੀ ਲਾ ਕੇ ਬੈਠਾ ਸੀ ਗੁਰਮੁਖ ਪਿਆਰੇ ਸ਼ਬਦ ਵਿੱਚ ਜੁੜਿਆ, ਯੁੱਗ ਲੰਘ ਗਏ, ਸਵੇਤ ਕੇਸ ਆ ਗੁਰਮੁਖ ਪਿਆਰਿਓ, ਅੱਖਾਂ ਦੇ ਉੱਪਰ ਮਾਸ ਢਲਕੇ ਪਿਆ। ਤੇ ਜਦੋਂ ਮੱਟ ਤੋੜਿਆ ਸੀ ਨਾ ਸੰਤੋਖੇ ਜੋਗੀ ਵਾਲਾ ਕਾਰ ਸੇਵਾ ਕਰਦਿਆਂ ਸਿੱਖਾਂ ਨੇ, ਤੇ ਸੰਤੋਖੇ ਜੋਗੀ ਦੀ ਮਾਲਿਸ਼ ਕਰਾ ਕੇ ਗੁਰਮੁਖ ਪਿਆਰਿਓ ਸਿਰ ਦੀ, ਤੇ ਜਦੋਂ ਪੁਰਾਣ ਦਸਮ ਦਵਾਰ ਚੋਂ ਉਤਾਰੇ ਸੀ ਇਤਿਹਾਸ ਵਿੱਚ ਲਿਖਿਆ, ਤੇ ਉਸ ਵੇਲੇ ਸੰਤੋਖੇ ਜੋਗੀ ਨੇ ਅੱਖਾਂ ਤੋਂ ਮਾਸ ਤਾਂ ਚੱਕ ਕੇ ਤੇ ਨਿਗਾਹ ਮਾਰ ਕੇ ਪੁੱਛਿਆ ਸੀ ਕੀ ਸਮਾਂ ਚੱਲ ਰਿਹਾ। ਕਹਿੰਦੇ ਕਲਯੁੱਗ ਆ, ਗੁਰੂ ਨਾਨਕ ਦੀ ਗੱਦੀ ਤੇ ਕੌਣ ਬਿਰਾਜਮਣ? ਆਖਿਆ ਗੁਰੂ ਅਰਜਨ ਦੇਵ ਮਹਾਰਾਜ ਬਿਰਾਜਮਣ। ਕਹਿੰਦਾ ਬਸ ਸਮਾਂ ਆ ਗਿਆ, ਹੀ ਬਚਣ ਸੀਗਾ ਕਿ ਕਲਯੁੱਗ ਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਪੰਜਵਾਂ ਜਾਮਾ ਤੇਰਾ ਉਧਾਰ ਕਰੇਗਾ। ਧੰਨ ਭਾਗ ਮੇਰੇ, ਕਹਿੰਦਾ ਉਹ ਸਮਾਂ ਆ ਗਿਆ, ਮੈਨੂੰ ਦਰਸ਼ਨ ਕਰਾਓ ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਦੇਖੋ ਯੁੱਗ ਲੰਘ ਗਏ, ਸਦੀਆਂ ਲੰਘ ਗਈਆਂ, ਗੁਰਮੁਖ ਪਿਆਰਿਓ ਨਾਮ ਵਿੱਚ ਜੁੜਿਆ, ਬਾਣੀ ਵਿੱਚ ਸ਼ਬਦ ਵਿੱਚ ਜੁੜਿਆ, ਉਹ ਵਾਹਿਗੁਰੂ ਅਕਾਲ ਪੁਰਖ ਦੇ ਸ਼ਬਦ ਵਿੱਚ ਜੁੜਿਆ। ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਮਿਣ ਸ਼ਬਦ ਹੈ ਜਾਗ ਬਹੁ ਰਾਣ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜੋ ਸਤਿਗੁਰਾਂ ਨੇ ਵੀ ਬਚਨ ਕੀਤੇ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ, ਸ਼ਬਦ ਪਰਮੇਸ਼ਰ ਦਾ ਨਾਮ ਉਹਦੇ ਵਿੱਚ ਜੁੜਿਆ ਹੋਇਆ, ਸਦੀਆਂ ਲੰਘ ਗਈਆਂ, ਯੁੱਗ ਲੰਘ ਗਏ ਤੇ ਸੰਤੋਖਾ ਸਮੇਂ ਦਾ ਭਾਵ ਹੋ ਗਿਆ। ਜਦੋਂ ਅਸੀਂ ਜੁੜ ਜਾਈਏ ਬਾਣੀ ਨਾਲ ਗੁਰਮੁਖੋ, ਸਮੇਂ ਦਾ ਭਾਵ ਹੋ ਜਾਂਦਾ। ਜੇ ਜੁੜੇ ਨਹੀਂ ਨਾ, ਬੰਦਾ ਵਾਰ ਵਾਰ ਘੜੀ ਵੱਲ ਦੇਖਦਾ, ਗੁਰਬਾਣੀ ਪੜ੍ਹਦਿਆਂ ਨਿਤਨੇਮ ਕਰਦਿਆਂ ਗੁਰਦੁਆਰੇ ਆ ਕੇ ਵੀ ਪਾਠ ਹੋ ਰਿਹਾ, ਕਥਾ ਕੀਰਤਨ ਨਿਤਨੇਮ ਹੋ ਰਿਹਾ, ਬੰਦਾ ਵਾਰ ਵਾਰ ਘੜੀ ਵੱਲ ਹੀ ਦੇਖੀ ਜਾਂਦਾ, ਫਲਾਣੇ ਕੰਮ ਜਾਣਾ ਸੀ, ਕਦੋਂ ਕਿਸੇ ਸਮਾਗਮ ਚ ਚਲਿਆ ਜਾਵੇ, ਖੁਸ਼ੀ ਗਮੀ ਦਾ ਰਿਸ਼ਤੇਦਾਰ ਸੱਜਣਾ ਮਿੱਤਰਾਂ ਦੇ ਅਗਾਂਹ ਕਥਾ ਕੀਰਤਨ ਹੋ ਰਿਹਾ, ਵੇਲੇ ਕਦੋਂ ਖਤਮ ਹੋਵੇ, ਮੈਂ ਉੱਠਾਂ ਤੇ ਜਾਵਾਂ, ਆ ਕਦੋਂ ਰਾਗੀ ਸਿੰਘ ਹਟਣ, ਆ ਕਦੋਂ ਕਥਾ ਵਾਚਕ ਹਟੇ, ਕਦੋਂ ਪਾਠੀ। ਮਨ ਨਹੀਂ ਨਾ ਜੁੜਿਆ ਗੁਰਮੁਖ ਪਿਆਰਿਓ, ਦਿਖਾਵਾ ਬਸ ਵੀ ਆਉਣਾ ਸੀ, ਰਿਸ਼ਤੇਦਾਰ ਸੱਜਣ ਮਿੱਤਰ ਆ ਖੁਸ਼ੀ ਗਮੀ ਤੇ ਨਾ ਆਏ, ਇਹਨੇ ਨੀ ਆਉਣਾ ਕੱਲ ਨੂੰ, ਬਸ ਐਵੇਂ ਰਸਮੋ ਰਿਵਾਜ ਪੂਰੇ ਕਰਨ ਵਾਲੀ ਗੱਲ। ਅੱਜ ਮੈਂ ਆਇਆ ਕੱਲ ਇਹ ਆਵੇਗਾ, ਜੇ ਮੈਂ ਨਾ ਆਇਆ ਕੱਲ ਇਹਨੇ ਨੀ ਆਉਣਾ। ਗੁਰਮੁਖ ਪਿਆਰੇ ਉੱਥੇ ਬਾਣੀ ਨਾਲ, ਤੇ ਹੁਣ ਤਾਂ ਮਾਫ ਕਰਿਓ, ਘਰਾਂ ਚ ਅਖੰਡ ਪਾਠ ਸਹਿਜ ਪਾਠ ਵੀ ਬਹੁਤ ਘੱਟ ਨੇ ਜਿਹੜੇ ਸ਼ਰਧਾ ਦੇ ਨਾਲ ਗੁਰਸਿੱਖ ਕਰਾਉਂਦੇ ਆ, ਨਹੀਂ ਤੇ ਬਹੁਤਾ ਤਾਂ ਦਿਖਾਵਾ ਹੀ ਰਹਿ ਗਿਆ। ਖੁਸ਼ੀ ਗਮੀ ਦਾ ਕਾਰਜ ਕਹਿਣਗੇ ਜੀ ਲੈ ਉਹ ਮਹਾਰਾਜ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ, ਸਹਿਜ ਪਾਠ ਕਰਾਉਣਾ, ਅਖੰਡ ਪਾਠ ਕਰਾਉਣਾ। ਕੋਈ ਪੁੱਛੇ ਕਾਹਦੇ ਵਾਸਤੇ? ਲਓ ਜੀ ਬੱਚੇ ਬੱਚੀ ਦਾ ਵਿਆਹ ਵਾ, ਸਿਆਣੇ ਕਹਿੰਦੇ ਚੰਗਾ ਹੁੰਦਾ ਕਰਾ ਲੈਣਾ ਚਾਹੀਦਾ। ਲੈ ਦੇਖੋ ਸਿਆਣੇ ਕਹਿੰਦੇ ਚੰਗਾ ਹੁੰਦਾ ਅੱਗੇ ਕਰਾ ਲੈਣਾ ਚਾਹੀਦਾ ਬੱਚੇ ਬੱਚੀ ਦਾ ਪਾਠ ਵਿਆਹ ਦਾ ਤੇ ਖਿਆਲ ਕਰਿਓ ਗੁਰਮੁਖ ਸ਼ਰਧਾ ਤਾਂ ਨਾ ਹੋਈ ਭਾਵਨਾ ਤਾਂ ਨਾ ਹੋਈ ਫਿਰ ਭਾਵਨਾ ਵੀ ਪ੍ਰਗਟ ਹੋਈ ਜਾਂਦੀ ਆ ਪਹਿਲੇ ਦਿਨ ਤਾਂ ਮਾੜਾ ਜਿਹਾ ਗੁਰਮੁਖ ਪਿਆਰੋ ਜਦੋਂ ਜਿਹੜੇ ਕਮਰੇ ਚੋਂ ਗੁਰੂ ਸਾਹਿਬ ਦਾ ਪ੍ਰਕਾਸ਼ ਆ ਤੇ ਉਹਦੇ ਮੂਹਰੇ ਮੱਥਾ ਟੇਕ ਕੇ ਲੰਘਦੇ ਆ ਦੂਜੇ ਦਿਨ ਹੋਰ ਜ਼ਿੰਮੇਵਾਰੀ ਵੱਧ ਜਾਂਦੀ ਆ ਕਿਉਂਕਿ ਤੀਜੇ ਦਿਨ ਰਿਸ਼ਤੇਦਾਰਾਂ ਨੇ ਆਉਣਾ ਫਿਰ ਅੱਧੇ ਕੁ ਗੋਡੇ ਹੋ ਕੇ ਲੰਘਣ ਲੰਘ ਜਾਂਦੇ ਗੁਰਮੁਖ ਪਿਆਰੇ ਉਸੇ ਕਮਰੇ ਮੂਹਰੇ ਦੀ ਅੱਗੇ ਦੀ ਤੇ ਜਦੋਂ ਆਉਂਦਾ ਭੋਗ ਵਾਲਾ ਦਿਨ ਫਿਰ ਤਾਂ ਹੱਥ ਜੋੜਨੇ ਸਿਰ ਝੁਕਾਉਣਾ ਵੀ ਭੁੱਲ ਜਾਂਦਾ ਫਿਰ ਤਾਂ 40 ਦੀ ਸਪੀਡ ਤੇ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਉਸੇ ਕੰਮ ਤੀਜੇ ਦਿਨ ਹੀ ਸ਼ਰਧਾ ਦਾ ਪਤਾ ਲੱਗ ਜਾਂਦਾ ਤੇ ਫਿਰ ਸੋਫੇ ਡਹਿ ਹੋ ਜਾਂਦੇ ਕੁਰਸੀਆਂ ਡਹਿ ਹੋ ਜਾਂਦੀਆਂ ਉਸੇ ਕਮਰੇ ਦੇ ਮੂਹਰੇ ਮੰਜੇ ਡਹਿ ਹੋ ਜਾਂਦੇ ਆ ਰਿਸ਼ਤੇਦਾਰ ਬਿਠਾਉਣੇ ਆ ਸੱਜਣ ਮਿੱਤਰ ਆਉਣੇ ਆ ਤੇ ਮਾਫ ਕਰਿਓ ਗੱਲ ਇੱਥੇ ਤੱਕ ਹੀ ਨਹੀਂ ਉਸ ਕਮਰੇ ਤੇ ਮਾੜੀ ਜੀ ਚਾਨਣੀ ਕਨਾਤ ਲਾ ਲੈਂਦੇ ਦੂਜੇ ਪਾਸੇ ਮੁਰਗੇ ਵੱਢ ਹੋ ਜਾਂਦੇ ਆ ਬੱਕਰੇ ਵੱਢ ਹੋ ਜਾਂਦੇ ਆ ਸ਼ਰਾਬ ਦੀਆਂ ਬੋਤਲਾਂ ਦੇ ਡੱਟ ਖੁੱਲ ਜਾਂਦੇ ਆ ਤੇ ਰਿਸ਼ਤੇਦਾਰ ਉਹ ਕਿੱਥੇ ਹਟਦੇ ਆ ਗੁਰਮੁਖ ਪਿਆਰਿਓ ਉਹਨਾਂ ਨੇ ਤਾਂ ਇਹ ਕੰਮ ਕਰਨਾ ਹੀ ਤੇ ਨਾਲ ਪਰਿਵਾਰ ਨੂੰ ਵੀ ਜੇ ਅੱਜ ਮੈਂ ਨਾ ਕੀਤਾ ਲੈ ਮੈਂ ਉਹਨਾਂ ਦੇ ਕਰਦਾ ਰਿਹਾ ਹੁਣ ਮੈਨੂੰ ਵੀ ਕਰਨਾ ਚਾਹੀਦਾ ਤੇ ਮਾਫ ਕਰਿਓ ਗੁਰੂ ਸਾਹਿਬ ਦੇ ਸ਼ਰਧ ਫਿਰ ਕਹਿਣਗੇ ਛੇਤੀ ਛੇਤੀ ਲੈ ਚੱਲੋ ਬਸ ਮਹਾਰਾਜ ਦਾ ਸਰੂਪ ਛੇਤੀ ਗੁਰਦੁਆਰੇ ਪਜਾ ਦਿਓ ਕਿਉਂ ਖਾਣ ਪੀਣ ਦਾ ਕੰਮ ਸ਼ੁਰੂ ਹੋਣਾ ਇਦੋਂ ਵੀ ਪਹਿਲਾਂ ਜਦੋਂ ਪਾਠ ਦੀ ਗੱਲ ਭੋਗ ਦੀ ਗੱਲ ਜੇ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਲੇਟ ਹੋ ਜੇ ਕਹਿਣਗੇ ਲੋ ਪਾਠ ਥੋੜਾ ਲੇਟ ਕਰੋ ਬਈ ਭੋਗ ਥੋੜਾ ਲੇਟ ਪਾਉਣਾ ਫਲਾਣਾ ਰਿਸ਼ਤੇਦਾਰ ਨੀ ਆਇਆ ਅਜੇ ਫਲਾਣਾ ਸੱਜਣ ਮਿੱਤਰ ਨੀ ਆਇਆ ਤੇ ਜਦੋਂ ਆ ਜੇ ਬਸ ਫਿਰ ਪਾਠੀ ਸਿੰਘ ਨੂੰ ਕਹਿੰਦੇ ਲੈ ਹੁਣ ਨਿਬੇੜ ਦੇ ਕੰਮ ਬਸ ਹੁਣ ਹਦੇ ਘਰ ਦੇ ਬਸ ਛੇਤੀ ਹੁਣ ਆ ਗਿਆ ਰਿਸ਼ਤੇਦਾਰ ਆ ਗਿਆ ਸੱਜਣ ਮਿੱਤਰ ਬਸ ਨਿਬੇੜ ਦੇ ਕੰਮ ਹੁਣ ਦੇਖੋ ਸ਼ਰਧਾ ਭਾਵਨਾ ਕਿੱਥੇ ਖੜੀ ਹੈ ਦੇਖੋ ਸਾਡੀ ਗੁਰਮੁਖ ਪਿਆਰਿਓ ਸਾਡੇ ਅੰਦਰ ਸ਼ਰਧਾ ਤੇ ਭਾਵਨਾ ਸਤਿਕਾਰ ਹੋਣਾ ਚਾਹੀਦਾ ਗੁਰਬਾਣੀ ਇਹ ਰਸਮੋ ਰਿਵਾਜ ਹੀ ਨਾ ਹੁਣ ਸਾਡੇ ਘਰਾਂ ਚ ਗੁਰਬਾਣੀ ਦੇ ਸਹਿਜ ਪਾਠ ਅਖੰਡ ਪਾਠ ਕਥਾ ਕੀਰਤਨ ਇਹ ਸਾਡੀ ਸ਼ਰਧਾ ਤੇ ਭਾਵਨਾ ਹੋਵੇ ਅਸੀਂ ਜੁੜ ਜਾਈਏ ਗੁਰਬਾਣੀ ਦੇ ਨਾਲ ਸ਼ਰਧਾ ਭਾਵਨਾ ਨਾਲ ਘਰ ਵਿੱਚ ਬਾਣੀ ਦਾ ਜਾਪ ਹੋਵੇ ਸ਼ਰਧਾ ਭਾਵਨਾ ਦੇ ਨਾਲ ਸਹਿਜ ਪਾਠ ਅਖੰਡ ਪਾਠ ਕਥਾ ਕੀਰਤਨ ਤੇ ਸਾਡੇ ਹਿਰਦੇ ਚ ਰੋਮ ਰੋਮ ਚ ਵਸ ਜਾਵੇ ਬਾਣੀ ਰਸਮੋ ਰਿਵਾਜ ਨਾ ਹੋਵੇ ਤੇ ਅਦਬ ਸਤਿਕਾਰ ਵੀ ਪੂਰਾ ਗੁਰੂ ਸਾਹਿਬ ਭਾਗਾਂ ਵਾਲੇ ਆ ਜਿਹੜੇ ਘਰੇ ਗੁਰਬਾਣੀ ਦਾ ਪ੍ਰਕਾਸ਼ ਸਹਿਜ ਪਾਠ ਕਰਕੇ ਆਪ ਕਰਦੇ ਆ ਪੰਜ ਪੱਤਰ ਇਹ ਦਸ ਪੱਤਰ ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦੇ ਕੋਈ ਇੱਕ ਦੋ ਪੱਤਰ ਹੀ ਰੋਜ਼ਾਨਾ ਭਾਵੇਂ ਸਹਿਜ ਪਾਠ ਆਪ ਕਰਨਾ ਜਾਂ ਪਾਠੀ ਸਿੰਘ ਤੋਂ ਕਰਾਉਣਾ ਤਾਂ ਕੋਲ ਬੈਠ ਕੇ ਸਰਵਣ ਕਰਨਾ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦਾ ਪਾਠ ਅੱਜ ਸ਼ਰਧਾ ਭਾਵਨਾ ਖਤਮ ਹੋ ਰਹੀ ਗੁਰਮੁਖ ਪਿਆਰਿਓ ਦੁੱਖ ਨਾਲ ਕਹਿਣਾ ਪੈਂਦਾ ਦਿਖਾਵਾ ਬਣ ਗਿਆ ਲਿਫਾਫੇਬਾਜ਼ੀ ਦੀ ਦੁਨੀਆ ਦਿਖਾਵੇ ਦੀ ਦੁਨੀਆ ਬਸ ਲੋਕ ਵਿਚਾਰਾ ਕਰੇ ਦਿਨ ਰਾਤ ਲੋਕ ਦਿਖਾਵਾ ਲੋਗਣ ਸਿਮਰ ਠਾਠਾ ਪਾ ਕੇ ਲੋਕ ਦਿਖਾਵਾ ਗੁਰਮੁਖ ਪਿਆਰ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ਼ ਨਾਹੇ ਕਸ਼ ਕਰੇ ਸਪਾਇਆ ਡਰਾਮੇਬਾਜ਼ੀਆਂ ਜ਼ਿਆਦਾ ਨੇ ਦਿਖਾਵਾ ਜ਼ਿਆਦਾ ਭੇਖ ਦਿਖਾਵਾ ਦਿਖਾਵੇ ਦੀ ਦੁਨੀਆ ਨਾ ਆਪਣਾ ਘਰ ਦੇਖੋ ਰਹਿਣਾ ਅਸੀਂ ਅੰਦਰ ਹੁੰਦਾ ਗੁਰਮੁਖੋ ਫੁੱਲ ਬੂਟੀਆਂ ਬਾਹਰਲੇ ਪਾਸੇ ਪਾਈਆਂ ਹੁੰਦੀਆਂ ਕਿਉਂ ਲੋਕ ਦੇਖਣ ਫਲਾਣਾ ਸੌਦਾ ਘਰ ਬਾਹਰੋਂ ਬੜਾ ਸੋਹਣਾ ਬਈ ਰਹਿਣਾ ਅੰਦਰ ਆ ਦਿਖਾਵਾ ਬਾਹਰੋਂ ਗੁਰ ਅਸੀਂ ਦੁਨੀਆਂ ਨੂੰ ਦਿਖਾਵਾ ਆ ਦੇਖੋ ਅਸੀਂ ਵਸਤਰ ਪਾਉਂਦੇ ਹਾਂ ਗੁਰਮੁਖ ਪਿਆਰਿਓ ਸਾਰੇ ਹੀ ਮੈਂ ਵੀ ਤੁਹਾਡੇ ਚ ਹੀ ਹਾਂ ਤੇ ਵਸਤਰ ਸਰੀਰ ਨੂੰ ਢੱਕਣ ਜਾਂ ਸਰੀਰ ਨੂੰ ਆਰਾਮ ਵਾਸਤੇ ਕਿ ਆਰਾਮਦਾਇਕ ਹੋਣ ਵਸਤਰ ਤੇ ਅੰਦਰਲੇ ਪਾਸੇ ਸੀਨਾ ਅਸੀਂ ਅੰਦਰਲੇ ਪਾਸੇ ਕਰਦੇ ਹਾਂ ਬਾਹਰਲੇ ਪਾਸੇ ਨਹੀਂ ਕਰਦੇ ਲੈ ਬਾਹਰ ਭੈੜੀਆਂ ਲੱਗਣਗੀਆਂ ਅੰਦਰ ਭਾਵੇਂ ਸੀਨਾ ਚੁੱਭਣ ਗੁਰਮੁਖ ਪਿਆਰਿਓ ਅੰਦਰਲੇ ਪਾਸੇ ਕਰਦੇ ਹਾਂ ਬਾਹਰੋਂ ਪਲੇਨ ਹੋਵੇ ਦਿਖਾਵਾ ਹੁਣ ਜੋੜਾ ਪਾਉਣਾ ਤੇ ਅੰਦਰੋਂ ਹੁੰਦਾ ਗੁਰਮੁਖ ਪਿਆਰਿਓ ਪੈਰ ਨੂੰ ਕੰਫਰਟੇਬਲ ਰੱਖੇ ਰੋੜੇ ਤੋਂ ਇੱਟੇ ਤੋਂ ਕੰਡੇ ਤੋਂ ਬਚਾਵੇ ਜੋੜਾ ਜੁੱਤੀ ਪਾਉਣੀ ਸ਼ੂ ਪਾਉਣੇ ਪੈਰਾਂ ਵਿੱਚ ਤੱਤੇ ਠੰਡੇ ਥਾਂ ਤੋਂ ਬਚਾਵੇ ਪਰ ਹੁਣ ਦੇਖੋ ਗੁਰਮੁਖ ਪਿਆਰਿਓ ਕਢਾਈ ਬਾਹਰਲੇ ਪਾਸੇ ਕੀਤੀ ਹੁੰਦੀ ਲੋਕਾਂ ਨੂੰ ਦਿਖਾਵੇ ਲਈ ਵੀ ਫਲਾਣਾ ਸੋਹਣੇ ਬੜੀ ਕੱਢਵੀਂ ਜੁੱਤੀ ਪਾਈ ਆ ਬਈ ਬੜਾ ਕੱਢਵਾਂ ਜੋੜਾ ਅੰਦਰੋਂ ਭਾਵੇਂ ਪੈਰ ਨੂੰ ਵੱਢੀ ਜਾਵੇ ਕੰਫਰਟੇਬਲ ਆਰਾਮਦਾਇਕ ਪੈਰ ਨੂੰ ਅੰਦਰੋਂ ਚਾਹੀਦੀ ਆ ਪਰ ਸਾਰੇ ਜੋੜ ਜਿੰਨੇ ਅੰਦਰ ਕਰ ਦਿੱਤੇ ਜਾਂਦੇ ਆ ਕਢਾਈ ਜਿਹੜੀ ਬਾਹਰਲੇ ਪਾਸੇ ਲੋਕ ਦਿਖਾਵਾ ਦਿਖਾਵੇ ਦੀ ਜ਼ਿੰਦਗੀ ਦਿਖਾਵੇ ਦੀ ਦੁਨੀਆ ਹੁਣ ਘਰ ਚਲੇ ਜਾਓ ਗੁਰਮੁਖ ਪਿਆਰੇ ਘਰਾਂ ਦੇ ਸਾਹਮਣੇ ਸੌ ਪੀਸ ਬਣੇ ਹੁੰਦੇ ਆ ਅੰਗੀਠੀਆਂ ਤੇ ਤੁਹਾਨੂੰ ਪਤਾ ਹੀ ਆ ਓਨੀਆਂ ਚੀਜ਼ਾਂ ਵਰਤੋਂ ਵਾਲੀਆਂ ਨੀ ਪਈਆਂ ਹੁੰਦੀਆਂ ਸਾਹਮਣੇ ਜਿੱਦੀਆਂ ਦਿਖਾਵੇ ਦੀਆਂ ਪਈਆਂ ਹੁੰਦੀਆਂ ਦਿਖਾਵਾ ਵਰਤੋਂ ਵਾਲੀਆਂ ਚੀਜ਼ਾਂ ਨੀ ਸੌ ਪੀਸ ਚ ਪਈਆਂ ਅੰਗੀਠੀ ਤੇ ਪਈਆਂ ਘਰ ਚ ਇਹਨਾਂ ਦੀ ਵਰਤੋਂ ਆ ਦਿਖਾਵੇ ਦੀਆਂ ਪਈਆਂ ਹੁੰਦੀਆਂ ਦਿਖਾਵਾ ਇਹ ਦੂਜੇ ਨੂੰ ਸੋਹਣਾ ਲੱਗੇ ਬਈ ਬਾਹਰੋਂ ਆ ਦਿਖਾਵੇ ਦੀ ਦੁਨੀਆਂ ਗੁਰਮੁਖੋ ਉਹ ਦੁਨਿਆਵੀ ਦੁਨੀਆਂ ਤੇ ਹੋਵੇ ਦਿਖਾਵੇ ਦੀ ਸਾਡੀ ਧਰਮ ਦੀ ਦੁਨੀਆਂ ਦਿਖਾਵੇ ਦੀ ਨਹੀਂ ਚਾਹੀਦੀ ਧਰਮ ਦੀ ਦੁਨੀਆਂ ਸਾਡੀ ਜਿਹੜੀ ਉਹ ਸ਼ਰਧਾ ਤੇ ਭਾਵਨਾ ਸਾਨੂੰ ਪਿਆਰ ਹੋਵੇ ਸਤਿਗੁਰ ਦੀ ਬਾਣੀ ਦੇ ਨਾਲ ਗੁਰੂ ਘਰ ਦੇ ਨਾਲ ਸਾਡੀ ਸ਼ਰਧਾ ਹੋਵੇ ਭਾਵਨਾ ਹੋਵੇ ਦਾਸ ਬੇਨਤੀ ਕਰ ਰਿਹਾ ਸੀ ਚੱਲਦੇ ਦੀਵਾਨਾਂ ਚ ਗੁਰਮੁਖੋ ਗੁਰੂ ਘਰ ਆਉਣਾ ਗੁਰਦੁਆਰੇ ਕਰੋੜਾਂ ਰੁਪਈਆ ਲਾਇਆ ਪਰ ਸੁਣੇ ਪਏ ਸੰਗਤਾਂ ਬਿਨਾਂ ਹਜ਼ਾਰਾਂ ਸੰਗਤਾਂ ਵਸਦੀਆਂ ਪਰ ਗੁਰਦੁਆਰੇ ਕੋਈ ਗੁਰੂ ਘਰ ਆਉਣਾ ਸ਼ਰਧਾ ਨਾਲ ਬਾਣੀ ਪੜ੍ਹਨੀ ਸੇਵਾ ਕਰਨੀ ਗੁਰੂ ਘਰਾਂ ਇਹ ਸਾਡੀ ਸ਼ਰਧਾ ਭਾਵਨਾ ਹੋਵੇ ਗੁਰੂ ਤੇ ਪਰ ਅੱਜ ਸ਼ਰਧਾ ਭਾਵਨਾ ਤੋਂ ਵੀ ਹੁਣੇ ਹੋ ਤਾਂ ਹੀ ਅੱਜ ਗੁਰਮੁਖ ਪਿਆਰਿਓ ਬੁਰੇ ਹਾਲ ਹੋ ਰਹੇ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬੁਲਾਏ ਕੁੜੀਆਂ ਵਾਲਾ ਹਾਲ ਹੋ ਰਿਹਾ ਸ਼ਰਧਾ ਨੀ ਭਾਵਨਾ ਸ਼ਰਧਾ ਭਾਵਨਾ ਨਾਲ ਜੁੜ ਕੇ ਬਾਣੀ ਪੜ੍ਹਨੀ ਦਿਖਾਵੇ ਦੀ ਦੁਨੀਆਂ ਤੋਂ ਪਰੇ ਹੋਣਾ ਰਸਮੋ ਰਿਵਾਜ ਤੱਕ ਸੀਮਤ ਨਹੀਂ ਰਹਿਣਾ ਵੀ ਪਾਠ ਤਾਂ ਘਰ ਵਿੱਚ ਕਰਨਾ ਜਾਂ ਕਰਾਉਣਾ ਵੀ ਚੰਗਾ ਹੁੰਦਾ ਨਹੀਂ ਨਹੀਂ ਗੁਰਮੁਖੋ ਗੁਰਬਾਣੀ ਜੀਵਨ ਜਾਚ ਆ ਗੁਰਬਾਣੀ ਕੋਈ ਇਹੋ ਜਿਹੇ ਜੰਤਰ ਮੰਤਰ ਨਹੀਂ ਆ ਜਿਵੇਂ ਅੱਜ ਹੁਣ ਗੁਰਮੁਖ ਪਿਆਰੇ ਮਾਫ਼ ਕਰਨਾ ਗੁਰਦੁਆਰਿਆਂ ਚ ਵੀ ਚੱਲ ਪਿਆ ਆਮ ਡੇਰਿਆਂ ਦੀ ਗੱਲ ਜਾਂ ਪੁੱਛਾਂ ਦੇਣ ਵਾਲੇ ਅਖੌਤੀ ਸਿਆਣਿਆਂ ਦੀ ਜਾਂ ਕਬਰਾਂ ਬੜੀਆਂ ਤੇ ਬੈਠਿਆਂ ਦੀ ਗੱਲ ਛੱਡੋ ਗੁਰਦੁਆਰਿਆਂ ਚ ਵੀ ਜੇ ਕੋਈ ਕਹੇ ਤਕਲੀਫ ਆ ਕਹਿਣਗੇ ਨਿਸ਼ਾਨ ਸਾਹਿਬ ਦਾ ਚੋਲਾ ਜਿਹੜਾ ਨਾ ਉਹ ਬਸ ਥੋੜਾ ਜਿਹਾ ਤਵੀਤ ਚ ਪਾ ਦਿਓ ਬਸ ਜਾਂ ਕੋਈ ਧੂਫ ਅਗਰਬੱਤੀ ਜਿਹੜੀ ਆ ਜਾਂ ਕੋਈ ਧਾਗਾ ਵੱਟ ਕੇ ਦੇਖੋ ਦਿਖਾਵੇ ਦੀਆਂ ਚੀਜ਼ਾਂ ਦੇਖੋ ਸ਼ਰਧਾ ਭਾਵਨਾ ਤੋਂ ਵੀ ਹੋਣੀਆਂ ਪਖੰਡ ਦੀਆਂ ਗੱਲਾਂ ਦੱਸੋ ਇਹ ਗੁਰੂ ਘਰਾਂ ਦੇ ਅੰਦਰ ਗੁਰਬਾਣੀ ਤੇ ਜੀਵਨ ਜਾਚ ਕਈ ਲੋਕਾਂ ਨੇ ਸ਼ਬਦ ਲਿਖ ਕੇ ਤਵੀਤਾਂ ਚ ਪਾ ਕੇ ਦੇਣੇ ਸ਼ੁਰੂ ਕਰ ਦਿੱਤੇ ਇਹ ਸ਼ਬਦ ਬਾਣੀ ਦੇ ਦੱਸੋ ਇਹ ਤਵੀਤਾਂ ਚ ਪਾ ਕੇ ਦੇਣ ਨੂੰ ਇਹ ਸ਼ਬਦ ਇਹ ਤਾਂ ਜੀਵਨ ਜਾਚ ਆ ਗੁਰਬਾਣੀ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਨੂੰ ਸੁਣ ਕੇ ਗੁਰਬਾਣੀ ਨੂੰ ਵਿਚਾਰ ਕੇ ਤੇ ਮਾਰਗ ਦਰਸ਼ਨ ਲੈਣਾ ਗੁਰਬਾਣੀ ਤੋਂ ਗੁਰਬਾਣੀ ਦੁਨੀਆਂ ਨੂੰ ਤਾਰਨ ਖਾਤਰ ਦੁਨੀਆਂ ਦੇ ਭਲੇ ਖਾਤਰ ਸਤਿਗੁਰਾਂ ਨੇ ਪ੍ਰਗਟ ਕੀਤੀ ਬਚਨ ਆ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਕੀ ਕਹਿ ਰਹੇ ਸਤਿਗੁਰ ਸਾਰੇ ਰਸਨਾ ਸਸਲੀ ਕਰਿਆ ਕਰੋ ਹਜ਼ਾਰਾਂ ਸੰਗਤਾਂ ਬੈਠੀਆਂ ਪਰ ਬੋਲਣ ਦੀ ਆਵਾਜ਼ ਥੋੜੇ ਅੰਜਿਆਂ ਦੀ ਆਉਂਦੀ ਹੈ ਸਾਰੇ ਮਾਈਆਂ ਭਾਈਆਂ ਭੈਣ ਭਰਾਵਾਂ ਨੂੰ ਬੇਨਤੀ ਆ ਗੱਜ ਕੇ ਰਸਨਾ ਸਸਲੀ ਕਰਿਆ ਕਰੋ ਸਾਰੀਆਂ ਸੰਗਤਾਂ ਸੱਚੇ ਪਾਤਸ਼ਾਹ ਬਚਨ ਕਰ ਰਹੇ ਆ ਉਹ ਬਾਣੀ ਧੁਰ ਦਰਗਾਹ
ਯਾਰ ਹੋ
ਦੁਨੀਆਂ ਨੂੰ ਤਾਰਨ ਖਾਤਰ ਦੁਨੀਆਂ ਦੇ ਭਲੇ ਲਈ ਸਤਿਗੁਰ ਨੇ ਪ੍ਰਗਟ ਕੀਤੀ ਗੁਰਬਾਣੀ ਜੀਵਨ ਜਾਚ ਆ ਕਿਤਾ ਕੇ ਤਵੀਤਾਂ ਚ ਪਾ ਕੇ ਦੇਣ ਵਾਸਤੇ ਨਹੀਂ ਇਹ ਸ਼ਬਦ ਗੁਰਮੁਖ ਪਿਆਰਿਓ ਗੁਰਬਾਣੀ ਜੀਵਨ ਜਾਚ ਨੂੰ ਪੜ੍ਹਿਆ ਸੁਣਿਆ ਵਿਚਾਰਿਆ ਮੰਨਿਆ ਇਸ ਬਾਣੀ ਨੇ ਅਸਰ ਕਰਨ ਹੁਣ ਕਿਸੇ ਨੂੰ ਲੱਗੀ ਹੋਵੇ ਖਾਂਸੀ ਨਜ਼ਲਾ ਜ਼ੁਕਾਮ ਹੋਇਆ ਹੋਵੇ ਡਾਕਟਰ ਦਵਾਈ ਦੇਵੇ ਆ ਲੈ ਤਿੰਨ ਖੁਰਾਕਾਂ ਚਾਰ ਚਾਰ ਘੰਟਿਆਂ ਬਾਅਦ ਖਾ ਲੈਣੀਆਂ ਤੇਰਾ ਨਜ਼ਲਾ ਜ਼ੁਕਾਮ ਖਾਂਸੀ ਦੂਰ ਹੋ ਜਾਵੇਗਾ ਤੇ ਹੁਣ ਉਹ ਗੁਰਮੁਖ ਪਿਆਰਿਓ ਲਿਆ ਕੇ ਦਵਾਈ ਤਵੀਤ ਚ ਪਾ ਕੇ ਗਲ ਚ ਪਾ ਲਈ ਡੌਲੇ ਤੇ ਬਾਂਹ ਤੇ ਬੰਨ ਲੈ ਗੁਰਮੁਖ ਪਿਆਰਿਓ ਤੇ ਉਹਦੀ ਖਾਂਸੀ ਨਜ਼ਲਾ ਜ਼ੁਕਾਮ ਆਰਾਮ ਆਜੂਗਾ ਦੂਰ ਹੋ ਜੂਗਾ ਨਹੀਂ ਉਹਨੂੰ ਆਰਾਮ ਨਹੀਂ ਆਉਣਾ ਡਾਕਟਰ ਨੇ ਤੇ ਦਵਾਈ ਖਾਣ ਵਾਸਤੇ ਦਿੱਤੀ ਤੇ ਉਹਨੇ ਕੀ ਕੀਤਾ ਤਵੀਤ ਚ ਪਾ ਕੇ ਗਲ ਚ ਬੰਨ ਲਈ ਬਾਂਹ ਤੇ ਬੰਨ ਲਈ ਉਹਨੇ ਆਰਾਮ ਨਹੀਂ ਕਰਨਾ ਗੁਰਮੁਖ ਪਿਆਰਿਓ ਇਸੇ ਤਰ੍ਹਾਂ ਸਤਿਗੁਰਾਂ ਨੇ ਬਾਣੀ ਪੜ੍ਹਨ ਸੁਣਨ ਵਿਚਾਰਨ ਮੰਨਣ ਲਈ ਜੀਵਨ ਜਾਚ ਦਿੱਤੀ ਆ ਇਹ ਤਵੀਤਾਂ ਚ ਪਾ ਕੇ ਗਲ ਚ ਪਾਉਣ ਵਾਸਤੇ ਨਹੀਂ ਆ ਜਿਹੜੇ ਗੁਰੂ ਘਰਾਂ ਚ ਅਸੀਂ ਮਨਮਤ ਹੋ ਰਹੀ ਆ ਸਾਨੂੰ ਸੁਚੇਤ ਹੋਣਾ ਚਾਹੀਦਾ ਤੇ ਉਹਨਾਂ ਵੀਰਾਂ ਨੂੰ ਰੋਕਣਾ ਚਾਹੀਦਾ ਜਿਹੜੇ ਆਪਦਾ ਤੋਰੀ ਫੁਲਕਾ ਚਲਾ ਰਹੇ ਆ ਕਿ ਸ਼ਬਦ ਤਾਗੇ ਤਵੀਤਾਂ ਚ ਪਾ ਕੇ ਦੇਈਦੇ ਜਾ ਰਹੇ ਗੁਰਦੁਆਰਿਆਂ ਚ ਬੈਠੇ ਤਾਗੇ ਦੇ ਰਹੇ ਆ ਗੁਰਦੁਆਰਿਆਂ ਚ ਬੈਠੇ ਧੌਲੇ ਪਾ ਰਹੇ ਗੁਰਦੁਆਰਿਆਂ ਚ ਬਹਿ ਕੇ ਪੁੱਛਾਂ ਕੱਢਣ ਦੇ ਪਰਪੰਚ ਰਚੇ ਹੋਏ ਆ ਉਹਨਾਂ ਨੂੰ ਰੋਕਣਾ ਚਾਹੀਦਾ ਹੱਥ ਬੰਨ ਕੇ ਬੇਨਤੀ ਕਰਨੀ ਚਾਹੀਦੀ ਭਾਈ ਇਹ ਗੁਰੂ ਘਰਾਂ ਦੇ ਗ੍ਰੰਥੀਆਂ ਦਾ ਬਾਬਿਆਂ ਦਾ ਇਹ ਕੰਮ ਨਹੀਂ ਆ ਗੁਰੂ ਘਰਾਂ ਦੇ ਸੇਵਾਦਾਰਾਂ ਦਾ ਕੰਮ ਨਹੀਂ ਆ ਤੁਸੀਂ ਗੁਰੂ ਦਾ ਸਤਿਕਾਰ ਗੁਰੂ ਦੀ ਸੇਵਾ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ ਇਹ ਤੁਹਾਡਾ ਫਰਜ਼ ਆ ਹੱਥ ਬੰਨ ਕੇ ਬੇਨਤੀ ਕਰੋ ਗੁਰਮੁਖੋ ਜਿਹੜੇ ਗੁਰੂ ਘਰਾਂ ਚ ਸ਼ਬਦ ਤਵੀਤਾਂ ਚ ਪਾ ਕੇ ਦਿੱਤੇ ਜਾ ਰਹੇ ਆ ਤਾਗੇ ਦਿੱਤੇ ਉਹਨਾਂ ਨੂੰ ਬੇਨਤੀ ਕਰੋ ਹੱਥ ਬੰਨ ਕੇ ਤੇ ਮੈਂ ਬੇਨਤੀ ਕਰਦਾ ਹੁਣਾਂ ਜੇ ਹੱਥ ਬੰਨਿਆ ਨੂੰ ਨਾ ਮੰਨੇ ਕੋਈ ਅੱਗੋਂ ਕੋਈ ਕਹੇ ਵੀ ਤੂੰ ਮੈਨੂੰ ਕੀ ਕਹਿ ਸਕਦਾ ਮੇਰੀ ਤੇ ਫਲਾਣੇ ਅਫਸਰ ਨਾਲ ਸਿੱਧੀ ਗੱਲ ਬਾਤ ਆ ਜਾਂ ਕੋਈ ਕਹੇ ਤੂੰ ਮੈਨੂੰ ਕੀ ਕਹਿ ਸਕਦਾ ਮੇਰੀ ਤੇ ਫਲਾਣੇ MLA ਨਾਲ ਸਿੱਧੀ ਗੱਲਬਾਤ MP ਨਾ ਮੰਤਰੀ ਸੰਤਰੀ ਨਾ ਸਰਕਾਰੇ ਦਰਬਾਰੇ ਬੜੀ ਮੇਰੀ ਸੁਣਵਾਈ ਬੜੇ ਮੇਰੇ ਸੇਵਕ ਚੇਲੇ ਚਾਟੜੇ ਆ ਉਹ ਵੀ ਮੇਰੇ ਕੋਲ ਹਾਜ਼ਰੀ ਭਰਦੇ ਆ ਜਿਹੜਾ ਫਿਰ ਇਹੋ ਜਿਹੀ ਗੱਲ ਕਰੇ ਤੇ ਗੁਰਮੁਖ ਪਿਆਰੇ ਉਹ ਫਿਰ ਹੱਥ ਬੰਨੇ ਨਹੀਂ ਰੱਖਣੇ ਹੱਥ ਬੰਨਣੇ ਪਿਆਰ ਨਾਲ ਪਹਿਲਾ ਰਸਤਾ ਤੇ ਜਿਹੜਾ ਕੋਈ ਹਉਮੇ ਹੰਕਾਰ ਦੇ ਬੋਲ ਜਾਂ ਕੋਈ ਡਰਾਵਿਆਂ ਦੀਆਂ ਗੱਲਾਂ ਕਰੇ ਫਿਰ ਗੁਰਮੁਖੋ ਹੱਥ ਖੋਲ ਦੇਣੇ ਚਾਹੀਦੇ ਫਿਰ ਹੱਥ ਖੋਲ ਲਓ ਪਹਿਲਾਂ ਹੱਥ ਬੰਨੋ ਤੇ ਜਿਹੜਾ ਹੱਥ ਬੰਨੇ ਨਹੀਂ ਮੰਨਦਾ ਫਿਰ ਹੱਥ ਖੋਲ ਕੇ ਚੰਗੀ ਤਰ੍ਹਾਂ ਹੱਥ ਫੇਰ ਦਿਓ ਫਿਰ ਇਹ ਕੰਮ ਆ ਆ ਪਿਛਲੇ ਸਮੇਂ ਹੀ ਗਏ ਗੁਰਮੁਖ ਪਿਆਰੇ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਖਬਰਾਂ ਆਈਆਂ ਵੀ ਬੜਾ ਅਪਮਾਨ ਹੋ ਰਿਹਾ ਐਵੇਂ ਥੋਰੀ ਫੁਲਕੇ ਚਲਾਏ ਲੋਕਾਂ ਨੇ ਗੁਰੂ ਸਾਹਿਬ ਦੇ ਸਰੂਪ ਰੱਖ ਕੇ ਪਖੰਡ ਕਰ ਰਹੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਡੋਲੀਆਂ ਖਿਡਾ ਰਹੇ ਆ ਪੁੱਛਾਂ ਦੇ ਰਹੇ ਆ ਭੂਤ ਕੱਢਣ ਦਾ ਬਹਾਨਾ ਤੇ ਬਹੁਤ ਆਈ ਗਏ ਉਹਨਾਂ ਨੂੰ ਪਹਿਲਾਂ ਸਮਝਾਇਆ ਸੀ ਚਿੱਠੀ ਪੱਤਰ ਕਰਕੇ ਨਾ ਸਮਝੇ ਹੱਥ ਬੰਨੇ ਸੀ ਨਾ ਸਮਝੇ ਤੇ ਫਿਰ ਜਦੋਂ ਜਾ ਕੇ ਹੱਥ ਖੋਲੇ ਨਾ ਫਿਰ ਮਾਰਨ ਚੀਕਾਂ ਫਿਰ ਦੇਣ ਦਵਾਈ ਨੱਕ ਨਾਲ ਲਕੀਰਾਂ ਕੱਢੀਆਂ ਫਿਰ ਉਹਨਾਂ ਲੋਕਾਂ ਨੇ ਆ ਮਲੂਕਾ ਪਿੰਡ ਆ ਤੁਹਾਡੇ ਨੇੜੇ ਹੀ ਗੁਰਮੁਖੋ 8 ਗੱਦੀਆਂ ਇੱਕ ਪਿੰਡ 'ਚ ਲੱਗੀਆਂ 8 ਗੱਦੀਆਂ ਪੁੱਛਾਂ ਦੇਣ ਵਾਲਿਆਂ ਦੀਆਂ 8 ਗੱਦੀਆਂ ਢਕਵਾਂ 'ਚ ਬਣਾਏ ਹੋਏ ਲੱਕੜ ਦੇ ਨਿਸ਼ਾਨ ਸਾਹਿਬ ਲਾਇਓ ਤੇ ਮੂਰਾਂ ਦੇ ਖੰਭ ਬੰਨੇ ਜੋ ਚੁਨੀਆਂ ਸਰੋਪੇ ਬਸ ਉਹਨਾਂ ਨੂੰ ਬੰਨ ਛੱਡੇ ਗੁਰਮੁਖ ਪਿਆਰਿਓ ਉਹਨਾਂ ਦੀ ਆਪਣੀ ਨਿਸ਼ਾਨੀ ਹੁੰਦੀ ਆ ਉੱਤੇ ਲਿਖ ਲੈਣਗੇ ਬਾਬਾ ਵਡਭਾਗ ਸਿੰਘ ਦਾ ਡੇਰਾ ਲੈ ਦੱਸੋ ਨਾਲੇ ਮਹਾਰਾਜ ਦਾ ਸਰੂਪ ਰੱਖ ਲੈਣਾ ਉਹਨਾਂ ਦਾ ਆਪਣਾ ਹੀ ਨਿਸ਼ਾਨ ਬਣਾਇਆ ਉਹ ਬੜੇ ਅਸੀਂ ਲਾਹ ਕੇ ਲਿਆਂਦੇ ਗੁਰਮੁਖ ਪਿਆਰਿਓ ਦਿੰਦੇ ਅਸੀਂ ਲਿਆ ਕੇ ਲੰਗਰ 'ਚ ਬਾਲੇ ਵਧੀਆ ਕੰਮ ਦਿੱਤਾ ਲੰਗਰ 'ਚ ਲੱਗ ਉਹਨਾਂ ਨੇ ਗੁਰਮੁਖ ਪਿਆਰਿਓ ਲੰਗਰ ਬਣਾਉਣ ਦਾ ਸੰਗਤਾਂ ਦੇ ਵਾਸਤੇ ਜਿਹੜੀਆਂ ਬੱਸਾਂ ਤੇ ਜਾਣਾ ਜਥੇ ਨੇ ਸਿੰਘਾਂ ਨੇ ਗੁਰਮੁਖ ਪਿਆਰਿਓ ਨਾ ਬੱਸਾਂ ਤੇ ਫਲਾ ਕੇ ਰੱਖ ਲਿਆਉਣੇ ਤੇ ਉਹ ਮਲੂਕੇ ਪਿੰਡ 'ਚ 2-3 ਤਾਂ ਸਾਡੇ ਕਾਬੂ ਆ ਗਏ ਜੋ ਕੋਈ ਚੰਗੀ ਸਿੱਤਰ ਪਰੇਡ ਹੋਈ ਨਾ ਉਹਨਾਂ ਦੀ ਫਿਰ ਕੱਢਣ ਨੱਕ ਨਾਲ ਲਕੀਰਾਂ ਤੇ 2-3 ਤਾਂ ਪਤਾ ਲੱਗ ਗਿਆ ਉਹਨਾਂ ਨੂੰ ਪਿੰਡ 'ਚ ਲਾਲਾ ਹੋ ਗਈ ਆ ਨੌਜਵਾਨ ਤੇ ਬੱਚੇ ਹੀ ਵੀ ਆ ਗਈ ਵਾਰੀ ਤੁਹਾਡੀ ਅੱਜ ਉਹ ਤਾਂ ਜੂਹਾਂ ਛੱਡ ਕੇ ਗੁਰਮੁਖ ਪਿਆਰੇ ਚੱਕ ਕੇ ਗੱਦੀਆਂ ਭੱਜ ਗਏ ਪਿੰਡ 'ਚੋਂ ਜਿਹੜੇ 2-3 ਸਾਡੇ ਕਾਬੂ ਆਏ ਨਾ ਜਦੋਂ ਚੰਗੀ ਸਿੱਤਰ ਪਰੇਡ ਉੱਥੇ ਇੱਕ ਵੱਡਾ ਡੇਰਾ ਸੀ ਜਿਹਨੂੰ ਮਹਿੰਦਰ ਦਾਸ ਉੱਥੇ ਬੈਠਾ ਜਦੋਂ ਅਸੀਂ ਜਾ ਕੇ ਉਤਰੇ ਨਾ ਹੁਣ ਸਿੰਘ ਗੁਰਮੁਖ ਪਿਆਰੇ ਤਿਆਰ ਪਰ ਤਿਆਰ ਖਾਲਸਾ ਤੇ ਉਹ ਫਿਲਮ ਦੇਖ ਰਿਹਾ ਸੀ ਉਹਨੇ TV ਰੱਖਿਆ VCR ਰਮੋੜ ਦੋਨੇ ਜੇਬ ਚ ਪਾਏ ਹੋਏ ਭੱਜ ਕੇ ਨਾ ਸਿੰਘਾਂ ਨੂੰ ਦੇਖ ਕੇ ਤੇ ਮਹਾਰਾਜ ਵਾਲੇ ਕਮਰੇ ਚ ਵੜ ਗਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਤੇ ਜਾ ਕੇ ਚੌਰ ਸਾਹਿਬ ਲੱਗ ਗਿਆ ਕਰਨ ਤੇ ਜਦੋਂ ਗਏ ਉਹਨੂੰ ਜਾ ਕੇ ਇੱਕ ਸਿੰਘ ਨੂੰ ਭੇਜਿਆ ਗੁਰੂ ਸਾਹਿਬ ਦੀ ਹਜ਼ੂਰੀ ਚਾਹੀਏ ਇਹਨੂੰ ਬਾਹਰ ਭੇਜ ਤੇ ਚੌਰ ਸਾਹਿਬ ਦੀ ਸੇਵਾ ਤੈਂ ਲੈ ਲਾ ਸਿੰਘਾ ਤੇ ਜਦੋਂ ਉਹਨੇ ਜਾ ਕੇ ਸੇਵਾ ਲਈ ਬਾਹਰ ਆਇਆ ਨਾ ਉਹਦੇ ਜੇਬ ਚ ਹੱਥ ਮਾਰਿਆ ਦੋਨੇ ਰਿਮੋਟ ਜੇਬ ਵਿੱਚ ਉੱਤੇ ਹੀ ਪਾਈ ਕੁੜਤੇ ਚ ਉਹ ਦੋਨੇ ਰਿਮੋਟ ਤੇ ਜਦੋਂ ਕਹਿੰਦਾ ਟੀਵੀ ਆਉਣ ਤੇ ਨਾ ਦੇਖਣ ਯੋਗ ਫਿਲਮ ਲੱਗੀ ਹੋਈ ਟੀਵੀ ਦੇ ਉੱਤੇ ਬਸ ਫੇਰ ਕੀ ਸੀ ਗੁਰਮੁਖ ਪਿਆਰੋ ਨੇ ਇੱਕ ਵੱਡਾ ਸਾਰਾ ਸੰਗਲ ਬਣਾਇਆ ਇੱਕ ਵੱਡਾ ਸਾਰਾ ਕੁੰਡਾ ਜਿਹਾ ਤੇ ਉਹਦੇ ਤੇ ਆ ਜਿਹੜੇ ਕੁੰਡੇ ਲੱਗਦੇ ਆ ਨਾ ਕਮਰੇ ਦਰਵਾਜ਼ਿਆਂ ਨੂੰ ਪੁਰਾਣੇ ਸਮੇਂ ਚ ਹੁਣ ਤੇ ਦੂਜਾ ਸਿਸਟਮ ਅਰਲਾਂ ਜੀ ਵਾਲਾ ਸਿਸਟਮ ਆ ਗਿਆ ਜਾਂ ਸਿੱਧਾ ਹੀ ਲੋਕ ਸਿਸਟਮ ਆ ਗਿਆ ਪਹਿਲਾਂ ਹੁੰਦੀ ਸੰਗਲੀ ਦੀ ਇੱਧਰ ਲੱਗੀ ਹੋਣੀ ਲੰਬੀ ਉਹਨੂੰ ਚੱਕ ਕੇ ਉੱਧਰ ਕੁੰਡੇ ਤੇ ਪਾ ਦੇਣਾ ਦਰਵਾਜ਼ਾ ਲੱਗ ਜਾਣਾ ਤੇ ਉਹਨੇ ਐਡੇ ਐਡੇ ਮੋਟੇ ਉਹ ਸੰਗਲ ਜੇ ਨਾ ਉਹ ਕੁੰਡੇ ਚ ਪਾਏ ਘੱਟੋ ਘੱਟ 15 ਹੋਣੇ ਆ ਬੜਾ ਭਾਰੀ ਉਹ ਸੰਗਲ ਤੇ ਕਰਦਾ ਕੀ ਸੀ ਜਦੋਂ ਕੋਈ ਓਪਰੀ ਛਾਇਆ ਦੀ ਗੱਲ ਕਰਦਾ ਕਿ ਭੂਤ ਦੀ ਗੱਲ ਵੀ ਮੈਨੂੰ ਭੂਤ ਚੰਬੜੇ ਆ ਪ੍ਰੇਤ ਚੰਬੜੇ ਆ ਓਪਰੀ ਛਾਇਆ ਇੱਕ ਦੋ ਆਪਣੇ ਹੌਲੀ ਹੌਲੀ ਪਿੰਡੇ ਚ ਮਾਰ ਲੈਂਦਾ ਤੇ ਬਾਅਦ ਚ ਉਹਨਾਂ ਨੂੰ ਉਹਨਾਂ ਸੰਗਲਾਂ ਨਾਲ ਕੁੱਟਦਾ ਸੀ ਭੂਤ ਕੱਢਣ ਦਾ ਬਹਾਨਾ ਵੀ ਤੁਹਾਡੇ ਚੋਂ ਮੈਂ ਭੂਤ ਕੱਢਦਾ ਤੇ ਬਸ ਫਿਰ ਉਹੀ ਸਾਡੇ ਹੱਥ ਆ ਗਿਆ ਜਦੋਂ ਫੇਰਿਆ ਨਾ ਚੰਗਾ ਉਹਦੇ ਤੇ ਗੁਰਮੁਖ ਪਿਆਰਿਓ ਤੇ ਫਿਰ ਮਾਰੇ ਚੀਕਾਂ ਦੀ ਘਰ ਵਾਲੀ ਭੱਜੀ ਪਿੰਡ ਵਾਲ ਨੂੰ ਕਹਿੰਦੀ ਉਹ ਪਿੰਡ ਵਾਲੇ ਉਹ ਛਡਾਇਓ ਸਿੰਘਾਂ ਨੇ ਘੇਰ ਲਿਆ ਤੇ ਪਿੰਡੋਂ ਕਹਿੰਦੇ ਆਉਣਾ ਸੀ ਇੰਨਾ ਤਿਆਰ ਪਰ ਤਿਆਰ ਖਾਲਸਾ ਮਲੂਕੇ ਪਿੰਡ ਵਾਲੇ ਕਹਿੰਦੇ ਕੋਈ ਨੀ ਅੱਜ ਸੰਗਲ ਤੇ ਡਾਂਗਾ ਵੀ ਤੁਸੀਂ ਖਾਓ ਮਾਲ ਪੂੜੇ ਵੀ ਤੁਸੀਂ ਖਾਂਦੇ ਰਹੇ ਹੁਣ ਤਾਈ ਖਾਓ ਡਾਂਗਾ ਨੱਕ ਨਾਲ ਲਕੀਰਾਂ ਕੱਢੀਆਂ ਥੋੜਾ ਜਿਹਾ ਪਰੇ ਗਏ ਨਾਲ ਹੀ ਕਮਰੇ ਇੱਕ ਸਵਾਦ ਧੂਣਾ ਲਾਇਆ ਤੇ ਸਵਾਹ ਦੀਆਂ ਪੁੜੀਆਂ ਬਣਾ ਕੇ ਰੱਖੀਆਂ ਕਹੀਂ ਸੁਣਿਆ ਤਾਂ ਸੀ ਵੀ ਇਹ ਪਖੰਡੀ ਲੋਕਾਂ ਨੂੰ ਸਵਾਹ ਦੀਆਂ ਪੁੜੀਆਂ ਦਿੰਦੇ ਅੱਜ ਤੇ ਅੱਖੀਂ ਦੇਖ ਲਈਆਂ ਸਵਾਹ ਦੀਆਂ ਪੁੜੀਆਂ ਮੈਂ ਕਿਹਾ ਲੱਖ ਲਾਹਣ ਤੋਂ ਉਹਨਾਂ ਲੋਕਾਂ ਦੇ ਜਿਹੜੇ ਆ ਕੇ ਇੱਥੋਂ ਸਵਾਹ ਦੀਆਂ ਪੁੜੀਆਂ ਲੈਂਦੇ ਘੋਲ ਕੇ ਪੀਂਦੇ ਪੀਂਦੇ ਹੀ ਕਾਹਨੂੰ ਆ ਇਹਨਾਂ ਨੂੰ ਖੋਲ ਕੇ ਥੋੜੀ ਥੋੜੀ ਸਿਰ ਚ ਪਾ ਲਿਆ ਕਰਨ ਸਵਾਹ ਸਿਰ ਚ ਪਾ ਲਿਆ ਕਰਨ ਸਵਾਹ ਪਖੰਡੀਆਂ ਦੀ ਪਖੰਡੀ ਲੋਕ ਲੋ ਤੁਹਾਡੀ ਕਿਰਪਾ ਨਾਲ ਗੁਰਮੁਖੋ ਬਥੇਰੀਆਂ ਕਬਰਾਂ ਪੱਟੀਆਂ ਮੜੀਆਂ ਢਾਈਆਂ ਆ ਮਾਲਵੇ ਚ ਦੁਆਬੇ ਚ ਵੀ ਗਏ ਉਧਰ ਗੁਰਮੁਖ ਪਿਆਰੇ ਤੇ ਬਥੇਰੇ ਇਹੋ ਜਿਹੇ ਪਖੰਡੀ ਕੁੰਡੇ ਨਾ ਤਾਂ ਉਹਨਾਂ ਚੋਂ ਕੋਈ ਸ਼ਕਤੀ ਨਿਕਲੀ ਤੇ ਨਾ ਕਿਸੇ ਮੜੀ ਕਬਰ ਚੋਂ ਭੂਤ ਨਿਕਲਿਆ ਕੋਈ ਨਾ ਕੋਈ ਪ੍ਰੇਤ ਨਿਕਲਿਆ ਅਮਰਾਜ ਪਿੰਡ ਦੇ ਨੇੜੇ ਉੱਥੇ ਇੱਕ ਇਤਿਹਾਸਕ ਗੁਰਦੁਆਰਾ ਉੱਥੇ ਬੈਠਾ ਇੱਕ ਸਿੱਖ ਜੀ ਮਾਰ ਕੇ ਬਾਬਾ ਕਹੇ ਆ ਜਾ ਬਾਬਾ ਦੀਪ ਸਿਆ ਫਲਾਣੇ ਦਾ ਕੰਮ ਕਰਿਆ ਆ ਜਾ ਭਾਈ ਮਨੀ ਸਿਆ ਆ ਫਲਾਣੇ ਦਾ ਕੰਮ ਕਰ ਰਿਹਾ ਜਦੋਂ ਉਹਦੀ ਰਿਪੋਰਟ ਆਈ ਨਾ ਤੇ ਜਾ ਕੇ ਬਹਿ ਗਏ ਉਹਦੇ ਗੁਰਮੁਖ ਪਿਆਰੇ ਮੰਜੇ ਤੇ ਬੈਠਾ ਹੇਠਾਂ ਦਰੀਆਂ ਵੇਸੀਆਂ ਦਰੀਆਂ ਤੇ ਬਹਿ ਗਏ ਮੰਜੇ ਤੋਂ ਰਿਸ਼ਕਦਾ ਉਹ ਵੀ ਥੱਲੇ ਬਹਿ ਗਿਆ ਕਹਿੰਦਾ ਲਿਆਓ ਭਾਈ ਸੇਵਾਦਾਰੋ ਜਲ ਪਾਣੀ ਲਿਆਓ ਸਿੰਘਾਂ ਨੂੰ ਛਕਾਓ ਕਿ ਅਸੀਂ ਜਲ ਪਾਣੀ ਛਕਣ ਨੀ ਛਕਾਉਣ ਆਏ ਆ ਤੇ ਹੁਣ ਸਾਹਮਣੇ ਬੈਠ ਚੰਗੀ ਤਰ੍ਹਾਂ ਗੱਲ ਕਰਾਂ ਕਿਹਾ ਵੀ ਅਸੀਂ ਆਹ ਕੁਝ ਸੁਣਿਆ ਵੀ ਤੂੰ ਐਵੇਂ ਸਿੱਖ ਜੀ ਮਾਰ ਕੇ ਤੇ ਸ਼ਹੀਦਾਂ ਦੇ ਨਾਂ ਲੈ ਕੇ ਕਹਿੰਦਾ ਆ ਜਾ ਉਹ ਫਲਾਣੇ ਦਾ ਕੰਮ ਕਰਿਆ ਲੋ ਸੱਚਾ ਬਚਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੁਰਮੁਖ ਅਸੀਂ ਕਿਹਾ ਸਵਾਦ ਤਾਂ ਆ ਵੀ ਅੱਜ ਸਿੱਖ ਮਾਰ ਕੇ ਕਿਸੇ ਸ਼ਹੀਦ ਦੀ ਡਿਊਟੀ ਲਾ ਸਵਾਦ ਤਾਂ ਅੱਜ ਕਹਿ ਵੀ ਭਾਈ ਮਨੀ ਸਿੰਘ ਫਲਾਣੇ ਦਾ ਕੰਮ ਕਰਿਆ ਅੱਜ ਲਾ ਡਿਊਟੀ ਉਹ ਦੇਖੇ ਤਾਂ ਅਠਾਰਾਂ ਵੀ ਉਹਦਾ ਉੱਡ ਗਿਆ ਵੀ ਗੱਲ ਮੇਰੀ ਦਾ ਸਾਰੀ ਦਾ ਇਹਨਾਂ ਨੂੰ ਪਤਾ ਵਾ ਤੇ ਜਦੋਂ ਗੁਰਮੁਖ ਪਿਆਰੇ ਕਿ ਅੱਜ ਲਾ ਡਿਊਟੀ ਕਿਸੇ ਦੀ ਬਜ਼ੁਰਗ ਸੀ ਹੁਣ ਕੀ ਕਹਿਣਾ ਵੀ ਕੀ ਸੀ ਜਦੋਂ ਘਬਰਾ ਹੀ ਇੰਨਾ ਗਿਆ ਦੋਵੇਂ ਹੱਥ ਜੋੜ ਲਏ ਕਹਿੰਦਾ ਕਹਿੰਦਾ ਅੱਜ ਸਿੱਖ ਨੀ ਉਤਰਦੀ ਕਹਿੰਦਾ ਅੱਜ ਨੀ ਉਤਰਦੀ ਕਹਿੰਦਾ ਕਹਿੰਦੀ ਅੱਜ ਸਿੱਖ ਮਾਰ ਲਾ ਡਿਊਟੀ ਤੇ ਜਵਾਬ ਕੀ ਸੀ ਕਹਿੰਦਾ ਇੰਨਾ ਤਿਆਰ ਪਰ ਤਿਆਰ ਖਾਲਸਾ ਸਾਹਮਣੇ ਬੈਠਾ ਹੋਵੇ ਸ਼ਸਤਰ ਧਾਰੀ ਖਾਲੀ ਕੋਈ ਬਣਾ ਕਿਸੇ ਦੇ ਕਾਤਰੇ ਕਿਰਪਾਨ ਕਿਸੇ ਦੇ ਖੰਡਾ ਤੇ ਕਿਸੇ ਦੇ ਹੱਥ ਵਿੱਚ ਚੰਗੀ ਡਾਂਗ ਤੇ ਕਿਸੇ ਨੇ ਉਈ ਟਾਲੀ ਤੇ ਚੜ ਕੇ ਵੱਢਿਆ ਸੀ ਘੜਤ ਜਿਹਾ ਉਹ ਹੱਥਾਂ ਦੇ ਵਿੱਚ ਫੜੇ ਜਦੋਂ ਦੇਖੇ ਸਿੰਘਾਂ ਵੱਲ ਤੇ ਸ਼ਸਤਰਾਂ ਵੱਲ ਤੇ ਹੱਥ ਜੋੜ ਕੇ ਕਹਿੰਦਾ ਨਹੀਂ ਜੀ ਮਾਫ਼ ਕਰ ਦਿਓ ਮੁੜ ਕੇ ਨੀ ਕਰਦਾ ਕਹਿੰਦਾ ਇੰਨੇ ਤਿਆਰ ਪਰ ਤਿਆਰ ਸਿੰਘ ਬੈਠੇ ਹੋਣ ਤੇ ਸਿੱਖ ਕਿੱਥੇ ਉਤਰਦੀ ਹੈ ਕਹਿੰਦਾ ਅੱਜ ਨੀ ਉਤਰਦੀ ਕਹਿੰਦਾ ਮਾਫ ਕਰਿਓ ਗੁਰਮੁਖ ਪਿਆਰਿਆਂ ਵੇ ਪਖੰਡਬਾਜ਼ੀਆਂ ਬਣਾਈਆਂ ਲੋਕਾਂ ਨੂੰ ਲੁੱਟਣ ਨੂੰ ਤੇ ਜਗਤ ਕੀ ਭੇਡਾ ਚਾਲ ਚਲਤੇ ਕੇ ਪਾਸੇ ਚਲੇ ਪਰ ਮਾਰਸ ਨਾ ਸੰਭਾਲ ਦੇਖੋ ਜਗ ਕੀ ਮੂੜ ਤਾਂ ਉਹੀ ਮੂਰਖ ਲੋਕ ਵੀ ਪਿੱਛੇ ਤੁਰੇ ਉਹਨਾਂ ਦੇ ਖਿਆਲ ਕਰਿਓ ਗੁਰਮੁਖੋ ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰਾਂ ਵਾਲੀ ਦੁਨੀਆਂ ਕੀ ਜਾਣੇ ਫਕਰ ਕਿੱਥੇ ਆ ਬਰਾਜ ਦੇ ਸੁਣ ਹੈ ਸਮਾਧ ਲੱਗੀ ਨਾਲ ਪਰਮਾਤਮਾ ਦੇ ਲੋਕੀ ਕੀ ਜਾਣਨ ਫਕਰ ਸੁੱਤੇ ਆ ਕੇ ਜਾਗਦੇ ਹੱਥ ਤਸਬੀ ਨਾ ਮਾਲਾ ਭੇਖ ਭਗਵਾਨਾ ਕਾਲਾ ਉਹ ਸੁਣ ਤੇ ਸਰੀਅਤ ਕੋਈ ਕੰਮ ਨਾ ਨਮਾਜ਼ ਦੇ ਲੋਕੀ ਬੇਗਿਆਤ ਮੁੱਲ ਪਾਵਦੇ ਪਖੰਡੀਆਂ ਦਾ ਵਿਰਲੇ ਸਰੋਤੇ ਕੋਈ ਫਕਰਾਂ ਦੇ ਰਾਗ ਗੱਜ ਕੇ ਆਖੋ ਸਤਨਾ ਫਕਰਾਂ ਦਾ ਰਾਗ ਸੱਚ ਦਾ ਰਾਗ ਤੇ ਕਿਸੇ ਨੂੰ ਸਮਝ ਪੈਂਦਾ ਅਸੀਂ ਤੇ ਪਖੰਡ ਦੇ ਪੁਜਾਰੀ ਆ ਕੋਈ ਪਾਲੇ ਭਗਵੇ ਕੱਪੜੇ ਬਹਿ ਜੇ ਕਿਸੇ ਮੱਠ ਤੇ ਊਈ ਲਾ ਕੇ ਬੋੜ ਦੀਆਂ ਜਾਂ ਪਿੱਪਲ ਦੀਆਂ ਜੜਾਂ ਤੋਂ ਦੁੱਧ ਗੁਰਮੁਖ ਪਿਆਰੇ ਤੇ ਜਟਾਂ ਲਈ ਬਣਾ ਵਾਹ ਵਾਹ ਬੜਾ ਜਟਾ ਧਾਰੀ ਸਾਧੂ ਆ ਬੜਾ ਜਟਾ ਧਾਰੀ ਸਾਧ ਆ ਜਿੰਨੇ ਜਿਹੜੇ ਪਿੰਡਾਂ ਚ ਬੈਠੇ ਆ ਕੋਈ ਬਿਰਲਾ ਪਿੰਡ ਬਚਿਆ ਹੋਊਗਾ ਆਲੇ ਆਪ ਸੁਲਫੇ ਪੀਂਦੇ ਆ ਨਾਲੇ ਆਪ ਗੁਰਮੁਖ ਪਿਆਰੇ ਸੁੱਖਾ ਘੋਟ ਘੋਟ ਤੇ ਨਸ਼ਾ ਤੇ ਨਾਲੇ ਸਾਰੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਸੁਲਫਿਆਂ ਤੇ ਲਾ ਦਿੰਦੇ ਆ ਉਹ ਜਟਾ ਧਾਰੀ ਜੋ ਅਸਲ ਗੁਰਮੁਖ ਪਿਆਰਿਓ ਰੱਬ ਦੀ ਬੰਦਗੀ ਕਰਨੀ ਭਗਤੀ ਕਰਨੀ ਉਹ ਤੇ ਕੋਈ ਬਿਰਲਾ ਸਾਧੂ ਰਹਿ ਗਿਆ ਬੰਦਗੀ ਭਗਤੀ ਵਾਲਾ ਨਹੀਂ ਤੇ ਬਹੁਤਿਆਂ ਥਾਵਾਂ ਤੇ ਆਹੀ ਕੁਝ ਜਟਾਂ ਵਧਾਈਆਂ ਨੇ ਸਾਧੂ ਹੋਣ ਦਾ ਜਿਹੜਾ ਹੈ ਡਰਾਮਾ ਕੀਤਾ ਹੋਇਆ ਨਸ਼ਿਆਂ ਚ ਜੀਵਨ ਆਪਣਾ ਤੇ ਨਸ਼ਿਆਂ ਚ ਨੌਜਵਾਨਾਂ ਦਾ ਲਾਈ ਜਾਂਦੇ ਤੇ ਦਾਸ ਸਮਝਦਾ ਬੜੀ ਸੋਚੀ ਸਮਝੀ ਸਾਜਿਸ਼ ਆ ਪੰਜਾਬ ਦੀ ਧਰਤੀ ਨੂੰ ਗੁਰਮੁਖ ਪਿਆਰੇ ਨਸ਼ਿਆਂ ਚ ਗ੍ਰਸਤ ਕਰਨ ਵਾਸਤੇ ਜਿਹੜੇ ਡੇਰੇ ਆ ਇਹ ਪੰਜਾਬ ਵਿਰੋਧੀ ਸਿੱਖ ਵਿਰੋਧੀ ਗੁਰਮੁਖ ਪਿਆਰੇ ਏਜੰਸੀਆਂ ਦੇ ਵੱਲੋਂ ਬਿਠਾਏ ਹੋਏ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਚ ਲਾਓ ਬਰਬਾਦ ਕਰੋ ਇਹਨਾਂ ਨੂੰ ਇਹ ਤਾਂ ਹੀ ਗੁਰਮੁਖ ਪਿਆਰੇ ਅਸੀਂ ਉਹਨਾਂ ਨੂੰ ਸਾਧੂ ਕਹਿੰਦੇ ਅਸੀਂ ਲੱਗਣੇ ਜੇ ਸਕ ਲਈਏ ਦੂਜੇ ਪਾਸੇ ਧਿਆਨ ਹੀ ਨਹੀਂ ਆ ਵੀ ਹੋਰਾਂ ਨੂੰ ਵੀ ਸਿਖਾਈਏ ਪ੍ਰਚਾਰ ਕਰੀਏ ਆਪ ਜਪੀਏ ਦੂਜਿਆਂ ਨੂੰ ਜਪਾਈਏ ਆਪ ਜਪੇ ਅਵਰੇ ਨਾਮ ਜਪਾਵੇ ਸਤਿਗੁਰ ਦੀ ਬਾਣੀ ਦਾ ਬਚਣਿਆ ਆਪ ਜੁੜੀਏ ਹੋਰਾਂ ਨੂੰ ਜੋੜੀਏ ਜੋੜਨ ਜਿੰਨਾ ਪੁੰਨ ਨਹੀਂ ਤੇ ਤੋੜਨ ਜਿੰਨਾ ਪਾਪ ਨਹੀਂ ਜੋੜਨਾ ਤੇ ਜੋੜਨ ਵਾਲੇ ਨੂੰ ਬਾਣੀ ਨੇ ਸੰਤ ਆਖਿਆ ਜੋੜਨ ਹਾਰੋ ਸੰਤ ਨਾਨਕ ਪਾਦਰ ਪਦਰ ਆਓ ਗੁਰਮੁਖ ਪਿਆਰਿਓ ਖਿਆਲ ਕਰਨਾ ਪਖੰਡਵਾਦ ਐਵੇਂ ਭੇਖ ਦਿਖਾਵਾ ਦੇਖ ਕੇ ਅਸੀਂ ਉਲਝਦੇ ਜਾ ਰਹੇ ਹਾਂ ਪਖੰਡੀ ਲੋਕਾਂ ਨਾਲ ਕੁਛ ਨੀ ਐਵੇਂ ਇਹਨਾਂ ਕੋਲੇ ਗੁਰਮੁਖ ਪਿਆਰਿਓ ਨਾ ਮੜੀਆਂ ਕਬਰਾਂ ਐਵੇਂ ਬਣਾ ਲੈਂਦੇ ਆ ਨਾ ਰੱਖ ਦੇਣੇ ਲਾਲਾਂ ਵਾਲਾ ਪੀਰ ਆ ਖੇਤਰਪਾਲ ਪੀਰ ਅਮਰਾਦ ਸ਼ਾਹ ਪੀਰ ਜਿਹਦਾ ਨਾਂ ਨਾ ਲੱਭੇ ਕਹਿਣਗੇ ਗੁੱਜਾ ਪੀਰ ਆ ਗੁੱਜਾ ਨਾਂ ਨੀ ਹੈਗਾ ਗੁੱਜਾ ਪੀਰ ਸਾਡੇ ਮਾਈ ਭਾਈ ਉਹੀ ਗੁਮਰਾਹ ਹੋਈ ਜਾਣਗੇ ਉੱਥੇ ਦੈੜ ਦੈੜ ਡਿੱਗੀ ਜਾਣਗੇ ਨਾ ਕੋਈ ਗੱਲ ਨਾ ਕਹਾਣੀ ਮੈਂ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਬੇਨਤੀ ਕਰਦਾ ਹੁੰਦਾ ਮੁਸਲਮਾਨ ਮੁਸਲਮਾਨ ਬਣੇ ਈਸਾਈ ਈਸਾਈ ਬਣੇ ਹਿੰਦੂ ਬ੍ਰਾਹਮਣ ਵੀਰ ਆਪਣੇ ਧਰਮ ਚ ਪੱਕੇ ਹੋਣ ਤੇ ਗੁਰੂ ਕੇ ਸਿੱਖੋ ਸਿੱਖਾਂ ਦੇ ਘਰ ਦਾ ਜਨਮ ਹੈ ਕਿੱਧਰ ਭਟਕ ਰਹੇ ਹੋ ਗੁਰੂ ਕੇ ਸਿੱਖ ਬਣੋ ਸਿੱਖੀ ਨਾਲ ਜੁੜੋ ਸਿੱਖੀ ਸਿੱਖਿਆ ਗੁਰ ਵਿਚਾਰ ਗੁਰਦੁਆਰੇ ਨਾਲ ਜੁੜੋ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਅੰਮ੍ਰਿਤ ਦੀ ਦਾਤ ਲਓ ਪਤਤ ਪੁਣਾ ਛੱਡੋ ਪਖੰਡਵਾਦ ਬਾਣੀ ਨਾਲ ਜੁੜਨਾ ਗੁਰਮੁਖ ਪਿਆਰੋ ਗੁਰਬਾਣੀ ਦਾ ਸ਼ਬਦ ਦਾ ਸਿਧਾਂਤ ਤੇ ਅੰਦਰੋਂ ਜੁੜ ਕੇ ਗੁਰਬਾਣੀ ਜਿਵੇਂ ਅੱਜ ਭਾਈ ਗੋਪਾਲਾ ਜਾਪ ਕਰ ਰਿਹਾ ਨਾ ਜਦੋਂ ਸੋਦਰ ਦੀ ਪੌੜੀ ਪੜੀ ਗੁਰਮੁਖ ਪਿਆਰਿਓ ਤੇ ਆਗਾਂ ਉਹਨੇ ਪਾਠ ਗੁਰਮੁਖ ਪਿਆਰਿਓ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਜਦੋਂ ਉਹਨੇ ਪੜਿਆ ਗੁਰਮੁਖ ਪਿਆਰਿਓ ਸਤਿਗੁਰ ਦੇ ਉਹਨਾਂ ਬਚਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਕੀ ਸਮਝਾਇਆ ਸਿੱਧਾਂ ਨਾਲ ਗੋਸ਼ਟ ਹੋਈ ਨਾ ਸਿੱਧ ਕਹਿੰਦੇ ਬਾਬਾ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਅੱਗੇ ਨਿਰੁੱਤਰ ਹੋ ਗਏ ਸੀ ਸਿੱਧ ਗੋਰਖਨਾਥ ਵਰਗੇ ਤੇ ਉਹਨਾਂ ਸੋਚਿਆ ਕਹਿੰਦੇ ਜੇ ਇਹਨੂੰ ਆਪਾਂ ਸਿੱਧ ਬਣਾ ਲਈਏ ਨਾ ਯੋਗੀ ਬਣਾ ਲਈਏ ਨਾਨਕ ਨੂੰ ਤੇ ਸਾਡਾ ਯੋਗ ਪੰਥ ਦਾ ਪ੍ਰਚਾਰ ਬੜਾ ਹੋਜੂ ਦੁਨੀਆਂ ਤੇ ਬੜਾ ਕਰਾਮਾਤੀ ਸਾਧੂ ਆ ਇਹ ਬੜਾ ਤਾਕਤਵਰ ਆ ਨਾਨਕ ਨੰਕਾਰੀ ਤੇ ਉਹਨਾਂ ਨੇ ਕੀ ਆਖਿਆ ਭਾਈ ਗੁਰਦਾਸ ਜੀ ਨੇ ਵਾਰਾਂ ਚ ਲਿਖਿਆ ਕਹਿੰਦੇ ਐਸਾ ਜੋਗੀ ਕਲੀ ਮੈਂ ਹਮਰੋ ਪੰਥ ਕਰੇ ਉਜਿਆਲਾ ਕਹਿੰਦਾ ਇਹੋ ਜਿਹਾ ਜੋਗੀ ਕਹਿੰਦੇ ਜੇ ਸਾਡੇ ਪੰਥ ਯੋਗ ਮਤ ਚ ਆ ਜਾਏ ਨਾ ਸਿੱਧਾਂ ਚ ਤੇ ਸਾਡਾ ਪੰਥ ਦਾ ਪ੍ਰਚਾਰ ਬੜਾ ਹੋ ਜੂਗਾ ਐਸਾ ਜੋਗੀ ਕਲੂ ਮੈਂ ਹਮਰਾ ਪੰਥ ਕਰੇ ਉਜਿਆਲਾ ਸਾਡੇ ਪੰਥ ਦਾ ਨਾਂ ਰੋਸ਼ਨ ਕਰ ਦੇਵੇਗਾ ਯੋਗ ਮਤ ਦਾ ਤੇ ਉਹਨਾਂ ਆਖਿਆ ਸੀ ਬਾਬਾ ਚੰਗਾ ਫਿਰ ਐ ਕਰ ਕੰਨ ਚ ਮੁੰਦਰਾਂ ਪਾਲ ਲਾ ਕੰਨ ਪਾੜ ਲਾ ਮੁੰਦਰਾਂ ਪਾਲ ਲਾ ਸਰੀਰ ਤੇ ਸਵਾਹ ਮਲ ਲਾ ਤੇ ਆ ਨਾਲ ਹੀ ਉਹ ਜਿਹੜੀਆਂ ਸਿੱਧਾਂ ਦੀਆਂ ਨਿਸ਼ਾਨੀਆਂ ਜੋ ਸਿੱਧਾਂ ਨੇ ਲਿਬਾਸ ਧਾਰਨ ਕੀਤਾ ਹੁੰਦਾ ਕਹਿੰਦੇ ਬਾਬਾ ਧਾਰਨ ਕਰ ਲਾ ਸਤਿਗੁਰ ਕਹਿੰਦੇ ਭਲਿਓ ਮੈਂ ਤੇ ਸਿੱਧ ਪਹਿਲਾਂ ਹੀ ਆ ਕਹਿੰਦੇ ਮੁੰਦਰਾਂ ਦੇ ਕੰਨਾਂ ਚ ਪਾਈਆਂ ਨੀ, ਸਤਿਗੁਰ ਕਹਿੰਦੇ ਨੀ ਪਾਈਆਂ ਮੁੰਦਰਾਂ। ਕਿਹੜੀਆਂ ਮੁੰਦਾ? ਮੁੰਦਾ ਸੰਤੋਖ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਸੰਤੋਖ ਦੀਆਂ ਮੁੰਦਰਾਂ ਪਾਈਆਂ ਨੇ। ਜਿਹੜਾ ਮਨ ਨੂੰ ਸੰਤੋਖ ਆ, ਜਿਹੜਾ ਮਨ ਨੂੰ ਸੰਤੋਖਿਆ ਹੋਇਆ, ਦੇਹੋ ਨਾਮ ਸੰਤੋਖੀ ਆ, ਉਤਰਾ ਮਨ ਕੀ ਭੁੱਖ। ਮਨ ਨੂੰ ਸੰਤੋਖਿਆ, ਮੇਰੇ ਮੁੰਦਰਾਂ ਪਾਈਆਂ ਨੇ। ਮਾੜੇ ਕਰਮਾਂ ਵੱਲੋਂ ਸੰਤੋਖਿਆ ਮਨ ਨੂੰ, ਦਿਆਵੀ ਪਦਾਰਥਾਂ ਦੀ ਭੁੱਖ ਤੋਂ ਸੰਤੋਖਿਆ ਮਨ ਨੂੰ, ਮੁੰਦਾ ਸੰਤੋਖ। ਸਰਮ ਪਤ ਝੋਲੀ ਧਿਆਨ ਕੀ ਕਰੇ ਬਿਭੂਤ। ਜੋਗੀਆਂ ਨੇ ਝੋਲੀ ਪਾਈ ਹੁੰਦੀ ਭਿਖਿਆ ਮੰਗ ਕੇ, ਪਰ ਸਤਿਗੁਰ ਕਹਿੰਦੇ ਸਰਮ ਤੇ ਪਤ ਦੀ ਝੋਲੀ ਮੈਂ ਧਾਰਨ ਕੀਤੀ ਹੋਈ ਆ। ਤੇ ਕਹਿੰਦੇ ਵਿਭੂਤੀ ਮਲਣੀ, ਸਰੀਰ ਤੇ ਸਵਾਹ ਮਲ ਲੈਣੀ। ਜੋਗੀ ਸਵਾਹ ਮਲਦੇ ਕਬਰਾਂ ਦੀ, ਸਿਵਿਆਂ ਦੀ, ਕਿਉਂ? ਕਹਿੰਦੇ ਜਿਉਂਦੇ ਮੁਰਦਿਆਂ ਦੇ ਬਰਾਬਰ, ਮਰਿਆਂ ਦੇ ਬਰਾਬਰ ਸਵਾਹ ਮਲਣੀ ਸਿਵਿਆਂ ਦੀ, ਵੀ ਆਪਣੇ ਆਪ ਨੂੰ ਮਰੇ ਸਮਝਣ। ਪਰ ਇਹ ਕੋਈ ਜ਼ਿੰਦਗੀ ਜੀਵਨ ਜਾਚ ਥੋੜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੌਨੰਦ ਨੰਦੇੜ ਦੀ ਧਰਤੀ ਤੇ ਮਾਧੋਦਾਸ ਬਰਾਗੀ ਦੇ ਬਾਗ ਵਿੱਚ ਪਲੰਗੇ ਤੇ ਬੈਠੇ ਆ, ਜਿਹੜੇ ਵਚਨ ਕੀਤੇ। ਜਦੋਂ ਮਾਧੋਦਾਸ ਬਰਾਗੀ ਆ ਕੇ ਸਤਿਗੁਰ ਦੇ ਚਰਨਾਂ ਚ ਨਤਮਸਤਕ ਹੋਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਤੂੰ ਕੌਣ? ਕਹਿੰਦਾ ਮੈਂ ਬੰਦਾ। ਮਹਾਰਾਜ ਮੈਂ ਤੇਰਾ ਬੰਦਾ। ਤੇ ਸਤਿਗੁਰ ਨੇ ਆਖਿਆ ਜੇ ਤੂੰ ਬੰਦਾ ਤੇ ਬੰਦਿਆਂ ਵਾਲੇ ਕੰਮ ਕਰ। ਆ ਕੀ ਕੀਤਾ ਈ? ਉਹ ਮਰਦਾਂ ਦੇ ਸਰੀਰ ਸਵਾਹਾਂ ਮਲਣ ਵਾਸਤੇ ਨਹੀਂ ਹੁੰਦੇ, ਵਿਭੂਤੀਆਂ ਮਲਣ ਵਾਸਤੇ ਨਹੀਂ ਹੁੰਦੇ, ਵੀ ਕਬਰਾਂ ਸਿਵਿਆਂ ਦੀ ਸਵਾਹ ਚੱਕੀ ਤੇ ਸਰੀਰ ਤੇ ਮਲ ਲਈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮਰਦਾਂ ਦੇ ਸਰੀਰ ਸਵਾਹਾਂ ਮਲ ਲਈ ਨਹੀਂ ਆ ਭਲਿਆ। ਉਹ ਦੇਖ ਪੰਜਾਬ ਦੀ ਧਰਤੀ ਤੇ ਕਿੰਨਾ ਕਹਿਰ ਵਾਪਰਿਆ। ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦੀਆਂ ਪਾ ਕੇ ਧਰਮ ਲਈ, ਮੇਰੇ ਲੱਖ ਦੇ ਜਿਗਰ ਦੇ ਟੋਟੇ ਸਰਸਾ ਤੇ ਪਰਿਵਾਰ ਵਿਛੋੜਾ, ਚਮਕੌਰ ਦੀ ਗੜੀ ਸਰਹੰਦ ਦਾ ਸਾਕਾ, ਖਦਰਾਣੇ ਦੀ ਢਾਬ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਗਿਣਾਇਆ ਨਾ ਤੇ ਮਾਧੋਦਾਸ ਦਾ ਖੂਨ ਖੌਲ ਉੱਠਿਆ, ਵਿਭੂਤੀ ਉੱਡ ਗਈ, ਲੂੰ ਕੰਡਾ ਖੜਾ ਹੋ ਗਿਆ ਸਰੀਰ ਦਾ। ਤੇ ਆਖਿਆ ਸੱਚੇ ਪਾਤਸ਼ਾਹ ਬਸ ਇਦੋਂ ਗਾਂਹ ਮੈਥੋਂ ਸੁਣਿਆ ਨਹੀਂ ਜਾਂਦਾ, ਬਸ ਹੁਣ ਮੈਨੂੰ ਥਾਪੜਾ ਦੇ ਦੇ ਸਾਜ ਦੇ ਤੇ ਮੈਂ ਮਰਦਾਂ ਵਾਲਾ ਰੋਲ ਅਦਾ ਕਰਾਂ, ਜਾਊਂ ਪੰਜਾਬ ਦੀ ਧਰਤੀ ਤੇ ਲੋਹੇ ਦਾ ਸੁਹਾਗਾ ਬਣ ਕੇ ਵਗ ਜਾਊਂਗਾ। ਸਰਹੰਦ ਤੇ ਬਨੂੜ ਤੇ ਸੰਢੌਰੇ ਤੇ ਜਿੱਥੇ ਜਿੱਥੇ ਸਮਾਣੇ ਜਲਾਦ ਜਲਾਲੂਦੀਨ, ਸ਼ਸ਼ਾਲ ਬੇਗ, ਵਿਸ਼ਾਲ ਬੇਗ, ਸ਼ਾਸ਼ਲ ਬੇਗ, ਬਾਸ਼ਲ ਬੇਗ ਵੀ ਕਹਿ ਦਿੱਤਾ ਜਾਂਦਾ। ਦੇਖੋ ਗੁਰਮੁਖ ਪਿਆਰੇ, ਸਤਿਗੁਰ ਸੱਚੇ ਪਾਤਸ਼ਾਹ ਨੇ ਇੱਕ ਸਵਾਹ ਮਰਨ ਵਾਲੇ ਨੂੰ ਤੇ ਬੰਦਾ ਸਿੰਘ ਬਹਾਦਰ ਬਣਾ ਕੇ ਗੁਰਬਖਸ਼ ਸਿੰਘ ਨਾਂ ਰੱਖਿਆ ਸੀ ਅੰਮ੍ਰਿਤ ਦੀ ਦਾਤ ਦੇ ਕੇ, ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਮਸ਼ਹੂਰ ਹੋਇਆ ਉਹ ਜੋਗੀ ਉਹ ਸਿੱਧ। ਤੇ ਗੁਰਮੁਖ ਪਿਆਰੇ ਜਿਹਨੇ ਸਿੱਖ ਰਾਜ ਦਾ ਝੰਡਾ ਗੱਡ ਦਿੱਤਾ ਪੰਜਾਬ ਦੀ ਧਰਤੀ ਤੇ, ਮੁਗਲਾਂ ਦਾ ਰਾਜ ਖਤਮ ਕਰਕੇ ਤੇ ਸਿੱਖ ਰਾਜ ਦਾ ਸਿੱਖਾ ਚਲਾ ਦਿੱਤਾ। ਆ ਜਿਹੜੀਆਂ ਜ਼ਮੀਨਾਂ ਚ ਅੱਜ ਅਸੀਂ ਬੈਠੇ ਹਲ ਵਾਹੁੰਦੇ ਆ ਸਾਡੇ ਬਜ਼ੁਰਗਾਂ ਦੇ ਨਾਂ ਲੱਗੀਆਂ, ਇਹ ਪਹਿਲੇ ਸਿੱਖ ਰਾਜ ਦੇ ਵਿੱਚ ਲੱਗੀਆਂ। ਨਹੀਂ ਤੇ ਆਪਣੇ ਬਜ਼ੁਰਗ ਮੁਜ਼ਾਰੇ ਹੁੰਦੇ ਸੀ, ਜ਼ਗੀਰਦਾਰ ਹੁੰਦੇ ਸੀ ਮੁਗਲ, ਉਹਨਾਂ ਦੀਆਂ ਜ਼ਗੀਰਾਂ ਹੁੰਦੀਆਂ ਆਪਣੇ ਬਜ਼ੁਰਗ ਤੇ ਬਸ ਹਿੱਸੇ ਪੱਤੀ ਤੇ ਵਾਹੁੰਦੇ ਸੀ, ਮੁਜ਼ਾਰੇ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ ਤੇ ਸਭ ਤੋਂ ਪਹਿਲਾ ਕੰਮ ਮੁਜ਼ਾਰਿਆਂ ਦੇ ਨਾਂ ਤੇ ਜ਼ਮੀਨਾਂ ਆਖਿਆ। ਜਿਹੜਾ 5 ਕਿੱਲੇ ਵਾਹੁੰਦਾ ਉਹ 5 ਦਾ ਮਾਲਕ ਆ, ਜਿਹੜਾ 10 ਉਹ 10 ਦਾ, ਜਿਹੜਾ 50 ਉਹ 50 ਦਾ, ਜਿਹੜਾ 100 ਵਾਹੁੰਦਾ ਉਹ 100 ਦਾ ਮਾਲਕ ਆ। ਮੁਜ਼ਾਰਿਆਂ ਨੂੰ ਮਾਲਕ ਬਣਾਇਆ, ਵਾਹੀਵਾਨਾਂ ਨੂੰ, ਕਿਸਾਨਾਂ ਨੂੰ, ਜ਼ਮੀਨਾਂ ਦੇ ਮਾਲਕ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ। ਰਹੋ ਵਿਚਾਰ, ਉਹ ਵਿਭੂਤੀ ਮਲਣ ਵਾਲਾ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਉਹ ਮਰਦਾਂ ਦੇ ਸਰੀਰ ਸਵਾਹਾਂ ਮਲਣ ਵਾਸਤੇ ਨਹੀਂ ਹੁੰਦੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਧੋ ਆ ਸਵਾਹ ਮਲ ਲੈਣੀ ਸਿਵਿਆਂ ਦੀ, ਇਹ ਕਿੱਡਾ ਕੁ ਵੱਡਾ ਕੰਮ। ਸੱਚੇ ਪਾਤਸ਼ਾਹ ਕਹਿੰਦੇ ਅਸੀਂ ਮਲੀ ਆ ਸਵਾਹ, ਲਾਈ ਆ ਵਿਭੂਤੀ, ਪਰ ਹਾ ਨਹੀਂ ਕਿਹੜੀ ਲਾਈ ਆ। ਮਹਾਰਾਜ ਕਹਿੰਦੇ ਅਸੀਂ ਵੀ ਜੋਗੀ ਆ, ਸੰਤੋਖ ਦੀਆਂ ਮੁੰਦਰਾਂ ਪਾਈਆਂ ਨੇ ਤੇ ਸਵਾਹ ਕਿਹੜੀ ਮਲੀ। ਸਤਿਗੁਰ ਕਹਿੰਦੇ ਧਿਆਨ ਕੀ ਕਰੇ ਵਿਭੂਤ, ਉਹ ਵਾਹਿਗੁਰੂ ਅੱਲਾ ਖੁਦਾ ਪਰਮੇਸ਼ਰ ਦਾ ਅਸੀਂ ਧਿਆਨ ਧਰਿਆ ਹੋਇਆ, ਇਹ ਅਸੀਂ ਸਵਾਹ ਲਾਈ ਹੋਈ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਪਦੇਸ਼ ਬਖਸ਼ਿਆ ਗੁਰਮੁਖੋ, ਉਹ ਵਾਹਿਗੁਰੂ ਦਾ ਅੱਲਾ ਰਾਮ ਖੁਦਾ ਦਾ ਧਿਆਨ ਕਰੋ। ਸਿੱਧਾਂ ਨੇ ਕੀ ਆਖਿਆ? ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਧ ਕਹਿੰਦੇ ਉਹ ਕੰਨ ਪਾੜ ਕੇ ਤੂੰ ਮੁੰਦਰ ਪਾਲਾ, ਜੋਗੀ ਹੋ ਜਾ ਬਾਬਾ ਨਾਨਕ ਪਾੜ ਕੇ ਤੂੰ ਮੁੰਦਰ ਪਾਲਾ, ਉਹ ਜੋਗੀ ਹੋ ਜਾ ਬਾਬਾ ਨਾਨਕ ਪਾੜ ਕੇ ਤੂੰ ਮੁੰਦਰ ਪਾਲਾ, ਜੋਗੀ ਪਾਤਸ਼ਾਹ ਨੂੰ ਕਹਿੰਦੇ ਫਿਰ ਨਾਨਕਾ ਜੋਗ ਮਤ ਧਾਰਨ ਕਰ ਲੈ ਜੋਗੀ ਬਣ ਜਾ। ਆਪਸ ਸਲਾਹ ਕਰਦੇ ਸੀ ਕਿ ਉਹ ਦਰਸ਼ਨ ਲੇਵੇ ਬਾਲਾ, ਕਿਵੇਂ ਜੋਗ ਦਰਸ਼ਨ ਚ ਆ ਜਾਵੇ। ਫਿਰ ਕਹਿ ਹੀ ਦਿੱਤਾ ਬਣ ਜਾ ਜੋਗੀ। ਸਤਿਗੁਰ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਪਾਠ ਵਿੱਚ ਜੋ ਬਚਨ ਅਸੀਂ ਪੜ੍ਹਦੇ, ਮਹਾਰਾਜ ਕਹਿੰਦੇ ਅਸੀਂ ਤੇ ਜੋਗੀ ਆ, ਮੁੰਦਾ ਸੰਤੋਖ ਸਰਮ ਪਤ ਚੁਣ ਔਰ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਹਨਾਰ। ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਧ। ਮਹਾਰਾਜ ਕਹਿੰਦੇ ਰਿੱਧ ਸਿੱਧ ਰਿੱਧੀਆਂ ਸਿੱਧੀਆਂ ਚੁਲਝ ਜਾਣਾ, ਇਹ ਤਾਂ ਅਵਰਾ ਸਾਧ, ਇਹਨਾਂ ਦਾ ਤੇ ਹੋਰ ਹੀ ਸਵਾਦ। ਇਹ ਨੀ ਜਾਣ ਦਿੰਦੀਆਂ ਉੱਥੇ ਤੱਕ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਇਹ ਰਾਜੀ ਅਟਕਾ ਲੈਂਦੀਆਂ ਬੰਦੇ ਨੂੰ ਰਿੱਧੀਆਂ ਸਿੱਧੀਆਂ, ਔਰ ਪਰਮਾਤਮਾ ਦੇ ਮੇਲ ਤੱਕ ਨੀ ਪਹੁੰਚਣ ਦਿੰਦੀਆਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਰਿੰਦੀਆਂ ਸਿੱਧੀਆਂ ਚ ਨਹੀਂ ਉਲਝਣਾ। ਸਤਿਗੁਰ ਨੇ ਉਚਾਰੇ ਇੱਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਕਹਿੰਦੇ ਉਹ ਮਾਲਕ ਤੇ ਵੇਖਦਾ ਉਹਨਾਂ ਨੂੰ ਬੰਮਾ ਵਿਸ਼ਨੂੰ ਸ਼ਿਵ, ਪਰ ਉਹਨਾਂ ਨਜ਼ਰ ਨਾ ਆਵੈ। ਬਹੁਤਾ ਇਹੋ ਵਿਡਾਣੇ, ਬੜੀ ਅਸਚਰਜਤਾ ਦੀ ਗੱਲ ਹੈ। ਰਹੋ ਵਿਚਾਰ ਵਿਸਥਾਰ ਚ ਜਾਣ ਦਾ ਸਮਾਂ ਨੀ ਗੁਰਮੁਖੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਸਿੱਧ ਗੋਸ਼ਟ ਸਿੱਧਾਂ ਨਾਲ ਬਚਣ, ਅੱਜ ਭਾਈ ਗੋਪਾਲਾ ਪਾਠ ਪੜ੍ਹਦਾ ਜਾ ਰਿਹਾ ਜਪਜੀ ਸਾਹਿਬ ਦਾ, ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਧਾਂ ਨਾਲ ਗੋਸ਼ਟ, ਕਦੇ ਨਾਨਕ ਮਤੇ ਦੀ ਪਹਿਲਾਂ ਗੋਰਖ ਮਤਾ ਕਹਿੰਦੇ ਸੀ ਸਿੱਧਾਂ ਦੀ ਜਗ੍ਹਾ, ਬਾਬੇ ਨਾਨਕ ਨਾਲ ਗੋਸ਼ਟ ਹੋਈ, ਸਿੱਧ ਭੱਜ ਗਏ ਤੇ ਗੋਰਖ ਮਤਾ ਨਾਨਕ ਮਤਾ ਬਣ ਗਿਆ। ਜੇ ਯੂਪੀ ਚ ਜਾਂਦੇ ਹਾਂ ਨਾ ਗੁਰਦੁਆਰਾ ਨਾਨਕ ਮਤਾ ਸਾਹਿਬ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਉੱਥੇ ਵਰਤਾਰਾ ਵਰਤਿਆ, ਹੋਈਆਂ ਇਤਿਹਾਸਕ ਵਰਤੀਆਂ ਘਟਨਾਵਾਂ ਉੱਥੇ, ਅੱਜ ਵੀ ਗੁਰਮੁਖ ਪਿਆਰਿਓ ਗੁਰੂ ਨਾਨਕ ਸਾਹਿਬ ਜਿਹੜੇ ਦਰਖਤ ਹੇਠਾਂ ਬੈਠੇ ਸੀ, ਦਰਖਤ ਬੋਰਡ ਦਾ ਉਡਾ ਦਿੱਤਾ ਸੀ ਤਾਂ ਉਹ ਪਿੱਪਲ ਦਾ ਦਰਖਤ ਗੁਰਮੁਖ ਪਿਆਰ ਉਡਾ ਦਿੱਤਾ ਸੀ ਤਾਂ ਜਦੋਂ ਉੱਠਿਆ ਇੱਕ ਜੜ ਰਹਿ ਗਈ ਉਹਦੀ ਲੱਗੀ ਸਾਰੀਆਂ ਜੜਾਂ ਉੱਪਰ ਗੁਰੂ ਨਾਨਕ ਸਾਹਿਬ ਕਹਿੰਦੇ ਖੜ ਜਾ ਬਈ ਕਿੱਧਰ ਚੱਲ ਖੜ ਗਿਆ ਇੱਕ ਜੜ ਤੇ ਖੜਾ ਅੱਜ ਤੱਕ ਖੜਾ ਉਹ ਗੁਰਮੁਖ ਪਿਆਰੇ ਸਾਰੀਆਂ ਜੜਾਂ ਉੱਪਰ ਹੁਣ ਕਾਰਸੇ ਵਾਲੇ ਬਾਬਿਆਂ ਨੇ ਥੜਾ ਬਣਾ ਤਾ ਸੇ ਪਾਸੇ ਪਰ ਨਹੀਂ ਤੇ ਗੁਰਮੁਖ ਪਿਆਰੇ ਇੱਕ ਜੜ ਤੇ ਖੜਾ ਉਹ ਦਰਖਤ ਬਹੁਤ ਭਾਰੀ ਉਹ ਜਿਹੜਾ ਦਰਖਤ ਆ ਇੱਕ ਜੜ ਤੇ ਖੜ ਗਿਆ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਨਿਗਾਹ ਮਾਰ ਗੁਰੂ ਨਾਨਕ ਤੇ ਪੱਥਰਾਂ ਤੇ ਪੰਜੇ ਲਾ ਦਿੰਦੇ ਗੁਰਮੁਖ ਗੁਰੂ ਨਾਨਕ ਨਿਗਾਹ ਮਾਰੇ ਤੇ ਹਰੇ ਭਰੇ ਖੇਤ ਹੋ ਜਾਂਦੇ ਆ ਜਿਹੜੇ ਉਜੜੇ ਖੇਤ ਗੁਰੂ ਨਾਨਕ ਨਿਗਾਹ ਮਾਰੇ ਤੇ ਤਪ ਦਾ ਕੜਾਹਾ ਠੰਡਾ ਹੋ ਜਾਂਦਾ ਗੁਰੂ ਨਾਨਕ ਸਾਹਿਬ ਦੀ ਨਿਗਾਹ ਦਰਖਤ ਖੜ ਗਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੋਸ਼ਟ ਹੋਈ ਇਸੇ ਤਰ੍ਹਾਂ ਅਚਲ ਬਟਾਲੇ ਦੀ ਧਰਤੀ ਅੱਜ ਗੁਰਦੁਆਰਾ ਅਚਲ ਸਾਹਿਬ ਬਟਾਲਾ ਗੁਰਦਾਸਪੁਰ ਵਿੱਚ ਮੇਲਾ ਸੁਣ ਸਵਰਾਤ ਦਾ ਬਾਬਾ ਅਚਲ ਬਟਾਲੇ ਆਈ ਸਤਿਗੁਰ ਸੱਚੇ ਪਾਤਸ਼ਾਹ ਨੇ ਅਚਲ ਸਾਹਿਬ ਅਚਲ ਬਟਾਲੇ ਦੀ ਧਰਤੀ ਤੇ ਸਿੱਧਾ ਨਾਲ ਗੋਸ਼ਟ ਤੇ ਜਿੰਨੀ ਵਾਰ ਸਿੱਧ ਗੋਸ਼ਟ ਹੋਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ ਬਸ ਸਿੱਧਾ ਨੂੰ ਹਾਰਨਾ ਪਿਆ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹੋ ਜਿਹੀਆਂ ਦਲੀਲਾਂ ਇਹੋ ਜਿਹੇ ਸ਼ਬਦਾਂ ਦੇ ਬਾਣ ਕਿ ਸਿੱਧ ਯੋਗੀ ਹਥਿਆਰ ਸਿੱਟ ਕੇ ਗੁਰੂ ਨਾਨਕ ਸਾਹਿਬ ਮੂਰੇ ਜਿਨ੍ਹਾਂ ਸਿੱਧ ਯੋਗੀਆਂ ਨੂੰ ਸੰਸਾਰ ਪੂਜਦਾ ਸੀ ਤੇ ਉਹ ਰਿਧੀਆਂ ਸਿੱਧੀਆਂ ਅਰਮਾਂ ਗਰਮਾਂ ਲਗਮਾਂ ਲੋੜ ਅਨੁਸਾਰ ਛੋਟੇ ਜਿਹੇ ਹੋ ਜਾਣਾ ਸਿੱਧੀਆਂ ਨਾਲ ਵੱਡੇ ਹੋ ਜਾਣਾ ਸਿੱਧੀਆਂ ਨਾਲ ਚਾਦਰ ਵਿਛਾ ਕੇ ਉੱਤੇ ਬਹਿ ਜਾਂਦੇ ਸੀ ਹਵਾ ਚ ਉੱਡਦੇ ਫਿਰਦੇ ਸੀ ਜਹਾਜ਼ ਦੀ ਲੋੜ ਹੀ ਉੱਡਣ ਖਲੋ ਫਟੋਲਾ ਚਾਦਰ ਦਾ ਹੀ ਬਣਾ ਲੈਂਦੇ ਸੀ ਪਾਣੀ ਤੇ ਚਾਦਰ ਵਿਛਾ ਦਿੰਦੇ ਉੱਤੇ ਬੈਠ ਕੇ ਤਰਦੇ ਫਿਰਦੇ ਸੀ ਸਿੱਧੀਆਂ ਉਹਨਾਂ ਸਿੱਧਾਂ ਕੋਲ ਯੋਗੀ ਸਿੱਧ ਯੋਗੀ ਪਰ ਗੁਰੂ ਨਾਨਕ ਸਾਹਿਬ ਨਾਲ ਜਦੋਂ ਬਚਨ ਹੋਏ ਨਾ ਸਤਿਗੁਰ ਸੱਚੇ ਪਾਤਸ਼ਾਹ ਨੇ ਐਸੇ ਬਾਣੀ ਦੇ ਸ਼ਬਦਾਂ ਦੇ ਬਾਣ ਮਾਰੇ ਕਿ ਸਿੱਧਾਂ ਦੀਆਂ ਮੰਡਲੀਆਂ ਜਿੱਤ ਲਈਆਂ ਗੁਰਮੁਖ ਪਿਆਰੇ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਵਾਰਾਂ ਵਿੱਚ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੇ ਆਪਣਾ ਪੰਥ ਨਿਰਾਲਾ ਆਪਣਾ ਪੰਥ ਆਪਣਾ ਮਾਰਗ ਸਿੱਖੀ ਦਾ ਵੱਖਰਾ ਦਰਸਾ ਦਿੱਤਾ ਉਹਨਾਂ ਸਿੱਧ ਯੋਗੀਆਂ ਤੋਂ ਤੇ ਸਿੱਧਾਂ ਨੂੰ ਸ਼ਬਦਾਂ ਦੇ ਬਾਣ ਮਾਰ ਕੇ ਭਾਈ ਗੁਰਦਾਸ ਜੀ ਕੀ ਕਹਿੰਦੇ ਹੋ ਬਾਬੇ ਜੇਤਲੀ ਸਿੱਧਾਂ ਵਾਲੀ ਮੰਡਲੀ ਸ਼ਬਦਾਂ ਦੇ ਬਾਣ ਮਾਰ
ਸਭ ਦਾ ਦੇਵਾਨ ਮਾਰ
ਮਹਾਨ ਵਿਦਵਾਨ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਭਲਿਓ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸੀਂ ਆਪਣਾ ਪੰਥ ਨਿਰਾਲਾ। ਗੁਰੂ ਨਾਨਕ ਸਾਹਿਬ ਨੇ ਐਸੇ ਸ਼ਬਦਾਂ ਦੇ ਬਾਣ ਦਲੀਲਾਂ ਦੇ ਬਾਣ ਸਿੱਧਾਂ ਨੂੰ ਝੁਕਣਾ ਪੈ ਗਿਆ। ਗੁਰੂ ਨਾਨਕ ਸਾਹਿਬ ਦੇ ਬਚਨ ਗੁਰਮੁਖ ਪਿਆਰਿਓ ਗੁਰੂ ਨਾਨਕ ਤੋਂ ਵੱਡਾ ਕੌਣ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ। ਅੱਜ ਕਈਆਂ ਨੂੰ ਹੀ ਭੁਲੇਖਾ ਹੋ ਜਾਂਦਾ ਜੇ ਇੱਕ ਵਾਰ ਕਿਤੇ ਪੈਰ ਥੱਲੇ ਬਟੇਰਾ ਆ ਗਿਆ, ਪੰਜਾਬ ਚ ਸਰਕਾਰ ਬਣਾਲੀ ਵੋਟਾਂ ਦੀ ਗੱਲ, ਚਾਹੇ ਡੇਰੇ ਸਰਸੇ ਵਾਲੇ ਨੂੰ ਭੁਲੇਖਾ ਹੋ ਕਹਿੰਦਾ ਲੈ ਮੈਂ ਹੀ ਸਰਕਾਰਾਂ ਬਣਾਊ, ਹੁਣ ਮੇਰੇ ਹੀ ਬਸ ਸਾਰੇ ਪਾਸੇ। ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਹੋਣ ਵਾਲਾ ਹਾਲ ਹੈ, ਅਖਬਾਰਾਂ ਚ ਵੀ ਕਹਿਤਾ, ਸਾਰੇ ਪਾਸੇ ਕਹਿਤਾ, ਤੇ ਤੁਹਾਡੇ ਸਾਹਮਣੇ ਹੁਣ ਗੁਰਮੁਖ ਵੇ ਗੁਰੂ ਨਾਨਕ ਦੇ ਪੰਥ ਤੋਂ ਵੱਡਾ ਕੌਣ, ਗੁਰੂ ਨਾਨਕ ਦੇ ਘਰ ਤੋਂ। ਆ ਗੁਰੂ ਕੇ ਸਿੱਖਾਂ ਨੇ ਗੁਰਮੁਖ ਪਿਆਰਿਓ ਆ ਦੇਖ ਲਓ ਤੁਹਾਡੇ ਸਾਹਮਣੇ ਆ, ਜਿੱਧਰ ਡੇਰੇ ਵਾਲਾ ਕਹਿੰਦਾ ਸੀ ਆ ਸਾਰੇ ਸਰਵੇਖਣ ਟੈਲੀਵਿਜ਼ਨਾਂ ਦੇ ਅਖਬਾਰਾਂ ਦੇ, ਕਹਿੰਦੇ ਬਣ ਗਈ ਪੰਜਾਬ ਚ ਕਾਂਗਰਸ ਦੀ ਸਰਕਾਰ, ਬਣ ਗਈ ਜੀ ਬਸ ਆ ਗਈ ਜੀ ਸਰਕਾਰ, ਰੋਜ਼ ਗੁਰਮੁਖ ਪਿਆਰੇ ਦੇ ਨਵੇਂ ਨਵੇਂ ਸਰਵੇਖਣ, ਕਿਆ ਤੁਹਾਡੇ ਸਾਹਮਣੇ ਹੀ ਆ ਹੁਣ ਗੁਰਮੁਖ ਪਿਆਰੇ। ਦਿਨ ਬਹੁਤੇ ਨੀ ਪਏ, ਅੱਜ 17 ਮਾਰਚ ਹੀ ਹੋਈ ਆ, 6 ਮਾਰਚ ਨੂੰ ਰਿਜ਼ਲਟ ਆਇਆ, ਜਿਹੜਾ ਕਹਿੰਦਾ ਸੀ ਮੈਂ ਹੀ ਸਰਕਾਰਾਂ ਬਣਾਉਣਾ, ਮੇਰਾ ਹੀ ਸਿੱਕਾ, ਮੈਂ ਹੀ ਵੱਡਾ, ਆ ਗੁਰੂ ਕੇ ਸਿੱਖਾਂ ਨੇ ਨਿਹੰਗਾਂ ਦੇ ਡੋਲੂ ਵਾਂਗੂ ਮਾਂਜ ਕੇ ਰੱਖ।
ਸਤਿ ਸ੍ਰੀ ਅਕਾਲ।
ਮੈਂ ਕੱਲ ਅੱਗੇ ਵੀ ਇੱਕ ਦਿਨ ਬੇਨਤੀ ਕਰ ਰਿਹਾ, ਮੈਂ ਤਾਂ ਅਗਲੇ ਦਿਨ ਹੀ ਪੇਪਰਾਂ ਚ ਆ ਗਿਆ, ਤੁਸੀਂ ਪੜ੍ਹ ਲਿਆ, ਮੈਂ ਕਿਹਾ ਹੁਣ ਐਵੇਂ ਨਾ ਕਹੀ ਜਾਵੇ ਕਿ ਮੈਂ ਤੇ ਇੱਧਰ ਵੋਟਾਂ ਪਾਤੀਆਂ ਮੈਂ ਫਲਾਣੇ ਨੂੰ, ਆ ਤੁਹਾਡੇ ਸਾਹਮਣੇ ਆ ਗੁਰਮੁਖ ਪਿਆਰੇ। ਉਹ ਜਿਹੜਾ ਬੰਦਾ ਆਪਣੇ ਕੁੜਮ ਨੂੰ ਨੀ ਬਠਿੰਡਿਓ ਜਿਤਾ ਸਕਿਆ ਤੇ ਉਹਨੇ ਪੰਜਾਬ ਚ ਹੋਰ ਕਿਹਨੂੰ ਜਿਤਾਉਣਾ ਸੀ ਦੱਸੋ। ਗੁਰੂ ਕੇ ਸਿੱਖਾਂ ਨੇ ਉਹਦਾ ਕੁੜਮ ਹੀ 8000 ਵੋਟ ਦੇ ਨਿਹੰਗਾਂ ਦੇ ਗੜਵੇ ਵਾਂਗੂ ਡੋਲੂ ਵਾਂਗੂ ਮਾਂਜ ਕੇ ਰੱਖਤਾ। ਤੁਹਾਡੇ ਸਾਹਮਣੇ ਆ ਸਾਡਾ, ਤੇ ਤਲਵੰਡੀ ਸਾਹਿਬੋਂ ਜਿਹਨੂੰ ਜਿਤਾਉਣਾ ਚਾਹੁੰਦਾ ਸੀ ਉਹ ਜਿੱਤਿਆ ਨੀ, ਤੇ ਜਿਹਨੂੰ ਹਰਾਉਣ ਲਈ ਸਾਰਾ ਜ਼ੋਰ ਲਾ ਤਾ ਗੁਰਮੁਖ ਪਿਆਰੇ ਉਹ ਜਿੱਤ ਗਿਆ। ਕਿੰਨੀਆਂ ਵੋਟਾਂ ਤੁਹਾਡੇ ਸਾਹਮਣੇ। ਗੁਰੂ ਕੇ ਸਿੱਖਾਂ ਨੇ ਫਤਵਾ ਦੇ ਦਿੱਤਾ, ਕਿਉਂ ਸੰਤਾਪ ਹੰਡਾਇਆ ਸੀ ਪਿਛਲੇ ਸਮੇਂ, ਸਿਆਸੀ ਲੀਡਰ ਲੋਕ ਸਮਝਦੇ ਸੀ ਸ਼ਾਇਦ ਇਹੀ ਬਸ ਹੁਣ ਸਾਰਾ ਕੁਛ ਰੱਬ ਇਹੀ ਆ, ਇਹਦੇ ਤੋਂ ਆਸ਼ੀਰਵਾਦ ਨਾਲ ਹੀ ਸਰਕਾਰਾਂ ਬਣਨ, ਕੁਰਸੀਆਂ ਸਲਾਮਤ ਰਹਿਣਗੀਆਂ, ਤੇ ਉਹਦਾ ਪੱਖ ਕਰਦੇ ਸੀ ਹਰ ਝੂਠ ਦੀ ਗੱਲ ਤੇ। ਤਾਂ ਹੀ ਆ ਦੇਖ ਲਓ ਕਤਲ ਕੁਕਰਮ ਤਰੀਕਾਂ CBI ਦੀਆਂ ਜਾਂਚਾਂ, ਫਿਰ ਵੀ ਜੈਡ ਸਿਕਿਉਰਟੀਆਂ। ਜਾਂ ਗੁਰੂ ਕੇ ਸਿੱਖ ਜੇ ਕਿਤੇ ਮਾੜਾ ਜਿਹਾ ਮੁਜ਼ਾਹਰਾ ਵੀ ਕਰ ਲੈਂਦੇ ਨਾ, ਝੱਟ ਝੂਠੇ ਮੁਕਦਮੇ, ਝੱਟ ਜੇਲਾਂ ਚ ਝੂਠੇ ਮੁਕਦਮਿਆਂ ਦੇ ਤਹਿਤ। ਤੇ ਸਿੱਖਾਂ ਨੇ ਸੰਤਾਪ ਹੰਡਾਇਆ ਸੀ, 4 ਸਿੱਖ ਸ਼ਹੀਦ ਹੋਏ ਗੁਰਮੁਖ ਪਿਆਰੇ ਇਸ ਪਖੰਡਵਾਦ ਦੇ ਖਿਲਾਫ, ਤੇ ਗੁਰੂ ਕੇ ਸਿੱਖਾਂ ਨੇ ਫਤਵਾ ਦੇ ਦਿੱਤਾ ਇਨੀ ਤੇ ਫਿਰ ਇਹਨਾਂ ਨੂੰ ਭੁਲੇਖਾ ਹੀ ਰਹਿਣਾ, ਜੇ ਜਿੱਤ ਗਏ ਤੇ ਕਹਿਣਾ ਵੀ ਸਾਡੀ ਸਰਕਾਰ ਅਸੀਂ ਬਣਾਈ ਆ, ਹੁਣ ਕਹਿਣ ਜੋਗੇ ਤਾਂ ਨੀ ਰਹੇ ਗੁਰਮੁਖ ਪਿਆਰੇ। ਤੇ ਮੈਂ ਬੇਨਤੀ ਕੀਤੀ, ਮੈਂ ਕਿਹਾ ਮੈਂ ਅਕਾਲੀ ਦਲ ਵਾਲੇ ਵੀ ਐਂ ਨਾ ਸਮਝਣ ਪਤਾ ਨੀ ਅਸੀਂ ਬੜਾ ਵਿਕਾਸ ਕਰਤਾ ਤੇ ਬੜੇ ਚੰਗੇ ਕੰਮ ਸੀ ਤਾਂ ਸਾਡੀ ਸਰਕਾਰ ਬਣ ਗਈ, ਇਹ ਤਾਂ ਡੇਰੇ ਦੇ ਵਿਰੋਧ ਚ ਗੁਰੂ ਕੇ ਸਿੱਖਾਂ ਨੇ ਵੋਟਾਂ ਪਾ ਦਿੱਤੀਆਂ, ਕੰਮ ਕੁੰਮ ਤੁਹਾਡੇ ਵੀ ਬਹੁਤੇ ਚੰਗੇ ਨੀ। ਮੈਂ ਐਵੇਂ ਨਾ ਕਦੇ ਭੁਲੇਖੇ ਚ ਰਹੇ ਹੋ, ਤੁਸੀਂ ਵੀ ਜੋ ਲੁੱਟਿਆ ਤੇ ਕੁੱਟਿਆ ਤੁਹਾਡੇ ਸਾਹਮਣੇ ਹੀ ਆ, ਜੋ ਸਿੱਖਾਂ ਤੇ ਜ਼ੁਲਮ ਕੀਤਾ ਆ ਭੀਖੀ ਤੁਹਾਡੇ ਨਾਲ ਹੀ ਆ। ਗੁਰਮੁਖ ਪਿਆਰੇ ਹੋ, ਦੇਖੋ ਉਹ ਗਰੀਬ ਸਿੱਖ ਕਿਰਤ ਕਮਾ ਕੇ ਰੋਟੀ ਖਾਣ ਵਾਲਾ ਜਥੇਦਾਰ ਭਰਪੂਰ ਸਿੰਘ, ਉਹਦਾ ਸਪੁੱਤਰ ਹਰਜਿੰਦਰ ਸਿੰਘ ਵੱਡਾ ਪੁੱਤਰ ਚੜ੍ਹਾਈ ਕਰ ਗਿਆ, ਤੇ ਗੁਰਮੁਖ ਪਿਆਰ ਗੁਰੂ ਘਰ ਸਿੱਖ ਗੁਰੂ ਘਰ ਸੇਵਾ ਕਰਨ ਵਾਲਾ, ਤੇ ਨਾਲੇ ਇਹਨਾਂ ਦਾ ਹੀ ਗੁਰਮੁਖ ਪਿਆਰ ਸਰਕਲ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਬਾਦਲ। ਤੇ ਆ ਦੇਖੋ ਇਹਨਾਂ ਦੀ ਸਰਕਾਰ, ਤੇ ਉੱਥੇ ਕਿਸੇ ਡੇਰੇ ਦੇ ਪੈਰੋਕਾਰ ਨੂੰ ਮਾਰ ਗਿਆ ਕੋਈ ਗੋਲੀਆਂ, ਤੇ ਗੁਰਮੁਖ ਪਿਆਰੇ ਕੇਸ ਉਹਨਾਂ ਵਿਚਾਰੇ ਗਰੀਬਾਂ ਤੇ ਦਰਜ ਕਰਤਾ ਜਿਨ੍ਹਾਂ ਨੇ ਮਾਰੀਆਂ ਸੀ, ਉਹਨਾਂ ਨੇ ਇਕਬਾਲ ਵੀ ਕਰ ਲਿਆ ਵੀ ਅਸੀਂ ਮਾਰੀਆਂ, ਨਾਭੇ ਜੇਲ੍ਹ 'ਚ ਫੜੇ ਹੋਏ ਬੈਠੇ ਗੁਰਮੁਖ ਪਿਆਰੇ, ਉਹਨਾਂ ਕਹਿ ਵੀ ਦਿੱਤਾ। ਪਰ ਲਾਗ ਡਾਟ ਗਵਾਂਢ ਮੱਥਾ ਸੀਗਾ, ਕਹਿੰਦੇ ਆ ਸਿੱਖ ਗੁਰੂ ਘਰ ਜਾਂਦੇ ਸੇਵਾ ਕਰਦੇ ਸਿੱਖੀ ਦੇ, ਇਹਨਾਂ ਨੂੰ ਫਸਾਓ, ਇਹਨਾਂ ਦਾ ਹੀ ਨਾਂ ਲਓ, ਤੇ ਆ ਦੇਖੋ ਅਦਾਲਤ ਨੇ ਗੁਰਮੁਖ ਪਿਆਰ ਦਸ ਦਸ ਸਾਲ ਦੀ ਕੈਦ ਕਰਤੀ ਦੋਵਾਂ ਪਿਓ ਪੁੱਤਰਾਂ ਨੂੰ। ਤੁਸੀਂ ਅਖਬਾਰਾਂ ਚ ਪੜ੍ਹਿਆ ਜਹੇਦਾਰ ਭਰਪੂਰ ਸਿੰਘ ਉਹਦਾ ਸਪੁੱਤਰ ਮੈਂ ਕਦੇ ਨੀ ਜ਼ਿੰਦਗੀ ਚ ਮਿਲਿਆ। ਹੋ ਸਕਦਾ ਕਿਤੇ ਦੀਵਾਨ ਚ ਉਹਨੇ ਹਾਜ਼ਰੀ ਭਰੀ ਹੋਵੇ, ਮੈਂ ਚਿਹਰੇ ਤੋਂ ਵੀ ਵਾਕਫ ਨਹੀਂ ਸੀਗਾ। ਹਜ਼ਾਰਾਂ ਸੰਗਤਾਂ ਮਿਲਦੀਆਂ ਨੇ ਰੋਜ਼ ਗੁਰਮੁਖ ਪਿਆਰੇ ਦਰਸ਼ਨ ਕਰੀ ਦੇ, ਸੰਗਤਾਂ ਦੇ ਦੀਵਾਨ ਸਜਾਈ ਦੇ ਆ, ਢੀਕੀ ਵੀ ਦੀਵਾਨ ਸਜਾਏ ਸੀ ਜਿੱਥੇ ਸਰਕਾਰ ਦਾ ਵਰਤਾਰਾ ਵਰਤਿਆ। ਤੁਹਾਨੂੰ ਪਤਾ ਸੰਤਾਪ ਤੁਸੀਂ ਹੰਢਾਇਆ, ਗੁਰਪੁਰਬ ਤੇ ਪਾਬੰਦੀ ਲਾ ਤੀ ਉਹ ਪਖੰਡ ਦੇ ਡੇਰੇ ਨੂੰ ਸਹਿ ਦੇਣ ਵਾਸਤੇ। ਤੇ ਗੁਰਮੁਖ ਪਿਆਰਿਓ ਉਹ ਦੇਖੋ ਗਰੀਬ ਸਿੱਖ ਉਹਦੀ ਅੱਜ ਧਰਮ ਪੱਧਰੀ, ਜਿਹੜਾ ਲੜਕਾ ਚੜ੍ਹਾਈ ਕਰ ਗਿਆ ਉਹਦੀ ਪਤਨੀ, ਜਿਹੜਾ ਹੁਣ ਨਾਲ ਜੇਲ੍ਹ ਚ ਬੈਠਾ ਉਹਦੀ ਪਤਨੀ, ਪੋਤੇ ਪੋਤੀਆਂ, ਘਰ ਚ ਕਮਾਉਣ ਵਾਲਾ ਕੋਈ ਵੀ ਨਹੀਂ ਆ। ਤੇ ਉਹ ਦੋਨੇ ਜੇਲ੍ਹ ਚ ਬੰਦ ਕਰਦੇ ਤੇ ਆਪਣੀ ਸਰਕਾਰ। ਮੈਂ ਕਿਹਾ ਕੰਮ ਤੁਹਾਡੇ ਵੀ ਬਹੁਤੇ ਚੰਗੇ ਨੇ, ਗੁਰਪੁਰਬ ਦਸਵੇਂ ਪਾਤਸ਼ਾਹ ਦਾ, ਤੇ ਦੇਖੋ ਕਿਵੇਂ ਸਿੱਖਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਉਦੋਂ ਕੁੱਟਿਆ ਗੁਰਮੁਖ ਪਿਆਰਿਓ। ਮੈਂ ਕਿਹਾ ਐਵੇਂ ਭੁਲੇਖੇ ਚ ਨਾ ਰਹੋ, ਇਹ ਤੇ ਗੁਰੂ ਕੇ ਸਿੱਖਾਂ ਨੇ ਫਤਵਾ ਦਿੱਤਾ ਪਖੰਡੀ ਗੁਰੂਆਂ ਦੇ ਖਿਲਾਫ਼, ਡੇਰੇ ਦੇ ਖਿਲਾਫ਼, ਤਾਂ ਤੁਹਾਨੂੰ ਗੁਰਮੁਖ ਪਿਆਰਿਓ ਇਹ ਵੋਟਾਂ ਪੈ ਗਈਆਂ। ਤੁਹਾਡਾ ਰਾਜ ਤੁਹਾਨੂੰ ਗਾਂਹ ਨੂੰ ਚੰਗੇ ਕੰਮ ਕਰ ਲਿਓ, ਪਰ ਤੁਹਾਡੇ ਰਾਹ ਚ ਦੇਖ ਲਓ ਚੰਗੇ ਕੰਮ, ਉਧਰ ਸਰਕਾਰ ਸਹੁੰ ਚੱਕ ਰਹੀ ਤੇ ਉਧਰ ਫਾਂਸੀ ਦੇ ਐਲਾਨ ਹੋ ਰਹੇ ਆ। ਮੈਂ ਕਿਹਾ ਸੁਧਰਨਾ ਤੁਸੀਂ ਵੀ ਨੀ ਲੱਗਦਾ, ਕੰਮ ਤੁਹਾਡੇ ਵੀ ਬਹੁਤ ਵਿਕਾਸ ਦੇ, ਐਵੇਂ ਨਾ ਕਿ ਉਹ ਵਿਕਾਸ ਦਾ ਪਤਾ ਹੀ ਆ। ਆ ਮੈਂ ਇੱਥੋਂ ਪ੍ਰਸ਼ਾਦਾ ਛੱਕ ਕੇ ਜਾਣਾ ਗੁਰਮੁਖ ਪਿਆਰੇ ਤੁਹਾਡੇ ਕੋਲ, ਆ ਗੁਰਦੁਆਰਾ ਕੋਟ ਸ਼ਮੀਰ ਤੱਕ ਜਾਂਦੇ ਆ ਭੱਜ ਜਾਂਦਾ, ਸੜਕਾਂ ਬੜੀਆਂ ਸਾਫ਼ ਆ, ਵਿਕਾਸ ਝਲਕਦਾ ਹੀ ਆ ਆਪਾਂ ਨੂੰ। ਖੱਡੇ ਕੱਡੇ ਕੱਡੇ ਜਿਵੇਂ ਕਈਆਂ ਨਾਲ ਆਪ ਪਟ ਪਟ ਕੇ ਪਾਏ ਹੁੰਦੇ ਸੜਕਾਂ 'ਚ, ਵਿਕਾਸ ਝਲਕਦਾ ਹੀ ਆ ਆਪਾਂ ਨੂੰ। ਕਿੰਨਾ ਕੁ ਵਿਕਾਸ ਹੋਇਆ, ਲੀਡਰਾਂ ਦਾ ਵਿਕਾਸ ਤਾਂ ਹੋ ਗਿਆ ਪਰ ਲੋਕਾਂ ਦਾ ਵਿਕਾਸ ਨਹੀਂ ਹੋਇਆ। ਕਿਸਾਨਾਂ ਦਾ, ਕਿਸਾਨ ਤੇ ਖੁਦਕਸ਼ੀਆਂ ਕਰ ਰਿਹਾ, ਕਿਸਾਨਾਂ ਦੀਆਂ ਤੇ ਜ਼ਮੀਨਾਂ ਜ਼ਬਰਦਸਤੀ ਖੋਹੀਆਂ ਜਾ ਰਹੀਆਂ। ਗੋਬਿੰਦਪੁਰਾ ਕਾਂਡ ਵਾਪਰਿਆ, ਦੇਖੋ ਕਿੰਨਾ ਕੁਝ ਹੋਇਆ, ਕਿੰਨਾ ਸੰਘਰਸ਼ ਉਹਨਾਂ ਨੂੰ ਲੜਨਾ ਪਿਆ ਗੋਬਿੰਦਪੁਰ ਦੇ ਲੋਕਾਂ ਨੂੰ। ਮੈਂ ਕਿਹਾ ਐਵੇਂ ਭੁਲੇਖੇ ਚ ਨਾ ਰਹੋ ਵੀ ਤੁਹਾਨੂੰ ਫਤਵਾ ਦਿੱਤਾ ਲੋਕਾਂ ਨੇ ਤੇ ਪਖੰਡਵਾਦ ਡੇਰਿਆਂ ਦੇ ਖਿਲਾਫ਼ ਫਤਵਾ ਦਿੱਤਾ ਵਾ, ਤੇ ਜਿਹੜਾ ਰੱਬ ਬਣਦਾ ਕਹਿੰਦਾ ਮੈਂ ਹੀ ਹੁਣ ਵੱਡਾ ਗੁਰੂ ਆ। ਤੇ ਆ ਦੇਖ ਲਓ ਤੁਹਾਡੇ ਸਾਹਮਣੇ ਹਾਲ ਕੀ ਗੁਰਮੁਖ ਪਿਆਰਿਓ, ਤੇ ਜਿੱਧਰ ਨੂੰ ਕਹਿੰਦਾ ਜਿਹੜੇ ਜਾ ਕੇ ਉਹਦੇ ਪੈਰ ਸਰਾਣੇ ਬਹਿੰਦੇ ਸੀ, ਬਸ ਸਾਡੀ ਤੇ ਸਰਕਾਰ ਬਣੀ ਆ ਬਾਬੇ ਦਾ ਆਸ਼ੀਰਵਾਦ ਆ। ਆ ਦੇਖ ਲਓ ਕਹਿੰਦੇ ਨਾ ਆਪ ਤਾਂ ਡੁੱਬੋ ਬਾਹਮਣਾ, ਜਜਮਾਨ ਵੀ ਡੁੱਬੇ, ਆਪ ਤੇ ਡੁੱਬਣਾ ਉਹਨਾਂ ਨੂੰ ਵੀ ਡੁੱਬਦਾ ਨੇ। ਇਹ ਹੋ ਸਕਦਾ ਉਹ ਭਾਵੇਂ ਸਰਕਾਰ ਬਣਾ ਹੀ ਲੈਂਦੇ ਪਰ ਡੁੱਬ ਕੇ ਰੱਖਦੇ, ਗੁਰਮੁਖ ਮਾੜਾ ਬੰਦਾ ਲੈ ਕੇ ਡੁੱਬ ਜਾਂਦਾ, ਜਿਹੜਾ ਹੰਕਾਰਿਆ ਹੀ ਫਿਰਦਾ ਸੀ ਬਸ ਮੇਰਾ ਕੁੜਮੇ ਸਰਕਾਰ ਬਣੀ ਬਣਾ ਦੇਣਾ। ਉਹ ਦੇਖ ਲਓ ਤੁਹਾਡੇ ਸਾਹਮਣੇ ਕੀ ਹਾਲ ਰਹੋ ਵਿਚਾਰ। ਅਰਦਾਸ ਬੇਨਤੀ ਕਰ ਗੁਰਮੁਖ ਪਿਆਰੇ, ਦੇਖੋ ਜ਼ਿਆਦਤੀਆਂ ਆਪਣੇ ਲੋਕਾਂ ਨਾਲ, ਆਪਣੇ ਰਾਜ ਨਾਲੇ ਕਾਨੂੰਨ ਤੋਂ ਬਾਹਰ ਜਾ ਕੇ। ਮੈਂ ਪਿਛਲੇ ਦਿਨ ਮੇਰੇ ਕੋਲ ਭੀਖੀ ਦੀ ਸੰਗਤ ਆਈ, ਕਹਿੰਦੇ ਜੀ ਉਹ ਇੰਨੇ ਗਰੀਬ ਸਿੱਖ ਉਹਨਾਂ ਦਾ ਵਿਚਾਰਿਆਂ ਦਾ ਮੁਸ਼ਕਿਲ ਹੋਇਆ ਪਿਆ, ਉਦੋਂ ਨੇ ਪਿਓ ਪੁੱਤ ਜੇਲ੍ਹ ਵਿੱਚ ਕਮਾਉਣ ਵਾਲਾ ਕੋਈ ਨੀ, ਤਾਂ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਵੱਲੋਂ 51,000 ਰੁਪਇਆ ਉਹਨਾਂ ਦੀ ਮਦਦ। ਮੈਂ ਕਿਹਾ ਚਲੋ ਮੇਰੇ ਕੋਲ, ਮੈਂ ਕਿਹੜਾ ਝੋਨਾ ਵੱਢ ਕੇ ਵੇਚਿਆ, ਮੇਰੇ ਕੋਲ ਵੀ ਤੇ ਸੰਗਤਾਂ ਦਾ ਹੀ, ਸੰਗਤਾਂ ਦਾ ਪਿਆਰ ਸਤਿਕਾਰ ਆ, ਜਥੇਬੰਦੀ ਇਸੇ ਵਾਸਤੇ ਬਣਾਈ ਆ ਵਿਸਾਖੀ ਦੇ ਦਿਹਾੜੇ ਤੇ ਆ, ਵਿਸਾਖੀ ਨੂੰ ਸਾਲ ਪੂਰਾ ਹੋਣਾ ਤੇ ਲੱਖਾਂ ਰੁਪਇਆਂ ਦੀ ਮਦਦ ਇਹੋ ਜਿਹੀਆਂ ਥਾਵਾਂ ਤੇ, ਵੱਖ ਵੱਖ ਥਾਵਾਂ ਤੁਸੀਂ ਪੇਪਰਾਂ 'ਚ ਪੜ੍ਹਦੇ ਰਹਿੰਦੇ ਹੋ, ਔਰ ਸਤਿਗੁਰ ਦੀ ਕਿਰਪਾ ਨਾਲ ਸਾਰਾ ਨਗਰ ਗੁਰਮੁਖ ਪਿਆਰਿਆ ਭੀਖੀ ਦੇ। ਹੋ ਸਕਦੇ ਸਿੱਖ ਤੁਹਾਡੇ 'ਚ ਬੈਠੇ ਹੁਣ, ਦੀਵਾਨ ਸੁਣਨ ਆਏ ਕੋਈ ਭੀਖੀ ਨਗਰ ਤੋਂ ਵੀ, ਤੇ ਉੱਥੇ ਉਹਨਾਂ ਦੀ ਮਦਦ ਗੁਰਮੁਖ ਪਿਆਰ। ਦੇਖੋ ਉਹਨਾਂ ਗਰੀਬ ਸਿੱਖਾਂ ਦਸ ਦਸ ਸਾਲ ਦੀ ਕੈਦ ਕਰ, ਬੇਕਸੂਰ ਸਿੱਖ ਬੇਕਸੂਰਾਂ ਨੂੰ ਜੇਲ੍ਹਾਂ, ਬੇਕਸੂਰਾਂ ਨੂੰ ਫਾਂਸੀਆਂ, ਤੇ ਪਖੰਡੀਆਂ ਦਾ ਗੁਰਮੁਖ ਪਿਆਰਿਓ ਪਕਸ਼ਪਾਤ ਉਹਨਾਂ ਨੂੰ ਸਹਿ ਦਿੱਤੀ ਜਾਂਦੀ ਹੈ। ਪਰ ਉਹ ਵਿਚਾਰ ਗੁਰਮੁਖ ਪਿਆਰਿਓ, ਗੁਰੂ ਨਾਨਕ ਤੋਂ ਵੱਡਾ ਕੌਣ, ਸਿੱਧ ਜੋਗੀ ਵੀ ਗੁਰੂ ਨਾਨਕ ਨੂੰ ਸਿਜਦਾ ਕਰ ਗਏ। ਆਓ ਉਸ ਵੱਡੇ ਗੁਰੂ ਨਾਨਕ ਨਾਲ ਜੁੜੀਏ, ਪਖੰਡ ਦੇ ਡੇਰੇ ਪਖੰਡਵਾਦ ਇਹਨਾਂ ਤੋਂ ਖਹਿੜਾ ਛੁਡਾ ਕੇ ਸੱਚ ਨਾਲ ਜੁੜੀਏ। ਆ ਤੁਹਾਡੇ ਸਾਹਮਣੇ ਆਉਣ ਫਤਵੇ ਤੁਹਾਡੇ ਸਾਹਮਣੇ ਆ ਗਏ ਆ, ਦੁਨਿਆਵੀ ਤੌਰ ਤੇ ਵੀ ਤੁਹਾਡੇ ਸਾਹਮਣੇ ਆ ਸਾਰੀਆਂ ਗੱਲਾਂ। ਰਹੋ ਵਿਚਾਰ ਗੁਰਮੁਖ ਪਿਆਰਿਓ, ਬਾਣੀ ਪੜ੍ਹ ਰਿਹਾ ਭਾਈ ਗੋਪਾਲਾ ਪਾਠ ਪੜ੍ਹਦਾ ਗਿਆ, ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ, ਜਪਜੀ ਸਾਹਿਬ ਦਾ ਪਾਠ ਪੜ੍ਹਦਿਆਂ ਪੜ੍ਹਦਿਆਂ ਗੁਰਮੁਖ ਪਿਆਰਿਓ ਫਿਰ ਕਰਮ ਖੰਡ, ਸ਼ਰਮ ਖੰਡ, ਧਰਮ ਖੰਡ, ਗਿਆਨ ਖੰਡ, ਸੱਚ ਖੰਡ, ਪੰਜ ਖੰਡਾਂ ਦਾ ਜ਼ਿਕਰ ਆਉਂਦਾ ਜਪਜੀ ਸਾਹਿਬ ਦੇ ਪਾਠ 'ਚ। ਪਰ ਜਦੋਂ ਅਸੀਂ ਐਵੇਂ ਰੱਟਾ ਲਾਈ ਗਾਂਹ ਲੰਘ ਜਾਂਦੇ, ਸਾਨੂੰ ਕੀ ਪਤਾ ਕਦੋਂ ਕਰਮ ਖੰਡ ਲੰਘ ਗਿਆ, ਕਦੋਂ ਸ਼ਰਮ ਖੰਡ ਲੰਘ ਗਿਆ, ਕਦੋਂ ਗਿਆਨ ਖੰਡ ਲੰਘ ਗਿਆ, ਕਦੋਂ ਧਰਮ ਖੰਡ ਲੰਘ, ਕਦੋਂ ਸੱਚ ਖੰਡ ਲੰਘ ਗਿਆ। ਜੇ ਧਿਆਨ ਨਾਲ ਪੜਾਂਗੇ ਤੇ ਸਮਝ ਪਵੇਗੀ। ਗੁਰੂ ਕੇ ਸਿੱਖ ਨੇ ਸ਼ੁੱਧ ਪਾਠ ਕੀਤਾ ਤੇ ਜਪ ਜੀ ਸਾਹਿਬ ਦੇ ਪਾਠ ਦਾ ਭੋਗ ਜਿਸ ਵੇਲੇ ਘੜੀ ਆ, ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪੜਿਆ ਗੁਰਮੁਖ ਪਿਆਰਿਓ, ਪਾਠ ਪੜ ਰਿਹਾ ਜਪ ਜੀ ਸਾਹਿਬ ਦਾ। ਪਰ ਜਦੋਂ ਅੱਧ ਕੁ ਵਿਚਾਲੇ ਗਿਆ ਸੀ ਨਾ, ਤੇ ਮਨ ਚ ਫੁਰਨਾ ਬਣ ਗਿਆ ਸੀ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਉਧਰ ਖਿਆਲ ਕੀਤਾ ਵੀ ਸਿੱਖ ਪਾਠ ਸੁਣਾ ਦੇਣ ਲੱਗਾ, ਇਹਨੂੰ ਦੇਣਾ ਕੀ ਆ। ਮਨ ਚ ਖਿਆਲ ਆਇਆ ਰਾਜ ਭਾਗ, ਆਖਿਆ ਨਹੀਂ, ਨਾਸਵੰਤ ਆ ਤਪੋ ਰਾਜ ਤੇ ਰਾਜੋ ਨਰਕ, ਆਖਿਆ ਧਨ ਦੌਲਤ, ਆਖਿਆ ਨਹੀਂ ਵੀ ਨਾਸਵੰਤ ਆ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਸਿੱਖ ਨੂੰ ਜਪਜੀ ਸਾਹਿਬ ਦੀ ਭੇਟਾ ਕੀ ਦਈਏ। ਸਤਿਗੁਰ ਦੇ ਮਨ ਚ ਖਿਆਲ ਖੀਰ ਫੈਸਲਾ ਲਿਆ ਕਿ ਕਲਯੁਗ ਚ ਗੁਰੂ ਨਾਨਕ ਦੀ ਗੁਰਗੱਦੀ ਤੋਂ ਵੱਡੀ ਚੀਜ਼ ਕੋਈ ਨਹੀਂ ਅੱਜ ਦੇ ਸਮੇਂ ਚ। ਸਿੱਖ ਨੇ ਸ਼ੁੱਧ ਜਪਜੀ ਸਾਹਿਬ ਦਾ ਪਾਠ ਜਦੋਂ ਪੂਰਾ ਕਰਤਾ, ਇਹਨੂੰ ਆਪਣੇ ਤੋਂ ਬਾਅਦ ਸੱਤਵੀਂ ਜਗ੍ਹਾ ਗੁਰਗੱਦੀ ਤੇ ਬਿਠਾ ਦੇਣਾ। ਜਪਜੀ ਸਾਹਿਬ ਦੇ ਪਾਠ ਦਾ ਮਹੱਤਵ, ਇਹਨੂੰ ਗੁਰਗੱਦੀ ਤੇ ਇਹ ਫੈਸਲਾ ਕਰਕੇ ਸਤਿਗੁਰ ਨੇ ਪਲਾਤੀ ਖੋਲੀ, ਚਰਨ ਹੇਠਾਂ ਕੀਤੇ ਤੇ ਸਿੱਖ ਨੂੰ ਲੱਗਿਆ ਵੀ ਸਤਿਗੁਰ ਦੇ ਉੱਠ ਕੇ ਚਲੇ ਚੱਲੇ, ਚਰਨਾਂ ਦਾ ਧਿਆਨ ਧਰੀ ਬੈਠਾ ਸੀ। ਭਾਈ ਗੋਪਾਲਾ ਕਹਿੰਦਾ ਜੇ ਸਤਿਗੁਰ ਚਲੇ ਗਏ ਤੇ ਭੇਟਾ ਕਿਤੋਂ ਮੰਗੂ, ਮੈਂ ਤੇ ਉਹ ਘੋੜਾ ਲੈਣਾ ਜਿਹੜਾ ਤਵੇਲੇ ਚ ਖੜਾ। ਪੰਜ ਘੋੜੇ ਭਾਈ ਸੁਭਾਗੇ ਨੇ ਭੇਟਾ ਕੀਤੇ, ਇੱਕ ਘੋੜਾ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਵਿਧੀ ਚੰਦ ਨੂੰ ਦੇ ਦਿੱਤਾ, ਬਾਬੇ ਵਿਧੀ ਚੰਦ ਨੂੰ, ਵਿਧੀ ਚੰਦ ਸੀਨਾ ਗੁਰੂ ਕਾ ਸੀਨਾ, ਤੇ ਇੱਕ ਬਾਬੇ ਗੁਰਦਿੱਤੇ ਨੂੰ ਦੇ ਦਿੱਤਾ, ਇੱਕ ਪੈਂਦੇ ਖਾਨ ਨੂੰ ਦੇ ਦਿੱਤਾ, ਇੱਕ ਆਪਦੀ ਸਵਾਰੀ ਵੀ ਰੱਖ ਲਿਆ, ਚਾਰ ਘੋੜੇ ਲੱਗ ਗਏ ਤੇ ਪੰਜਵਾਂ ਸਵਾ ਲੱਖ ਦੀ ਸੋਨੇ ਦੀ ਕਾਠੀ ਵਾਲਾ ਘੋੜਾ ਜੇ ਖੜਾ ਸੀ ਤਬੇਲੇ ਚ। ਤੇ ਸਿੱਖ ਦੇ ਮਨ ਚ ਫੁਰਨਾ ਸੀ ਮੈਂ ਤੇ ਸਤਿਗੁਰਾਂ ਤੋਂ ਉਹ ਲੈਣਾ, ਤੇ ਸਤਿਗੁਰ ਉੱਠ ਕੇ ਚਲੇ ਚੱਲੇ। ਭਾਵਨਾ ਭਾਵੇਂ ਮਾੜੀ ਨਹੀਂ ਸੀ, ਮਹਾਂਪੁਰਖ ਦੱਸਦੇ ਕਿ ਭਾਵਨਾ ਸੀ ਮੈਂ ਉਸ ਘੋੜੇ ਤੇ ਸਵਾਰ ਹੋ ਕੇ, ਜਿਹੜਾ ਬੜਾ ਚੰਚਲ ਘੋੜਾ ਇਹਲਾ ਕਿਸਮ ਦਾ ਘੋੜਾ, ਉਹਦੇ ਤੇ ਸਵਾਰ ਹੋ ਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਾ ਬਦਲਾ ਲੈਣਾ। ਭਾਵਨਾ ਸ਼ੁੱਧ ਸੀ, ਭਾਵਨਾ ਮਾੜੀ ਨਹੀਂ ਸੀ, ਗੁਰੂ ਦਾ ਸਿੱਖ ਬਾਣੀ ਨਾਲ ਜੁੜ। ਪਰ ਜਦੋਂ ਉਹਨੇ ਫੁਰਨਾ ਕਰ ਲਿਆ, ਸਤਿਗੁਰ ਨੇ ਫਿਰ ਪਲਾਥੀ ਲਾ ਲਈ ਤੇ ਗੁਰਮੁਖ ਪਿਆਰਿਓ, ਸਤਿਗੁਰਾਂ ਆਖਿਆ ਵੀ ਚਲ ਨੇੜੇ ਹੀ ਸੜ ਗਿਆ, ਮੈਂ ਤੇ ਬਹੁਤ ਵੱਡੀ ਚੀਜ਼ ਦੇਣ ਲੱਗਾ ਹੀ, ਚੱਲ ਇਹਨੇ ਘੋੜੇ ਤੇ ਹੀ ਸਾਰ ਲਿਆ। ਜਦੋਂ ਪਾਠ ਪੂਰਾ ਹੋਇਆ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਉੱਠ ਛਾਤੀ ਨਾਲ ਲਾ ਲਿਆ, ਸਿੱਖਾ ਨਿਹਾਲ, ਤੂੰ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਇਆ, ਸ਼ੁੱਧ ਪਾਠ ਸੁਣਾਇਆ ਤੂੰ ਨਿਹਾਲ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਛਾਤੀ ਨਾਲ ਲਾ ਲਿਆ ਭਾਈ ਗੋਪਾਲੇ ਨੂੰ ਸ੍ਰੀ ਹਰਗੋਬਿੰਦਪੁਰ ਦੀ ਧਰਤੀ। ਆਖਿਆ ਮੰਗ ਸਿੱਖਾ ਘੋੜਾ ਲਿਆਓ, ਬਈ ਸਵਾ ਲੱਖ ਦੀ ਕਾਠੀ ਵਾਲਾ ਘੋੜਾ। ਭਾਈ ਗੋਪਾਲੇ ਨੂੰ ਫੜਾ ਕੇ ਲਗਾਮ ਘੋੜੇ ਦੀ, ਆਖਿਆ ਲੈ ਸਿੱਖਿਆ ਤੇ ਤੇਰੇ ਮਨ ਦਾ ਫੁਰਨਾ, ਇਹ ਤਾਂ ਤੇਰੀ ਭਾਵਨਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਲਿਆ ਤੂੰ ਨਿਹਾਲ ਹੋਇਆ, ਆਪ ਤਰਹ ਇੱਕੀ ਕੁਲਹ ਜਗਤ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੂੰ ਤਰਿਆ, ਤੇਰੀਆਂ ਇੱਕੀ ਕੁਲਾਂ ਤਰੀਆਂ, ਤੂੰ ਨਿਹਾਲ, ਤੇਰੇ ਸੰਗੀ ਸਾਥੀ ਨਿਹਾਲ, ਮੇਰਾ ਦਾ ਮੀਂਹ ਵਰਸਾ ਦਿੱਤਾ ਸਤਿਗੁਰ ਨੇ ਜਪਜੀ ਸਾਹਿਬ ਦੀ ਭੇਟਾ। ਦੇਖੋ ਸ਼ੁੱਧ ਪਾਠ, ਜੇ ਅਸੀਂ ਪਾਠ ਨਾਲ ਜੁੜੀਏ, ਅੱਜ ਵੀ ਅਸੀਂ ਭੇਟਾਵਾਂ ਬੰਨ ਲਈਆਂ ਨਾ ਗੁਰਮੁਖੋ, ਇਹ ਕੋਈ ਭੇਟਾ, ਇਹ ਕੋਈ ਮੁੱਲ ਨਹੀਂ ਹੈ ਬਾਣੀ ਦਾ। ਇੱਥੇ ਕਹਿਣਗੇ ਗ੍ਰੰਥੀ ਸਿੰਘਾਂ ਨੇ ਭੇਟਾ ਬੜੀ ਵਧਾ ਦਿੱਤੀ, ਗੁਰਦੁਆਰੇ ਗ੍ਰੰਥੀ ਸਿੰਘ ਰੱਖਣਾ 1500 ਮੰਗਦਾ। ਲੈ ਦੱਸੋ 1500 ਜਵਾਕਾਂ ਦੇ ਝੰਗੇ ਨਹੀਂ ਬਣਦੇ, ਮਾਫ ਕਰਿਓ ਗੁਰਮੁਖ ਪਿਆਰੇ, ਜਵਾਕਾਂ ਦੀਆਂ ਫੀਸਾਂ ਨਹੀਂ ਤਾਰ ਹੁੰਦੀਆਂ। ਨਿਸਕਾਮ ਹੋਵੇ ਬੜੀ ਵੱਡੇ ਭਾਗਾਂ ਦੀ ਗੱਲ ਆ, ਪਰ ਜਿਹਦਾ ਪਰਿਵਾਰ ਆ ਬਈ ਨਾਲ, ਹੁਣ ਉਹ ਫਿਰ ਬਾਣੀ ਸੁਣਾਊਗਾ, ਪਾਠ ਦਾ ਖਿਆਲ ਕਰੂਗਾ ਕਿ ਬੱਚਿਆਂ ਜਵਾਕਾਂ ਲਈ ਖਿਆਲ ਰਹੂ ਨਾ ਉਹਦਾ, ਵੀ ਇਹਨਾਂ ਦੇ ਝੱਗੇ ਹੈ ਨਹੀਂ, ਫੀਸਾਂ ਤਾਰਨੀਆਂ ਕਿੱਥੋਂ ਤਾਰੂ। ਪਰ ਜੇ ਉਹ ਹੋਵੇ ਸ਼ਰਧਾਵਾਨ ਤੇ ਵਿਦਵਾਨ, ਉਹਦੇ ਬਾਣੀ ਬਾਣੇ ਨਾਲ ਜੁੜਿਆ, ਤੁਹਾਨੂੰ ਬਾਣੀ ਨਾਲ ਜੁੜੇ, ਉਹਦੇ ਪਰਿਵਾਰ ਦਾ, ਉਹਦੀ ਉਪਜੀਵਿਕਾ ਦਾ ਫਿਕਰ ਤੁਹਾਨੂੰ ਹੋਵੇ। ਦੇਖੋ ਸਿੱਖੀ ਦਾ ਪ੍ਰਚਾਰ ਹੁੰਦਾ ਈਸਾਈ ਮਤ ਚ ਨਾ, ਗੁਰਮੁਖ ਪਿਆਰਿਓ ਜਿਹੜੇ ਪ੍ਰੀਸਟ ਲਾਏ ਜਾਂਦੇ ਪਹਿਲਾਂ ਪੜ੍ਹਾਈ ਪੜ੍ਹਾ ਕੇ ਉਹਨਾਂ ਨੂੰ, ਫਿਰ ਕਹਿੰਦੇ ਇਹਨਾਂ ਕੋਲ ਦੁਨੀਆਂ ਤੋਂ ਵਧੀਆ ਘਰ ਹੋਵੇ, ਵਧੀਆ ਕਾਰ, ਵਧੀਆ ਪਰਿਵਾਰ ਹੋਵੇ, ਤਾਂ ਕਿ ਇਹਨਾਂ ਦੀ ਨਿਗਾਹ ਦੂਜੇ ਪਾਸੇ ਨਾ ਜਾਵੇ। ਇਹਨਾਂ ਕਹਿਣ ਕਿ ਆ ਦੁਨਿਆਵੀ ਬੰਦੇ ਜਿਹੜੇ ਆਮ ਕੰਮ ਕਾਰ ਕਰਦੇ, ਇਹਨਾਂ ਕੋਲ ਇੰਨੇ ਸਾਧਨ, ਤੇ ਮੈਂ ਈਸ਼ਵਰ ਦੀ ਬੰਦਗੀ ਕਰਦਾ, ਮੈਂ ਗੋਡ ਦਾ ਪ੍ਰੀਸਟ ਆ, ਪਾਦਰੀ ਆ, ਮੇਰੇ ਕੋਲ ਸਾਧਨ ਹੀ। ਉਹ ਗੁਰਮੁਖ ਪਿਆਰਿਓ ਖਿਆਲ ਕਰਦੇ ਆ, ਮੈਂ ਕਰੀ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕ ਕੇ, ਸ੍ਰੀ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕ ਕੇ ਢਾਡੀ ਜਥਾ ਲੱਗਿਆ, ਮੈਂ ਬੈਠ ਗਿਆ, ਸਰਵਣ ਕਰਨ ਲੱਗਿਆ ਤੇ ਜਿਹੜਾ ਢਾਡੀ ਜਥਾ ਦੇਖੋ ਸਿੱਖਾਂ ਦੇ ਸਰਮੌਰ ਸਥਾਨ ਕਾਲ ਤਖਤ ਤੇ ਬੋਲ ਰਿਹਾ ਸੀ ਨਾ ਤੇ ਉਹਦਾ ਗੁਰਮੁਖ ਪਿਆਰਿਓ ਪਾਇਆ ਹੋਇਆ ਪਜਾਮਾ ਗੋਡੇ ਤੋਂ ਫਟਿਆ ਸੀ ਤੇ ਮੇਰਾ ਮਨ ਗੁਰਮੁਖ ਪਿਆਰਿਓ ਸ਼ਰਮ ਮਹਿਸੂਸ ਕਰੇ ਮੈਂ ਕਿਹਾ ਕੌਮ ਦਾ ਪ੍ਰਚਾਰਕ ਅਕਾਲ ਤਖਤ ਸਾਹਿਬ ਤੇ ਇੱਥੇ ਦੁਨੀਆਂ ਦੇ ਲੋਕਾਂ ਨੇ ਆਉਣਾ ਕੀ ਕਹਿਣਗੇ ਇਸੇ ਕੌਮ ਦੇ ਪ੍ਰਚਾਰਕਾਂ ਕੋਲੇ ਤੇੜ ਪਾਉਣ ਨੂੰ ਪਜਾਮਾ ਵੀ ਸਾਬਤਾ ਨਹੀਂ ਹੈ ਕੌਮ ਦੇ ਪ੍ਰਚਾਰਕ ਦਾ ਹਾਲ ਮਾਫ ਕਰਿਓ ਗੁਰਮੁਖ ਪਿਆਰਿਓ ਬੜਾ ਮਨ ਦੁਖੀ ਹੋਇਆ ਇਸ ਗੱਲ ਤੇ ਅੱਜ ਸਾਡਾ ਅਸੀਂ ਆ ਜਿਹੜੀਆਂ ਭੇਟਾਂ ਇਹ ਤਾਂ ਕੁਛ ਵੀ ਨਹੀਂ ਗੁਰਮੁਖ ਪਿਆਰਿਓ ਤੇ ਵਜੀਬ ਕਾ ਜਿਹੜੀ ਭੇਟਾ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਪਾਠ ਦੀ ਗੁਰੂ ਨਾਨਕ ਦੀ ਗੁਰਗੱਦੀ ਸੋਚ ਲਈ ਸਿੱਖ ਨੇ ਸਵਾ ਲੱਖ ਦੀ ਸੋਨੇ ਦੀ ਕਾਠੀ ਵਾਲਾ ਘੋੜਾ ਫੁਰਨਾ ਕਰ ਲਿਆ ਬਖਸ਼ ਦਿੱਤਾ ਨਾਲ ਮਿਹਰਾਂ ਦਾ ਵੀ ਦੁਨਿਆਵੀ ਚੀਜ਼ਾਂ ਵੀ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਜੀਵਨ ਦੀ ਸਫਲਤਾ ਨਿਹਾਲ ਹੋਇਆ ਸਿੱਖ ਦੇਖੋ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਦਾ ਮਹੱਤ ਆਓ ਗੁਰਮੁਖੋ ਉਸ ਬਾਣੀ ਨਾਲ ਜੁੜ ਜਾਈਏ ਦੁਨਿਆਵੀ ਚੀਜ਼ਾਂ ਸਭ ਛੋਟੀਆਂ ਪੈ ਜਾਂਦੀਆਂ ਗੁਰੂ ਨਾਨਕ ਦੀ ਬਾਣੀ ਗੁਰੂ ਦੇ ਸਿਧਾਂਤ ਅੱਗੇ ਰਾਜ ਭਾਗ ਛੋਟੇ ਪੈ ਜਾਂਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਰੇ ਜਿੱਥੇ ਸਤਿਗੁਰ ਦੀ ਬਾਣੀ ਆ ਨਾ ਉੱਥੇ ਵੱਡੀਆਂ ਵਜ਼ੀਰੀਆਂ ਵੱਡੇ ਰਾਜ ਭਾਗ ਵੀ ਮਹਿਣਾ ਨਹੀਂ ਰੱਖਦੇ ਗੁਰਮੁਖ ਪਿਆਰੇ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਚ ਭੇਜਿਆ ਉਹੀ ਵੱਡਾ ਰਾਜਾ ਸਾਡੀ ਨਿਗਾਹ ਚ ਜਿਹੜਾ ਕੋਈ ਮਹਿਲਾ ਸ਼ੀਸ ਮਹਿਲ ਚ ਬੈਠਾ ਪੱਥਰਾਂ ਦੇ ਕਿਲੇ ਚ ਬੈਠਾ ਸਾਨੂੰ ਵੱਡੀ ਕੁਰਸੀ ਤੇ ਬੈਠਾ ਸਾਨੂੰ ਤੇ ਉਹ ਰਾਜਾ ਲੱਗਦਾ ਹੋਊਗਾ ਪਰ ਸਤਿਗੁਰ ਦੀ ਬਾਣੀ ਨੂੰ ਉਹ ਰਾਜਾ ਨਹੀਂ ਲੱਗਦਾ ਸਤਿਗੁਰ ਦੀ ਬਾਣੀ ਨੂੰ ਕਿਹੜਾ ਰਾਜਾ ਜਿਹੜਾ ਬਾਣੀ ਨਾਲ ਜੁੜਿਆ ਜਿਹੜਾ ਰੱਬ ਨਾਲ ਜੁੜਿਆ ਸੱਚ ਨਾਲ ਜੁੜਿਆ ਜਿਹੜਾ ਗੁਰੂ ਦੇ ਸਿਧਾਂਤ ਨਾਲ ਜੁੜਿਆ ਜਿਹਦਾ ਮਨ ਪਰਮੇਸ਼ਰ ਦੀ ਬਾਣੀ ਨਾਲ ਹਰੀ ਦੇ ਨਾਮ ਨਾਲ ਭੇਜਿਆ ਉਹਨੂੰ ਬਾਣੀ ਨੇ ਕੀ ਆਖਿਆ ਬੜੇ ਪਿਆਰ ਵਿੱਚ ਸਾਰੇ ਉਹ ਜਿਹੜਾ ਹਰੀ ਦੇ ਨਾਮ ਵਿੱਚ ਭੇਜਿਆ ਰਾਜਾ ਸਾਰੀ ਦੁਨੀਆਂ ਦਾ ਜਿਹੜਾ ਹਰੀ ਦੇ ਨਾਮ ਵਿੱਚ ਭੇਜਿਆ ਉਹ ਰਾਜਾ ਸਾਰੀ ਦੁਨੀਆਂ ਦਾ
ਜਿਹੜਾ ਹਰੀ ਦੇ ਨਾਮ ਵਿੱਚ ਭੇਜਿਆ ਰਾਜਾ ਸਾਰੀ ਦੁਨੀਆਂ ਦਾ ਜਿਹੜਾ ਹਰੀ ਦੇ ਨਾਮ ਵਿੱਚ ਭੇਜਿਆ ਰਾਜਾ ਸਾਰੀ ਦੁਨੀਆਂ ਦਾ
ਹਰੀ ਦੇ ਨਾਮ ਵਿੱਚ ਰੰਗਿਆ ਰਾਜਾ ਸਾਰੀ ਦੁਨੀਆ ਦਾ
ਜਿਹੜਾ ਹਰੀ ਦੇ ਨਾਮ ਵਿੱਚ ਰੰਗਿਆ ਰਾਜਾ ਸਾਰੀ ਦੁਨੀਆ ਦਾ ਜਿਹੜਾ ਹਰੀ ਦੇ ਨਾਮ ਵਿੱਚ ਰੰਗਿਆ ਰਾਜਾ ਸਾਰੀ ਦੁਨੀਆ ਦਾ
ਰਾਜਾ ਸਾਰੀ ਦੁਨੀਆ ਦਾ
ताजे प्रभ को सिमरह
से सर्व के राज।
प्रभ को सिमरह से जान परवान, प्रभ को सिमरह से पुरख प्रधान। ओ सारी दुनिया दा राजा, बस्ता टूटी झोंपड़ी चीर सब छिन्ना, जात न पात न आदरो ध्यान पर मिन्ना, मित्र न इठता न रूपहीन किस शाक न छिन्ना, पर राजा सगली सृष्ट का हर नाम मन पिन्न। जड़ा वाहिगुरु की बंदगी वाहिगुरु के सिद्धांतों ते रचिया वो है राजा। अज गुरमुख प्यारे अपने आप नूं राजा समझण वाले बहुत होणगे, पर अज तुहाडे सामने देखो भाई बलवंत सिंह राजोवण, अज सिख कौम दुनिया च वसदे सिखां ते दिलां ते राज कर रहा, यह है बंदगी च रचिया होया राजा। यह है राजा अज कौम दे दिलां च। मैनूं दुनिया तो फोन आ रहे है, दुनिया तो अज ने इलेक्ट्रॉनिक आ फेसबुक इंटरनेट और कोटा जिन्हें भी आ ट्विटर वगैरह जेडे गुरमुख प्यारे एक दूजे नाल स्नेह राबते भरे पए उस सिख ले, दुनिया दे सिख दे हिरदे चो अरदासां निकलदियां उस दी चढ़दी कल, नाम बाणी नाल जुड़िया गुरु के सिद्धांतां नाल संगारिया ते गुरु के सिद्धांतां ते पहरा दिता। दसवें पातशाह दे जफरनामे दे बोल, चुंकार अज हमाहील ते दर गुजस, हलाल यस्त बुरदन बसन सीरे दस्त, जिस वेले अपने हक साचन साफ लई, सारे वकीलां पीलां दलीलां दे दरवाजे बंद हो जान, ते फिर हक साचन साफ लई हाथ हथियार ते जाना जायज, तलवार ते जाना जायज। ये दसवें पातशाह दी बाणी दे जफरनामे दे बोलिया, ते फिर पहरा दिता जदों इंसाफ ही नहीं सी, लखां बेकसूर सिख झूठे पुलिस मुकाबलियां च मार दित्ते, किन्ना कतले आम पंजाब दी धरती ते, ते कोई इंसाफ नहीं सी। और फिर इंसाफ कीता गुरु के सिखां, भाई दिलावर सिंह भाई बलवंत सिंह गुरमुख प्यारे इंसाफ कीता, एक सिंह शहीदी पा गया ते दूजा अज फांसी दे तख्ते ते खड़ा, पर चढ़दी कला दा सबूत कहिंदा सिर जावे तां जावे मेरा सिखी सिदक ना जावे। सिद्धांत ते खड़ा सिख अज राज कर रहा दिलां ते, गुरमुख प्यारे गुरु दा सिद्धांत अपनाया पहरा दिता, ते देखो गुरमुख प्यारे गुरु के सिख दा विश्वास, गुरु ग्रंथ पंथ ते श्री अकाल तख्त साहब नूं समर्पित, दुनिया दे सामने सच ओ सिख ने रख दिता। 17 साल तो काल कोठड़ियां च बंद आ, पर हक सच दी आवाज ओदी मध्यम नहीं पई। मैं कई बार मिलिया ते चढ़दी कला दीआं गल्लां रंग लाली विच आ जाणा, बाणी दीआं सिधांत दीआं गल्लां करदिआं, ते हुण तुहाडे सामने आ फांसी दी डेट अनाउंस होई 9 बजे सुबह दे 31 मार्च नूं कोर्ट ने ऐलान कीता वो भाई बलवंत सिंह राजोवाणा दी फांसी दा। ते जदों गुरमुख प्यारे कुछ आगू लोग गए मिलन वास्ते, ते चिट्ठी पत्र अंदर भेजिया ते उन्हें उत्थे लिख दिता दूसरे पासे उस कागज ते, कहिंदा 17 साल किथे सी, मैं नहीं मिलदा, नहीं मिलना। ते गुरमुख प्यारे आगू लोग आ गए, पहलां दे खड़े रहे, जेल प्रशासन ने नहीं टाइम दिता, फिर सरकार बनाई सी उन्हें गुरमुख प्यारे, फिर सरकार तो फोन कराया ते फिर नाल ही टाइम दे दिता, पर हुण दुनियावी सरकार ने ते टाइम दे दिता, ते अंदर सच्ची सरकार बैठी। ओ सिंह गुरमुख प्यारे नाम बाणी नाल सिधांतां नाल जीवन संगारिया, सिखी खातर पंथ खातर गुरु दे आसे अनुसार ज्यौंदियां जिंदगी दे 17 साल। ओनू नौकरी प्यारी नहीं सी, नौकरी करदा सी गुरमुख, परिवार प्यारा नहीं सी, दुनिया दे सुख प्यारे नहीं सी, नहीं नहीं गुरु दे भाणे गुरु दी सिखी लई ते लखां उहनां बेकसूरां दे कतलां दा हिसाब इंसाफ करन लई उहने इक हरनाक्ष दा अंत कीता, रावण दा अंत कीता, अत दा अंत कीता, इंसाफ कीता। ते गुरमुख प्यारे ओ हक सच दी गल दुनिया दे सामने, ते फिर जदों इंसाफ कहिंदा नहीं मिल, ते जिस वेले गुरमुख प्यारे पुछिया किहनूं मिलण, कहिंदा श्री अकाल तख्त साहिब नूं समर्पित, ते मेरा परिवार मिले, ते भाई गुरप्रीत सिंह झब्बर बैठे SGPC मैंबर पंथक तुहाडे हलके तों नौजवान पंथ दा दर्द रखण वाले, ते मैं भी तुहानूं बेनती कीती सी तुसीं फुल चढ़ाए ਚੰਗੇ ਗੁਰਸਿੱਖ ਜਿਹੜੇ ਉਹ ਸਾਹਮਣੇ ਆਉਣ ਗੁਰੂ ਦੀ ਸਿੱਖੀ ਪ੍ਰਚਾਰ ਪ੍ਰਸਾਰ। ਤੇ ਮੇਰੇ ਨਾਲ ਜਦੋਂ ਵੀ ਗੱਲ ਹੋਈ ਮੈਂ ਭਾਈ ਗੁਰਪ੍ਰੀਤ ਸਿੰਘ ਨੂੰ ਆਖਿਆ ਸਿੱਖੀ ਪ੍ਰਚਾਰ ਪ੍ਰਸਾਰ ਦੀ ਲਹਿਰ ਚਲਾਓ ਇਲਾਕੇ ਚ, ਗੁਰੂ ਗ੍ਰੰਥ ਪੰਥ ਦੀ ਗੱਲ ਇਲਾਕੇ ਚ। ਮੈਨੂੰ ਮਾਣ ਆ ਪਿਛਲੇ ਦਿਨ ਗੁਰਮੁਖ ਪਿਆਰੇ ਇੱਕ ਜਗ੍ਹਾ ਤੇ ਆ ਤੁਹਾਡੇ ਨੇੜੇ ਭੈਣੀ ਬਾਘਾ ਨਗਰ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੇਵਾ ਸੰਭਾਲ ਨਾ ਕੀਤੀ ਵੇਸਲਾਪਣ ਕਮੇਟੀ ਗ੍ਰੰਥੀ ਵੱਲੋਂ, ਤੇ ਗੁਰਮੁਖ ਪਿਆਰੇ ਜਿਹੜਾ ਹਲਕੇ ਦਾ ਮੈਂਬਰ ਸੀ ਉਹ ਤੇ ਪਹੁੰਚਿਆ ਨਹੀਂ, ਪਰ ਇਹ ਦੂਜੇ ਹਲਕੇ ਜੋ ਵੀ ਉੱਥੇ ਜਾ ਪਹੁੰਚੇ ਵੀ ਐਸੀ ਗੱਲ ਕਿਉਂ ਹੋਈ ਹੈ। ਮੈਨੂੰ ਇਹਨਾਂ ਦੱਸਿਆ ਗੁਰਮੁਖ, ਮੈਂ ਵੀ ਖੁਦ ਗਿਆ ਸੀ ਉੱਥੇ, ਇਹ ਘਟਨਾ ਕਿਉਂ ਵਾਪਰੀ ਆ। ਐਸਜੀਪੀਸੀ ਦੇ ਪ੍ਰਬੰਧ ਚ ਗੁਰਦੁਆਰਾ ਹੋਵੇ, 38-40 ਕਿੱਲੇ ਜ਼ਮੀਨ ਹੋਵੇ ਤੇ ਬਾ ਠੇਕਾ ਖਾਣ ਤੇ ਹੀ ਆ। ਪੰਥ ਦੀ ਉਹ ਮਹਾਨ ਸੰਸਥਾ, ਕਿਤੇ ਆਮ ਕੋਈ ਕਮੇਟੀ ਹੋਵੇ ਕਹਿ ਦੇਈਏ, ਵੱਡੀ ਸੰਸਥਾ ਕੌਮ ਦੀ ਮਿੰਨੀ ਪਾਰਲੀਮੈਂਟ ਤੇ ਉਹਨਾਂ ਨੇ ਜਿਹਨਾਂ ਦੇ ਬਣਾਇਆ ਹੀ ਗੁਰਦੁਆਰਿਆਂ ਦੇ ਪ੍ਰਬੰਧ ਲਈ ਸੀ, ਤੇ ਉਹ ਪ੍ਰਬੰਧ ਨਾ ਕਿ ਜ਼ਮੀਨ ਦੇ ਠੇਕੇ ਜਾਇਦਾਦ ਵੱਲ ਹੀ ਬਸ ਧਿਆਨ ਆ। ਤੇ ਗੁਰਮੁਖ ਪਿਆਰੇ ਨੇ ਮੈਨੂੰ ਫੋਨ ਗਿਆ, ਕਹਿੰਦਾ ਬਾਬਾ ਜੀ ਪੂਰੇ ਪੰਜਾਬ ਚੋਂ ਤੁਹਾਨੂੰ ਚੁਣਿਆ, ਪੂਰੀ ਕੌਮ ਚੋਂ ਤੁਹਾਨੂੰ ਚੁਣਿਆ, ਉਹਨੇ ਮਿਲਣ ਦੀ ਇੱਛਾ ਪ੍ਰਗਟ ਕੀਤੀ ਆ, ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ। ਕਹਿੰਦਾ ਮੇਰਾ ਪਰਿਵਾਰ ਮਿਲੇ ਤੇ ਜਾਂ ਮੈਨੂੰ ਦਾਦੂ ਵਾਲ, ਮੈਂ ਉਹਨੂੰ ਮਿਲਣ ਦੀ ਇੱਛਾ ਰੱਖਦਾ। ਤੇ ਮੈਨੂੰ ਕਹਿਣ ਲੱਗਿਆ ਵੀ ਤੁਸੀਂ ਮਿਲੋਗੇ? ਮੈਂ ਕਿਹਾ ਕਿਉਂ ਨਹੀਂ, ਮੈਂ ਕੱਲ ਗਿਆ, ਮੈਂ ਬੈਠਿਆ, ਗੱਲਬਾਤ ਹੋਈ, ਮੇਰੀ ਜ਼ਿੰਮੇਵਾਰੀ ਲਾਈ, ਮੈਂ ਕੱਲ ਤੁਹਾਨੂੰ ਬੇਨਤੀ ਕੀਤੀ ਸੀ ਰਾਤੀ, ਗੁਰਮੁਖੋ ਇੱਕ ਵਸੀਅਤ ਜਿਹੜਾ ਗੁਰੂ ਕੇ ਸਿੱਖ ਨੇ, ਦੇਖੋ ਕੌਮ ਦੇ ਅੱਗੇ ਬੇਨਤੀ ਰੱਖੀ ਆ, ਅੱਜ ਕੌਮ ਚਾਹੁੰਦੀ ਆ, ਤਰ੍ਹਾਂ ਤਰ੍ਹਾਂ ਦੇ ਗੁਰਮੁਖ ਪਿਆਰਿਓ ਕੌਮ ਦੇ ਵੱਲੋਂ ਸੁਨੇਹੇ ਸੰਦੇਸ਼ ਸੁਝਾਅ ਕਿ ਸਿੱਖ ਦੀ ਜਾਨ ਕੀਮਤੀ ਬਚਾਉਣਾ, ਕੌਮ ਦਾ ਹੀਰਾ, ਪੰਥ ਦਾ ਹੀਰਾ, ਤਰ੍ਹਾਂ ਤਰ੍ਹਾਂ ਦੇ ਸੁਝਾਅ। ਕੋਈ ਕਹਿੰਦਾ ਪੰਜਾਂ ਤੋਂ ਹੁਕਮ ਕਰਾਓ, ਕੋਈ ਕਹਿੰਦਾ ਅਕਾਲ ਤਖ਼ਤ ਤੋਂ ਹੁਕਮ ਕਰਾਓ। ਤੇ ਮੈਂ ਸਾਰੀ ਕੌਮ ਦੀਆਂ ਭਾਵਨਾਵਾਂ ਕੱਲ ਜਦੋਂ ਰੱਖੀਆਂ, ਮੈਂ ਕਿਹਾ ਭਾਈ ਬਲਵੰਤ ਸਿੰਘ ਕੌਮ ਚਾਹੁੰਦੀ ਆ, ਤੈਨੂੰ ਇਸ ਕਾਲ ਕੋਠੜੀ ਤੋਂ ਬਾਹਰ ਕਰਨਾ, ਇਸ ਫਾਂਸੀ ਨੂੰ ਰੱਦ ਕਰਾਉਣਾ, ਰਿਟ ਪਟੀਸ਼ਨ। ਕਹਿੰਦਾ ਬਾਬਾ ਜੀ 17 ਸਾਲ ਹੋ ਗਏ ਮੈਂ ਵਕਾਲਤਨਾਮੇ ਤੇ ਸਟੈਂਡ ਨਹੀਂ ਕੀਤੇ, ਵਕੀਲ ਨਹੀਂ ਕੀਤਾ, ਮੈਨੂੰ ਨਿਆਂ ਪ੍ਰਣਾਲੀ ਦੇ ਦੋਗਲੇਪਣ ਤੇ ਦੋਹਰੇ ਮਾਪਦੰਡਾਂ ਤੇ ਵਿਸ਼ਵਾਸ ਨਹੀਂ ਆ। ਲੱਖਾਂ ਬੇਕਸੂਰ ਸਿੱਖਾਂ ਦਾ ਇਨਸਾਫ਼ ਨਹੀਂ ਹੋਇਆ, 84 ਦੇ ਕਤਲੇਆਮ ਦਾ ਇਨਸਾਫ਼ ਨਹੀਂ ਹੋਇਆ, ਕਾਤਲ ਲੋਕ ਵਜ਼ੀਰੀਆਂ ਮਾਣ ਰਹੇ, ਅਹੁਦੇ ਮਾਣ ਰਹੇ ਆ। ਤੇ ਕਹਿਣ ਲੱਗਾ ਬਾਬਾ ਜੀ ਅਕਾਲ ਤਖ਼ਤ ਸਾਹਿਬ ਤੋਪਾਂ ਤੇ ਟੈਂਕਾਂ ਨਾਲ ਢਹਿ ਢੇਰੀ ਹੋਇਆ, ਇਨਸਾਫ਼ ਨਹੀਂ ਹੋਇਆ, ਮੈਂ ਸਹਿਣ ਨਹੀਂ ਕੀਤੇ। ਮੈਂ ਕਿ ਮੈਂ ਹੁਣ ਕਿਵੇਂ ਸਹਿਣ ਕਰਦੇ ਹਾਂ? ਮੈਂ ਨਹੀਂ ਕਰਦਾ, ਮੈਂ ਅੱਜ ਵੀ ਉਸ ਸਿਧਾਂਤ ਤੇ ਖੜਾ ਤੇ ਅੱਗੇ ਨਾਲੋਂ ਪਰਪੱਕ ਹੋਇਆ। ਮੈਂ ਤੇ ਇਹੀ ਖਿਆਲ ਮੇਰੇ ਮਨ ਵਿੱਚ, ਮੈਂ ਤੇ 31 ਤਰੀਕ ਉਡੀਕਦਾ ਜਦੋਂ ਮੈਨੂੰ ਲਾੜੀ ਮੌਤ ਨੂੰ ਵਿਆਹਣ ਵਾਸਤੇ ਮੇਰੇ ਬਰਾਤੀ ਮੈਨੂੰ ਲੈਣ ਵਾਸਤੇ ਆਉਣ, ਮੁਲਾਜ਼ਮ ਸਰਕਾਰੀ, ਇਹ ਕਹਿਣ ਚੱਲ ਬਲਵੰਤ ਸਿੰਘ ਫਾਂਸੀ ਦਾ ਸਮਾਂ ਬਲਵੰਤ ਸਿੰਘ ਆ। ਤੇ ਕਹਿੰਦਾ ਮੈਂ ਸੋਚਦਾ ਮੈਂ ਉਹਨਾਂ ਨਾਲ ਉਸ ਵੇਲੇ ਕੀ ਬਚਨ ਕਰਨੇ ਆ ਜਦੋਂ ਫਾਂਸੀ ਦੇ ਤਖ਼ਤੇ ਤੇ ਲਿਜਾਣਾ, ਤੇ ਉਸ ਵੇਲੇ ਜਿਹੜਾ ਜੱਜ ਨੇ ਆਖਰੀ ਇੱਛਾ ਪੁੱਛਣੀ ਆ, ਭਾਵੇਂ ਹੁੰਦੀ ਤੇ ਫਾਰਮੈਲਿਟੀ ਆ, ਗੱਲ ਪੂਰੀ ਨਹੀਂ ਹੁੰਦੀ, ਉਹ ਫਾਰਮੈਲਿਟੀ ਹੁੰਦੀ ਆ ਕਾਨੂੰਨ ਅਨੁਸਾਰ, ਦੱਸ ਤੇਰੀ ਆਖਰੀ ਇੱਛਾ ਕੀ ਪੂਰੀ ਕੀਤੀ ਜਾਵੇ, ਉਹ ਹੁੰਦਾ ਕਿ ਤੂੰ ਆਪਣੇ ਜੋ ਵੀ ਤੇਰੀ ਕੋਈ ਜ਼ਮੀਨ ਜਾਇਦਾਦ ਆ ਜਾਂ ਤੇਰਾ ਕੋਈ ਤੂੰ ਕਿਸ ਨੂੰ ਦੇਣਾ ਚਾਹੁੰਦਾ ਗਾ, ਤੇਰੀ ਵਸੀਅਤ ਕੀ, ਉਸ ਵਾਸਤੇ ਹੁੰਦਾ। ਤੇ ਜੇ ਕੋਈ ਐਂ ਕਹਿ ਦੇ ਵੀ ਫਾਂਸੀ ਦੇ ਤਸਦੇ ਜਾਂਦਾ ਵੀ ਜੱਜ ਸਾਹਿਬ ਮੇਰੀ ਜਗ੍ਹਾ ਤੇ ਤੁਸੀਂ ਆ ਜਾਓ, ਇਹ ਥੋੜੀ ਆ ਵੀ ਉਹਦੀ ਇੱਛਾ ਪੂਰੀ ਕਰ ਦੇਣਗੇ, ਇਹ ਮੈਨੂੰ ਜਾਣ ਦਿਓ ਮੇਰੀ ਜਗ੍ਹਾ ਤੁਸੀਂ ਆ ਜਾਓ, ਉਹ ਫਾਰਮੈਲਿਟੀ ਹੁੰਦੀ ਆ। ਉਹ ਕਹਿੰਦਾ ਮੈਂ ਸੋਚਦਾ ਮੈਂ ਉਦੋਂ ਜਾ, ਉਹਨਾਂ ਨੂੰ ਕੀ ਕਹਿਣਾ ਜਿਹੜੇ ਡਾਕਟਰ ਨੇ ਆਉਣਾ, ਸਰੀਰ ਤੰਦਰੁਸਤ ਆ, ਚੈੱਕਅਪ ਕਰਨ, ਮੈਂ ਡਾਕਟਰ ਨੂੰ ਕੀ ਕਹਿਣਾ, ਤੇ ਜਿਹਨੇ ਫਾਂਸੀ ਦਾ ਤਖ਼ਤਾ ਗਲ ਵਿੱਚ ਰੱਸਾ ਪਾਉਣਾ, ਮੈਂ ਉਹਦਾ ਮੂੰਹ ਮਿੱਠਾ ਕਿਵੇਂ ਕਰਾਉਣਾ, ਤੇ ਉਹਨੂੰ ਕੀ ਕਹਿੰਦਾ ਮੈਂ ਤੇ ਉਹ ਨਕਸ਼ਾ ਬਣਾਉਣਾ, ਮੈਂ ਤੇ ਉਹਨਾਂ ਖਿਆਲਾਂ ਚ ਰਹਿਣਾ, ਤੇ ਉਹ ਕਦੋਂ ਸਮਾਂ ਆਵੇ ਮੈਂ ਆਪਣੇ ਗੁਰੂ ਦੀ ਗੋਦ ਵਿੱਚ ਗੁਰੂ ਦੇ ਚਰਨਾਂ ਚ ਜਾ ਬਰਾਜਾ, ਕੌਮ ਦੀ ਚੜ੍ਹਦੀ ਕਲਾ ਲੈ ਕੇ ਅਣਖ ਤੇ ਗੈਰਤ ਦਾ ਸਬੂਤ ਦਿੰਦਾ ਹੋਇਆ ਮੈਂ ਦਿੱਲੀ ਨੂੰ ਦੱਸਣਾ ਚਾਹੁੰਦਾ ਕਿ ਸਿੱਖਾਂ ਦੀ ਅਣਖ ਤੇ ਗੈਰਤ ਕੀ ਆ। ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਿਹਾ ਕਰਦੇ ਸੀ, ਖਾਲਸਾ ਜੀ ਸਰੀਰ ਦੀ ਮੌਤ ਨੂੰ ਮੈਂ ਮੌਤ ਨਹੀਂ ਗਿਣਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਆ, ਜਿਹਦੀ ਅਣਖ ਮਰ ਜੇ, ਗੈਰਤ ਮਰ ਜੇ, ਜ਼ਮੀਰ ਮਰ ਜੇ। ਤੇ ਕਹਿੰਦਾ ਮੈਂ ਅਣਖ ਗੈਰਤ ਜ਼ਮੀਰ ਦੱਸਣਾ ਚਾਹੁੰਦਾ ਕਿ ਸਿੱਖਾਂ ਦੀ ਕੀ ਆ, ਗੁਰੂ ਗੋਬਿੰਦ ਸਿੰਘ ਨੇ ਕੈਸਾ ਖਾਲਸਾ ਸਾਜਿਆ, ਤੇ ਮੇਰੇ ਹਜ਼ਾਰਾਂ ਉਹ ਵੀਰ ਜਿਹੜੇ ਸਿੱਖ ਰਾਜ ਦੀ ਸਥਾਪਤੀ ਲਈ ਸ਼ਹੀਦੀਆਂ ਪਾ ਗਏ, ਮੈਂ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਦਾ ਹੋਇਆ ਫਾਂਸੀ ਦਾ ਰੱਸਾ ਗਲ ਚ ਪਾਉਣਾ, ਮੈਂ ਉਸ ਨਕਸ਼ੇ ਨੂੰ ਬਣਾਉਂਦਾ ਰਹਿੰਦਾ। ਮੈਂ ਤੇ ਬਾਹਰ ਜਾਣ ਦਾ ਕਦੇ ਸੋਚਿਆ ਵੀ ਨਹੀਂ ਆ। ਮੇਰੀ ਪਟੀਸ਼ਨ, ਮੇਰੀ ਕੌਮ ਨੂੰ ਅਪੀਲ ਆ, ਮੇਰੀ ਚੜ੍ਹਦੀ ਕਲਾ ਦੀ ਅਰਦਾਸ ਕਰੋ, ਮੈਂ ਆਪਣਾ ਇਹ ਫਰਜ਼ ਨਿਭਾ ਜਾਵਾਂ ਸਿੱਖੀ ਦੀ ਚੜ੍ਹਦੀ ਕਲਾ ਲਈ। ਤੇ ਮੇਰੀ ਇਹ ਅਪੀਲ ਆ ਕੌਮ ਨੂੰ ਕਿ ਜਦੋਂ ਮੈਂ ਫਾਂਸੀ ਦੇ ਫੰਦੇ ਤੇ ਹੋਵਾਂ ਤੇ ਹਰ ਸਿੱਖ ਦੇ ਘਰ ਦੇ ਉੱਤੇ ਕੇਸਰੀ ਝੰਡਾ ਝੂਲਦਾ ਹੋਵੇ ਸਿੱਖ ਰਾਜ।
ਸਤਿ ਸ੍ਰੀ ਅਕਾਲ।
ਅੱਜ ਕਿੰਨੇ ਸਿੱਖ ਆ ਬੱਚੇ ਦੇਖੋ ਕੇਸਰੀ ਝੰਡੇ ਲੈ ਕੇ ਆਏ ਲਹਿਰਾ ਰਹੇ ਆ, ਜਿਹਨਾਂ ਦੇ ਕੋਲ ਲਹਿਰਾਓ ਹਾਂ ਜਰਾ ਉੱਚੇ ਝੰਡੇ। ਅੱਜ ਆ ਕੇਸਰੀ ਝੰਡੇ ਬੱਚੇ ਲੈ ਕੇ ਆਏ ਗੁਰਮੁਖ ਪਿਆਰਿਓ, ਬਜ਼ੁਰਗਾਂ ਦੇ ਬੱਚਿਆਂ ਦੇ ਘਰਾਂ ਤੇ ਲੱਗਿਆ, ਦੀਵਾਨ ਵਿੱਚ ਲੈ ਕੇ ਆਏ ਬੱਚਿਆਂ ਦੇ ਹੱਥ। ਇਹ ਉਸ ਸਿੱਖ ਨੂੰ ਗੁਰਮੁਖ ਪਿਆਰਿਓ ਸਜਦਾ ਜਿਹਨੇ ਕਿਹਾ ਘਰਾਂ ਤੇ ਚੜ੍ਹਾ ਦਿਓ ਤੇ ਕੱਲ ਨੂੰ ਮਾਰਚ ਜਾ ਰਿਹਾ, ਉਹਦੇ ਜੋ ਵਸੀਅਤ ਮੈਨੂੰ ਉਹਨੇ ਸੌਂਪੀ ਅਕਾਲ ਤਖ਼ਤ ਸਾਹਿਬ ਨੂੰ ਔਰ ਜੋ ਸੁਨੇਹਾ ਮੈਂ ਕੱਲ ਕੌਮ ਨੂੰ ਸੱਦਾ ਦਿੱਤਾ ਅੱਜ ਮੀਡੀਆ ਦੇ ਰਾਹੀਂ ਵੀ, ਔਰ ਹਜ਼ਾਰਾਂ ਸਿੱਖਾਂ ਦੇ ਮੈਨੂੰ ਫੋਨ ਆ ਰਹੇ, ਸੁਨੇਹੇ ਆ ਰਹੇ ਆ, ਮੋਟਰਸਾਈਕਲਾਂ, ਕਾਰਾਂ, ਜੀਪਾਂ, ਬੱਸਾਂ। ਸਵੇਰੇ 10 ਵਜੇ ਪਿੰਡ ਰਾਜੂਵਾਲਾ ਜੋ ਰਾਏਕੋਟ ਤੋਂ ਹਲਵਾਰਾ ਰੋਡ ਤੇ ਸੁਧਾਰ ਰੋਡ ਤੇ ਆ, ਉੱਥੋਂ ਅਰਦਾਸ ਕਰਕੇ ਉਹਦੀ ਚੜ੍ਹਦੀ ਕਲਾ ਲਈ ਉਹਦਾ ਵਸੀਅਤ ਮਾਰਚ ਸ਼ੁਰੂ ਹੋਣਾ। ਤੇ ਲੁਧਿਆਣਾ, ਫਗਵਾੜਾ, ਜਲੰਧਰ, ਕਰਤਾਰਪੁਰ, ਜੰਡਿਆਲਾ ਇਸ ਰਸਤੇ 3 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜਣਾ ਤੇ ਉਹਦੀ ਵਸੀਅਤ ਤੇ ਉਹਦਾ ਸੁਨੇਹਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਹ ਸਿੱਖ ਦਾ। ਤੇ ਰਸਤਿਆਂ ਚੋਂ ਮੈਨੂੰ ਫੋਨ ਆ ਰਹੇ ਆ ਆਪਣੇ ਆਪ, ਬਾਬਾ ਜੀ ਕਿਤੇ ਜਾ ਪਾਣੀ ਦਾ ਲੰਗਰ ਲਾਉਣਾ ਚਾਹੁੰਦੇ ਆ, ਪ੍ਰਸ਼ਾਦੇ ਦਾ ਲੰਗਰ ਸਵਾਗਤ ਕਰਨਾ ਚਾਹੁੰਦੇ ਇਸ ਮਾਰਚ ਦਾ। ਉਸ ਸਿੰਘ ਨੂੰ ਸਜਦੇ ਆ ਸਾਰੇ, ਉਹਦੀ ਕੁਰਬਾਨੀ ਨੂੰ ਦਿਲਾਂ ਤੇ ਰਾਜ ਕਰ ਰਿਹਾ, ਦਿਲਾਂ ਤੇ। ਇਹ ਆ ਰਾਜ, ਡੰਡੇ ਨਾ ਰਾਜ ਤੇ ਕੋਈ, ਵੋਟਾਂ ਦਾ ਰਾਜ ਤੇ ਕੋਈ ਵੀ ਕਰ ਲੇ ਗੁਰਮੁਖ ਪਿਆਰਿਓ, ਭੀੜ ਦਾ ਰਾਜ ਭੀੜ ਤੰਤਰ ਤੇ ਕੋਈ ਕਰ ਲਵੇ, ਦਿਲਾਂ ਤੇ ਰਾਜ ਕਰਨਾ ਅੱਜ, ਦਿਲਾਂ ਤੇ ਸਿੱਖਾਂ ਦੇ ਦਿਲਾਂ ਤੇ ਰਾਜ। ਅੱਜ ਚਾਹੇ ਕੋਈ ਅੰਮ੍ਰਿਤਧਾਰੀ ਸਿੱਖ ਆ, ਚਾਹੇ ਕੇਸਾ ਧਾਰੀ, ਚਾਹੇ ਗੈਰ ਕੇਸਾਂ ਤੋਂ ਗੁਰਮੁਖ ਪਿਆਰ, ਚਾਹੇ ਕਲੀਨ ਸੇਵ ਪਤਿਤ ਸਿੱਖ ਵੀ ਆ ਭਾਵੇਂ, ਪਰ ਉਹਦੀ ਭਾਵਨਾ ਚ ਰਾਜੋਵਾਣੀ ਨਾਲ ਜੁੜ ਗਈ। ਅੱਜ ਉਹ ਵੀ ਜੈਕਾਰੇ ਛੱਡ ਰਹੇ ਆ, ਰਾਜੋਵਾਣਾ ਜਿੰਦਾਬਾਦ, ਰਾਜੋਵਾਣਾ ਜਿੰਦਾਬਾਦ। ਅੱਜ ਉਹ ਵੀ ਜੈਕਾਰੇ ਲਾ ਰਹੇ, ਉਹਦੀ ਭਾਵਨਾ ਵੀ ਜੁੜੀ ਆ, ਕਿਉਂ ਅੰਦਰ ਕੌਮੀ ਦਰਦ, ਕੌਮੀ ਪੀੜਾ ਦੀ ਗੱਲ ਤੇ ਸਿੱਖ ਹੋਣ ਦਾ ਅਹਿਸਾਸ। ਅੱਜ ਦੇਖੋ ਗੁਰਮੁਖ ਪਿਆਰਿਓ ਅਸਲ ਰਾਜ ਜਿਹੜਾ ਵਾਹਿਗੁਰੂ ਦੇ ਨਾਮ ਵਿੱਚ, ਗੁਰੂ ਦੇ ਸਿਧਾਂਤਾਂ ਵਿੱਚ ਭੇਜਿਆ, ਬਾਣੀ ਨਾਲ ਜੁੜਿਆ, ਅੱਜ ਦੇਖੋ। ਤੇ ਅੱਜ ਇਹ ਪਹਿਲਾ ਫੈਸਲਾ ਗੁਰਮੁਖ ਪਿਆਰਿਓ, ਉਹ ਵਸੀਅਤ ਅਕਾਲ ਤਖ਼ਤ ਸਾਹਿਬ ਤੇ। ਤੇ ਅਜੇ 31 ਮਾਰਚ ਆ ਰਹੀ, ਉਦੋਂ ਤੱਕ ਜੋ ਫੈਸਲੇ ਤੁਹਾਡੇ ਸਾਹਮਣੇ, ਜੋ ਡਿਊਟੀਆਂ, ਜੋ ਮੇਰੇ ਤੇ ਭਰੋਸਾ ਉਸ ਸਿੱਖ ਨੇ ਪ੍ਰਗਟਾਇਆ, ਤੇ ਗੁਰੂ ਦੀ ਕਿਰਪਾ ਨਾਲ ਮੈਂ ਤਨ ਦੇਹੀ ਨਾ ਨਿਭਾਵਾਂਗਾ। ਮੈਂ ਤੁਹਾਨੂੰ ਬੇਨਤੀ ਕਰ ਸਕਦਾ ਕਿ ਮੈਂ ਕੋਈ ਇੰਨੀ ਸ਼ਕਤੀ ਭਗਤੀ ਦਾ ਮਾਲਕ ਤੇ ਹੈ ਨਹੀਂ, ਮੈਂ ਤੇ ਤੁਹਾਡੇ ਚਰਨਾਂ ਦੀ ਧੂੜ ਦੇ ਬਰਾਬਰ ਨਹੀਂ, ਪਰ ਉਹ ਸਿੱਖ ਨੇ ਜੋ ਮਾਣ ਬਖਸ਼ਿਆ, ਡਿਊਟੀ ਲਾਈ ਆ, ਗੁਰੂ ਕਿਰਪਾ ਕਰੇ ਗੁਰੂ ਨੇ ਨਿਭਾ ਲੈਣੀ, ਆਪ ਨਿਭਾਉਣੀ ਆ। ਜੋ ਪੰਚਕ ਸੇਵਾ ਲਹਿਰ ਵੱਲੋਂ, ਜਥਾ ਦਾਦੂ ਸਾਹਿਬ ਵੱਲੋਂ ਜੋ ਪਿਛਲੇ 15 ਸਾਲ ਤੋਂ ਪ੍ਰਚਾਰ ਪ੍ਰਸਾਰ ਦੀ ਨਿਰਪੱਖ ਰਹਿ ਕੇ ਸੇਵਾ, ਪੰਥ ਦਾ ਦਰਦ ਲੈ ਕੇ, ਕਦੇ ਕੋਈ ਪਾਰਟੀ ਬਾਜੀ ਨਹੀਂ, ਕਦੇ ਸੱਚ ਦੀ ਗੱਲ ਕਹੀ ਆ, ਪਖੰਡਵਾਦ ਦੇ ਖਿਲਾਫ ਸੰਘਰਸ਼, ਧਰਮ ਪ੍ਰਚਾਰ ਪ੍ਰਸਾਰ, ਅੰਮ੍ਰਿਤ ਸੰਚਾਰ ਦੀ ਲਹਿਰ, ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਦਾ ਸੰਘਰਸ਼, ਹਜ਼ਾਰਾਂ ਸਿੱਖ ਦਿੱਲੀ ਲੈ ਕੇ ਪੁੱਜਣਾ, ਫਿਰ ਉੱਤਰਾਖੰਡ, ਫਿਰ ਫਤਿਹਗੜ੍ਹ ਸਾਹਿਬ, ਸਰਹੰਦ ਸ਼ਹੀਦਾਂ ਦੀ ਧਰਤੀ ਤੋਂ ਆਸ਼ੀਰਵਾਦ, ਜੋ ਧਰਮ ਯੁੱਧ ਗੁਰਦੁਆਰਾ ਗਿਆਨ ਗੋਦੜੀ ਹਰ ਕੀ ਪੌੜੀ ਹਰਿਦੁਆਰ ਦੀ ਆਜ਼ਾਦੀ ਲਈ ਚੱਲ ਰਿਹਾ, ਤੇ ਸੰਗਤਾਂ ਦਾ ਸਹਿਯੋਗ, ਤੇ ਹੁਕਮਰਾਨ ਪਾਰਟੀ ਸੀ ਜਿਹੜੀ ਉੱਥੇ ਗੁਰਮੁਖ ਪਿਆਰਿਓ ਬੀਜੇਪੀ, ਮੈਂ ਉਹਦੇ ਖਿਲਾਫ ਸੰਗਤਾਂ ਨੂੰ ਬੇਨਤੀ ਵੀ ਕੀਤੀ, ਪਰ ਮਕਸਦ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਉਹਨਾਂ ਸੁਣਵਾਈ ਨਹੀਂ ਕੀਤੀ। ਤੇ ਅੱਜ ਦੇਖੋ ਉੱਤਰਾਖੰਡ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਾਜ਼ੀਆਂ ਲਵਾ ਦਿੱਤੀਆਂ ਉਹਨਾਂ ਦੀਆਂ, ਗੁਰਮੁਖ ਪਿਆਰੇ ਸਰਕਾਰ ਜਾਂਦੀ ਲੱਗੀ। ਆ ਪੰਜਾਬ 'ਚ ਵੀ ਘਾਟਾ ਪੈ ਗਿਆ, ਪਿਛਲੀ ਵਾਰੀ 18 ਸੀ, ਹੁਣ ਸ਼ਾਇਦ 11-12 ਤੇ ਰਹਿ ਗਏ। ਇਹ ਗੁਰੂ ਨਾਨਕ ਸਾਹਿਬ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਗੁਰਮੁਖ ਪਿਆਰੇ ਜੋ ਸੰਘਰਸ਼, ਕੋਈ ਪਾਰਟੀ ਬਾਜੀ ਨਹੀਂ, ਮੈਂ ਉਸ ਪਾਰਟੀ ਦੇ ਖਿਲਾਫ ਜਿਹੜੇ ਸਾਡੇ ਗੁਰੂ ਦੇ ਸਿਧਾਂਤਾਂ ਦੇ ਖਿਲਾਫ ਹੈ। ਗੁਰਮੁਖ ਪਿਆਰਿਓ ਕੋਈ ਹੋਵੇ ਜਿਨ੍ਹਾਂ ਨੇ 84 ਦਾ ਕਤਲੇਆਮ ਕੀਤਾ, ਅਕਾਲ ਤਖ਼ਤ ਸਾਹਿਬ ਦਾ ਢੇਰੀ ਕੀਤਾ, ਜਾਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਯਾਦ ਨਹੀਂ ਕਰਦਾ, ਤੇ ਹੁਣ ਸਰਕਾਰ ਦੂਜੀ ਬਣ ਗਈ ਆ। ਮੈਂ ਸੰਘਰਸ਼ ਆਰੰਭਿਆ, ਮੈਂ ਉਹਨਾਂ ਨਾਲ ਗੱਲਬਾਤ ਕਿ ਗੁਰਦੁਆਰਾ ਗਿਆਨ ਗੋਦੜੀ ਦਿਓ ਜਿੱਥੇ ਸਤਿਗੁਰ ਨੇ ਚਰਨ ਪਾਏ ਆ, ਕਰੋੜਾਂ ਸਿੱਖਾਂ ਦੀ ਮੰਗ ਆ, ਤੇ ਜੇ ਨਾ ਉਹ ਗੁਰਮੁਖ ਪਿਆਰੇ ਦੇਣਗੇ ਉਹਨਾਂ ਦੇ ਖਿਲਾਫ਼ ਵੀ ਸੰਘਰਸ਼ ਆ, ਸਾਨੂੰ ਕੋਈ ਪਾਰਟੀ ਨਾਲ ਮਤਲਬ ਨੀ, ਕੌਣ ਆ ਕੌਣ ਨਹੀਂ, ਅਸੀਂ ਤੇ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਇਹ ਪ੍ਰਣ ਕਰ ਲਿਆ ਅੱਜ ਸਿੱਖਾਂ ਨੇ ਕਿ ਗੁਰੂ ਨਾਨਕ ਦੇ ਸਿੱਖ ਹਾਂ, ਗੁਰਦੁਆਰਾ ਉੱਥੇ ਹੀ ਬਣਾਵਾਂਗੇ, ਬਣਾ ਕੇ ਛੱਡਣਾ ਉੱਥੇ ਗੁਰੂ ਦਾ ਗੁਰਦੁਆਰਾ ਜਿਹੜਾ 84 ਚ ਢਾ ਦਿੱਤਾ ਤੇ ਅੱਜ ਸਰਕਾਰੀ ਕਬਜ਼ਾ ਦੁਕਾਨਾਂ ਪਈਆਂ ਨੇ, ਉਹ ਦੁਕਾਨਾਂ ਢਹਿ ਢੇਰੀ ਹੋਣਗੀਆਂ ਜੇ ਪਿਆਰ ਨਾਲ ਮੰਨ ਜਾਣਗੇ ਠੀਕ ਆ, ਨਹੀਂ ਤੇ ਫਿਰ ਸੰਘਰਸ਼ ਕਰਾਂਗੇ ਉਹਦੀ ਆਜ਼ਾਦੀ। ਸਰਕਾਰੀ ਕਬਜ਼ਾ ਢਾ ਕੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਨੀਂਹ ਪੱਥਰ ਰੱਖਿਆ ਜਾਊਗਾ ਜਿੱਥੇ ਗੁਰੂ ਨਾਨਕ ਨੇ ਚਰਨ
ਪਾਇਆ।
ਪਿਆਰ ਸਤਿਕਾਰ ਮੇਰੇ ਨਾਲ ਦੁਨੀਆਂ ਚ ਹਜ਼ਾਰਾਂ ਸਿੱਖ ਨੀ ਲੱਖਾਂ ਸਿੱਖ ਅੱਜ ਭਾਵਨਾਵਾਂ ਜੁੜੀਆਂ ਨੇ, ਤਨ ਮਨ ਧਨ ਦਾ ਸਹਿਯੋਗ ਉਸ ਗੁਰੂ ਘਰ ਦੀ ਆਜ਼ਾਦੀ ਦੇ ਸੰਘਰਸ਼ ਵਿੱਚ। ਮੈਂ ਤੁਹਾਡੇ ਤੋਂ ਵੀ ਆਸ ਰੱਖਦਾ, ਤੁਸੀਂ ਤੇ ਮੇਰੇ ਇਲਾਕੇ ਦੇ ਭੈਣ ਭਰਾ ਹੋ, ਆਪਾਂ ਨੇੜੇ ਵਿਚਰਦੇ ਗੁਰਮੁਖ ਪਿਆਰੇ ਹੋ, ਵੈਸੇ ਤੇ ਸਿੱਖ ਦੁਨੀਆਂ ਦੇ ਕਿਸੇ ਕੋਨੇ ਚ ਵੱਸਦਾ, ਅਸੀਂ ਭੈਣ ਭਰਾ ਕਲਗੀਧਰ ਦੇ ਪੁੱਤਰ ਧੀਆਂ ਆਪਸ ਗੁਰਮੁਖ ਪਿਆਰੇ ਹੋ, ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਜਦੋਂ ਆਵਾਜ਼ ਆਵੇ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਕੰਮ ਕਰ ਛੱਡ ਦਿਓ, ਉਦੋਂ ਫਿਰ ਆਪਾਂ ਉੱਥੇ ਚੱਲਣਾ। ਕਿੰਨੇ ਕੁ ਬੇਨਤੀ ਮੰਨੋਗੇ, ਵਿਕਾਰੇ 'ਚ ਹੱਥ ਖੜੇ ਕਰਕੇ ਦੱਸਿਓ ਹਾਂ, ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਆਪਣਾ ਯੋਗਦਾਨ ਜਿਹੜੇ ਪਾਓਗੇ, ਮਾਈ ਭਾਈ ਗੁਰਮੁਖ ਪਿਆਰਿਓ, ਮੇਰੇ ਭਰਾ ਵੀਰ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਗੁਰੂ ਨਾਨਕ ਦਾ ਗੁਰਦੁਆਰਾ ਯਾਦ ਕਰਾਉਣਾ, ਉਹ ਮੇਰਾ ਇਕੱਲੇ ਦਾ ਨਹੀਂ, ਪੂਰੀ ਸਿੱਖ ਕੌਮ ਦਾ ਤੇ ਸਿੱਖ ਕੌਮ ਦੇ ਬੱਚੇ ਬੱਚੇ ਦਾ ਫਰਜ਼ ਹੈ। ਜੈਕਾਰੇ 'ਚ ਸਾਰੇ ਇਜ਼ਹਾਰ ਕਰਿਓ ਹਾਂ, ਪਤਾ ਲੱਗੇ ਕਿ ਕਿੰਨਾ ਕੁ ਦਰਦ ਹੈ ਤੁਹਾਡੇ ਮਨ 'ਚ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ।
ਬੋਲ
ਹਰ ਸਿੱਖ ਮਾਈ ਭਾਈ ਗੁਰਮੁਖ ਪਿਆਰਿਓ, ਜਿਹਨਾਂ ਨੇ ਚੜ੍ਹਦੀ ਕਲਾ ਦਾ ਸਬੂਤ ਦਿੱਤਾ, ਪ੍ਰਣ ਵੀ ਕੀਤਾ, ਗੁਰਮੁਖੋ ਇਹ ਪ੍ਰਣ ਨਿਭਾਉਣਾ ਵੀ ਆ ਆਪਾਂ ਨੇ, ਤੇ ਗੁਰਮੁਖ ਪਿਆਰਿਓ ਸੰਘਰਸ਼ ਜੋ ਕੀਤਾ ਉਹ ਸੰਘਰਸ਼ ਦੇ ਕਾਰਨ ਹੀ ਅੱਜ ਜੋ ਪੰਥ ਵੱਲੋਂ ਜ਼ਿੰਮੇਵਾਰੀਆਂ, ਪੰਥ ਕੌਮੀ ਮਰਜੀਵੜਿਆਂ ਵੱਲੋਂ ਜੋ ਅੱਜ ਫਾਂਸੀ ਦੇ ਤਖ਼ਤ ਤੇ ਖੜੇ ਕੌਮ ਨੂੰ ਸੰਦੇਸ਼ ਦੇ ਰਹੇ, ਉਹਨਾਂ ਮੇਰੀ ਡਿਊਟੀ ਲਾਈ ਉਹ ਸਿੱਖ ਨੇ, ਤੇ ਆਓ ਤੁਹਾਨੂੰ ਵੀ ਬੇਨਤੀ ਆ ਕਿ ਜਿਹੜੇ ਸਮਾਂ ਕੱਢ ਸਕਦੇ ਹੋ, ਸਵੇਰੇ 10 ਵਜੇ ਪਿੰਡ ਰਾਜੋ ਆਉਣਾ ਤੇ 3 ਵਜੇ ਅਕਾਲ ਤਖ਼ਤ ਸਾਹਿਬ ਤੇ ਪਹੁੰਚਣਾ, ਉਸ ਸਿੱਖ ਦੇ ਵਸੀਅਤ ਮਾਰਚ ਵਿੱਚ ਸ਼ਾਮਲ ਹੋਵੋ। ਹਰ ਇੱਕ ਸਿੱਖ ਦਾ ਫਰਜ਼ ਬਣਦਾ ਪਾਰਟੀ ਬਾਜੀ ਤੋਂ ਪਰੇ ਹੋ ਕੇ ਗੁਰੂ ਕੇ ਸਿੱਖ ਹੋਣ ਦਾ, ਤੇ ਸਿੱਖ ਉਸ ਮਰਜੀ ਵੜੇ ਸਿੱਖ ਦੇ ਨਾਲ ਗੁਰਮੁਖ ਪਿਆਰੇ ਪਿਆਰ ਦਾ ਇਜ਼ਹਾਰ, ਤੇ ਆਓ ਸਾਰੀਆਂ ਸੰਗਤਾਂ ਅੱਜ ਗੁਰਮੁਖ ਪਿਆਰੇ ਉਸ ਪਾਸੇ ਜਿਹੜੇ ਜੁੜੇ ਆ ਸਿਧਾਂਤਾਂ ਨਾਲ, ਬਾਣੀ ਨਾਲ, ਦਿਲਾਂ ਤੇ ਰਾਜ ਕਰਨ, ਜੁੜ ਜਾਈਏ ਜੀਵਨ ਸਫਲੇ ਗੁਰੂ ਦੀ ਗੋਦ। ਅੱਜ ਭਾਈ ਬਲਵੰਤ ਸਿੰਘ ਗੁਰਮੁਖ ਪਿਆਰ ਗੁਰੂ ਦੀ ਗੋਦ ਆ, ਉਹਦੇ ਕੋਲ ਹੁਣ ਵੀ ਉਹ ਗੁਰੂ ਦੀ ਗੋਦ ਵਿੱਚ ਬਰਾਜੇ ਆ, ਸਿਧਾਂਤਾਂ ਨਾਲ ਜੁੜਿਆ ਤੇ ਸ਼ਹੀਦੀ ਸ਼ਹਾਦਤ ਤੋਂ ਬਾਅਦ ਵੀ ਆ। ਪਰ ਮੈਂ ਬੇਨਤੀ ਕਰਨੀ ਚਾਹੁੰਦਾ ਗੁਰਮੁਖੋ, ਮੈਨੂੰ ਬਹੁਤ ਸਿੱਖਾਂ ਦੇ ਫੋਨ, ਟੀਵੀ ਚੈਨਲ, ਰੇਡੀਓ ਚੈਨਲ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਇਹ ਕਿਵੇਂ ਰੋਕ ਸਕਦਾ ਪਟੀਸ਼ਨ ਪਾਉਣੀ? ਮੈਂ ਕਿਹਾ ਨਹੀਂ, ਜੇ ਕੌਮ ਜਾਗ ਪਵੇ ਨਾ, ਪੂਰੀ ਕੌਮ ਬਿਨਾਂ ਪਟੀਸ਼ਨਾਂ ਤੋਂ ਫਾਂਸੀ ਰੁਕ ਸਕਦੀ ਹੈ, ਬਿਨਾਂ ਪਟੀਸ਼ਨਾਂ ਤੋਂ ਕੌਮ ਦੇ ਜਾਗ, ਤੁਸੀਂ ਜਾਗ ਪਏ, ਤੁਸੀਂ ਆ ਵੇਸਲਾਪਣ ਛੱਡਤਾ, ਆਲਸ ਛੱਡ ਦਿੱਤੀ, ਬਿਨਾਂ ਪਟੀਸ਼ਨਾਂ ਤੋਂ ਫਾਂਸੀਆਂ ਰੁਕ ਜਾਣਗੀਆਂ, ਪਰ ਤੁਹਾਡੇ ਜਾਗਣ ਦੀ ਲੋੜ ਆ। ਜੇ ਤੁਸੀਂ ਨਾ ਜਾਗੇ ਫਿਰ ਜੋ ਮਰਜ਼ੀ ਹੋਈ ਜਾਵੇ। ਮੈਨੂੰ ਅੱਜ ਇੱਕ ਪੱਤਰਕਾਰ ਨੇ ਸਵਾਲ ਵੀ ਕੀਤਾ, ਕਹਿੰਦਾ ਬਾਬਾ ਜੀ ਕੌਮ ਤੇ ਸੁੱਤੀ ਪਈ ਆ, ਦੇਖੋ ਅਫਜ਼ਲ ਗੁਰੂ ਦੀ ਗੱਲ ਆਈ, ਪਾਰਲੀਮੈਂਟ ਤੇ ਹਮਲਾ, ਕਸ਼ਮੀਰ ਦੇ ਲੋਕਾਂ ਨੇ ਉਹਦੇ ਹੱਕ ਚ ਮੁਸਲਮਾਨਾਂ ਨੇ ਫਤਵਾ ਦਿੱਤਾ, ਇੱਕ MLA ਤਾਂ ਵਿਧਾਨ ਸਭਾ ਚ ਮਤਾ ਪਾਸ ਕਰਨ ਤੱਕ ਗੱਲ ਲੈ ਗਿਆ। ਗੁਰਮੁਖ ਪਿਆਰਿਓ ਆਪਣੇ ਭਰਾ ਦੇ ਹੱਕ ਵਿੱਚ ਫਤਵਾ, ਕਹਿੰਦੇ ਸੇ ਕੌਮ ਕਿੱਥੇ ਖੜੀ? ਮੈਂ ਕਿਹਾ ਕੌਮ ਦਾ ਕੋਈ ਕਸੂਰ ਨਹੀਂ ਹੈ, ਕੌਮ ਦੇ ਮਨ ਚ ਤਾਂ ਦਰਦ ਆ, ਇਹ ਆਗੂਆਂ ਨੇ ਇਸ ਪਾਸੇ ਨਹੀਂ ਤੁਰਨ ਦਿੱਤਾ, ਆਗੂਆਂ ਦਾ ਕਸੂਰ ਆ, ਕੌਮ ਤੇ ਬੱਬਰਾਂ ਸ਼ੇਰਾਂ ਦੀ ਆ, ਪਰ ਆਗੂ ਗਿੱਦੜ ਬਣੇ ਪਏ। ਹੁਣ 100 ਹੋਵੇ ਸ਼ੇਰ, 100 ਹੋਵੇ ਹਾਥੀ, ਮੂਹਰੇ ਲਾ ਦਿਓ ਇੱਕ ਗਿੱਦੜ, ਮੋਰਚਾ ਨਾ ਫਤਿਹ ਹੋ ਗਿਆ। 100 ਹੁਣ ਬਿੱਲੀਆਂ, 100 ਹੁਣ ਭੇਡਾਂ, 100 ਬੱਕਰੀਆਂ, ਮੂਹਰੇ ਬੱਬਰ ਸ਼ੇਰ ਲਾ ਦਿਓ, ਜਿੱਦਣ ਨੂੰ ਤੁਰ ਪਿਆ ਮੋਰਚੇ ਫਤਿਹ ਹੀ ਫਤਿਹ ਆ। ਗੁਰਮੁਖ ਪਿਆਰ ਬੱਬਰ ਸ਼ੇਰ ਮੂਹਰੇ ਲੱਗ ਜਾਵੇ, ਮੋਰਚੇ ਫਤਿਹ ਹੀ ਫਤਿਹ ਆ। ਪਰ ਜੇ ਬੱਬਰ ਸ਼ੇਰ ਹਾਥੀਆਂ ਦੇ ਮੂਹਰੇ ਲਾ ਦਿਓ ਗਿੱਦੜ, ਤੇ ਗੁਰਮੁਖ ਪਿਆਰਿਓ ਫਿਰ ਮੋਰਚੇ ਤੇ ਸਾਰੇ ਫੇਲ ਹੀ ਹੋਣੇ ਆ। ਅੱਜ ਕੌਮ ਤੇ ਬੱਬਰਾਂ ਸ਼ੇਰਾਂ ਦੀ ਆ, ਇੱਥੇ ਕੋਈ ਕਮੀ ਨੀ। ਇੱਥੇ ਸੁਖਾ ਜਿੰਦਾ ਸਤਵੰਤ ਸਿੰਘ ਬੇਅੰਤ ਸਿੰਘ ਕੇਰ ਸਿੰਘ, ਇੱਥੇ ਗੁਰਮੁਖ ਪਿਆਰਿਓ ਭਾਈ ਦਿਲਾਵਰ ਸਿੰਘ ਰਾਜੂਆਂ ਨੇ, ਇੱਥੇ ਬੱਬਰਾਂ ਸ਼ੇਰਾਂ ਦੀ ਕਮੀ ਨਹੀਂ ਆ, ਬਸ ਆਗੂਆਂ ਵਾਲੇ ਪਾਸੇ ਕਮੀ। ਜਿਹੜੇ ਆਗੂ ਖੁਦ ਗਰਜ ਹੋ ਗਏ ਆ, ਲਾਲਚੀ ਹੋ ਗਏ ਆ, ਕੁਰਸੀਆਂ ਸਵਾਰਥ ਦੇ ਭੁੱਖੇ ਸੁਖਾਂ ਦੇ ਭੁੱਖੇ ਹੋ ਗਏ ਆ। ਉਹ ਦੇਖੋ ਉਹਨਾਂ ਵੱਲ ਜਿਨ੍ਹਾਂ ਨੇ ਆਖਿਆ ਫਾਂਸੀ ਦੇ ਤਖਤਿਆਂ ਤੇ ਖੜ ਕੇ ਵੀ, ਜੇ ਸੁਖ ਦੇ ਤਾਂ ਤੁਝੇ ਰਾਜੀ ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਉਹਨਾਂ ਦਾ ਜੀਵਨ ਸਾਡਾ ਮਾਰਗ ਦਰਸ਼ਨ ਕਰਦਾ। ਆਓ ਗੁਰਮੁਖੋ, ਗੁਰਬਾਣੀ ਨਾਲ ਗੁਰੂ ਕੇ ਸਿਧਾਂਤ ਨਾਲ ਜੁੜ ਕੇ ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਬਣ ਕੇ ਜੀਓ, ਕਲਗੀਧਰ ਦੇ ਪੁੱਤਰੋ ਧੀਓ, ਸ਼ਸਤਰਧਾਰੀ ਬਣ ਕੇ ਜੀਓ, ਬਾਣੀ ਬਾਣੇ ਨਾਲ ਜੁੜੀਏ, ਫਿਰ ਸਤਿਗੁਰਾਂ ਦੀਆਂ ਰਹਿਮਤਾਂ ਤੇ ਉਹ ਗੁਰੂ ਕੇ ਸਿੱਖ ਦੇ ਬੋਲ। ਗੁਰਮੁਖ ਪਿਆਰਿਓ ਸਾਡਾ ਵੀ ਮਾਰਗ ਦਰਸ਼ਨ ਕਰ ਰਹੇ, ਜਿਹੜੀ ਆਵਾਜ਼ ਅੱਜ ਭਾਈ ਰਾਜੂਆਂ ਨੇ ਦੇ ਰਿਹਾ, ਜਿਹੜੀ ਆਵਾਜ਼ ਕਦੇ ਸੰਤ ਭਿੰਡਰਾਂ ਵਾਲਿਆਂ ਦੀ, ਅੱਜ ਕੌਮ ਦੀ ਆਵਾਜ਼ ਬਣ ਜਾਵੇ, ਸਾਡੇ ਦੀ ਅਣਖ ਗੈਰਤ ਤੇ ਜ਼ਮੀਰ ਜਾਗ ਪਵੇ ਤੇ ਹਰ ਸਿੱਖ ਉਸ ਬਚਨਾਂ ਨੂੰ ਦੁਹਰਾਏ। ਕੀ ਬਚਨ ਪੜਿਓ ਪਿਆਰ ਵਿੱਚ ਸਾਰੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ,
ਜਿਨ੍ਹਾਂ ਨੇ ਗੁਰੂ ਦੇ ਆਸੇ ਅਨੁਸਾਰ ਚੱਲਣਾ ਕੀਤਾ ਤੇ ਸ਼ਿਵਾ ਪਰ ਮੋਹੇ ਹੈ, ਸੁਖ ਕਰਮਣ ਤੇ ਕਬੂ ਨਾ ਡਰੋ, ਨਾ ਡਰੋ ਅਰਸੋ ਜਬ ਜਾਏ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ, ਅਰਸੋ ਹੋ ਆਪਣੇ ਹੀ ਮਨ ਕੋਏ ਲਾਲਚ ਹੋ ਗੁਣ ਕਉ ਚਰੋ, ਜਬ ਆਪ ਕੀ ਔਦ ਨਿਦਾਨ ਬਣੇ ਅਸ ਹੀ ਰਣ ਮੈਂ। ਗੁਰੂ ਦੀ ਬਾਣੀ ਨਾਲ ਸਿਧਾਂਤਾਂ ਨਾਲ ਜੁੜਿਆ ਜੀਵਨ, ਅੱਜ ਫਾਂਸੀ ਦੇ ਤਖਤੇ ਤੇ ਖੜ ਕੇ ਕਹਿ ਰਿਹਾ ਭਲਿਓ, ਮੈਨੂੰ ਦਿੱਲੀ ਦੀ ਹਕੂਮਤ ਵੀ ਝੁਕਾ ਨਹੀਂ ਸਕਦੀ, ਕਿਸੇ ਹੋਰ ਦੀ ਗੱਲ ਤਾਂ ਕੀ ਹੈ, ਉਹ ਦੇ ਰਿਹਾ ਸਬੂਤ ਸਿੱਖੀ ਦਾ ਕਿ ਝੁਕਣ ਲਈ ਨਹੀਂ ਅੱਖਾਂ ਸਿੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ, ਦੋ ਗੱਲਾਂ ਲਈ ਸਿੱਖ ਦਾ ਸੀਸ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ, ਜਾਂ ਆਰੀਆਂ ਲਈ ਜਾਂ ਸਰਦਾਰ। ਸਾਨੂੰ ਆਪਣਾ ਗੁਰੂ ਗੋਬਿੰਦ ਸਿੰਘ ਦੀ ਰੱਖਣਾ ਜਾਣਦੇ ਆ, ਕੁਦਰਤੀ ਤਵੀ ਚ ਬੈਠ ਕੇ ਗੀਤ ਗਾਈ ਆ ਰਹੇ ਹੇਠਵੀ ਜ਼ਿੰਦਗੀ, ਇੱਥੇ ਜ਼ਿੰਦਗੀ ਮੌਤੋਂ ਸਸਤੀ ਹੈ, ਮਿੱਟੀ ਵਿੱਚ ਖੂਨ ਚਵਾਇਆ ਆਪਣਾ ਤਦ ਮਿਲਣੀ ਉੱਚੀ ਹਸਤੀ ਹੈ। ਉਹ ਗੁਰਕਾ ਸਿੱਖ ਸਿੱਖ ਨੇ ਹਮੇਸ਼ਾ ਲਲਕਾਰ ਕੇ ਖਾਲਸੇ ਨੇ ਆਖਿਆ, ਆ ਦਿੱਲੀ ਸਰਕਾਰ ਦੀ ਇਹ ਫਾਂਸੀਏ, ਤੇਰੇ ਨਾਲ ਲਾਈਆਂ ਸੀ ਯਾਰੀਆਂ, ਕਾਹਨੂੰ ਸ਼ਰਮਾਵੇਂ ਐਵੇਂ ਝੱਲੀਏ ਸਾਡੀਆਂ ਮੁਹੱਬਤਾਂ ਨੇ ਯਾਰੀਆਂ। ਗੁਰੂ ਕੇ ਸਿੱਖਾਂ ਸਰਦਾਰਾਂ ਨੇ ਕਦੇ ਪਰਵਾਹ ਨੀ ਮੰਨੀ ਤੇ ਯਾਦ ਰੱਖਿਓ ਖਾਲਸਾ ਜੀ, ਕਦੇ ਬਣ ਗਈਆਂ ਕੌਮਾਂ ਦੀ ਇਸ ਗੱਲੋਂ, ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਇਹ ਕਿਹੜੀ ਕੌਮ ਨੇ, ਕਿੰਨੇ ਮਨਸੂਰ ਜੰਮੇ। ਭਾਈ ਬਲਵੰਤ ਸਿੰਘ ਰਾਜੂ ਹਨ ਗੁਰਮੁਖੋ ਹੀ ਕੌਮਾਂ ਦੇ ਹੱਥ ਤੇ ਜਿਉਂਦੀਆਂ ਨੇ ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜੇ ਅੱਜ ਪੈਣਾ ਏ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਇਹਨਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣੇ ਆ ਖਾਲਸਾ ਰਾਜੀ ਸਥਾਪਤੀ ਉਸਦੇ ਵਚਨ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਅਬਰੂ ਦੇ ਆਸੇ ਤੇ ਚੱਲਣ ਦੀ ਲੋੜ ਆ ਗੁਰੂ ਦੇ ਸਿਧਾਂਤਾਂ ਦੇ ਚੱਲਣ ਦੀ ਲੋੜ ਆ ਗੁਰਮਤਿ ਪਿਆਰੇ ਗੁਰੂ ਅੰਗ ਅੰਗ ਵਰਤਦਾ ਦਕਾਲ ਪ੍ਰਨਾਸੀ ਦਿਆਲ ਸਰੂਪ ਦੇ ਸਿਧਾਂਤ ਸੰਗੇ ਆਪਾਂ ਗੰਗ ਸੱਚ ਨਹੀਂ ਡਰਦਾ ਹੈ ਕੰਡਾ ਤੋਂ ਸੱਚ ਨਹੀਂ ਡਰਦਾ ਲਲਕਾਰਾਂ ਤੋਂ ਸੱਚ ਨਹੀਂ ਡਰਦਾ ਹੈ ਜਾਬਰ ਤੋਂ ਸੱਚ ਨਹੀਂ ਡਰਦਾ ਤਲਵਾਰਾਂ ਤੋਂ ਅੱਜ ਸੱਚ ਦੁਨੀਆਂ ਦੇ ਸਾਹਮਣੇ ਆ ਵੱਖਰੀ ਗੱਲ ਹੈ ਕਿ ਸੱਚ ਨੂੰ ਫਾਂਸੀ ਆ ਤੇ ਝੂਠ ਨੂੰ ਨਵਾਜ ਸਾਂ ਪਰ ਸੱਚ ਅੱਜ ਤੁਹਾਡੇ ਸਾਹਮਣੇ ਆ ਗੁਰੂ ਦੇ ਸਿੱਖ ਕਦੇ ਸਰਦਾਰ ਭਗਤ ਸਿੰਘ ਵਰਗਿਆਂ ਨੇ ਅੱਜ ਸ਼ਹੀਦੇ ਆਦਮ ਸਰਦਾਰ ਊਧਮ ਸਿੰਘ ਵਰਗਿਆਂ ਜਿਹਨਾਂ ਭਾਰਤ ਆਜ਼ਾਦ ਕਰਾਉਣ ਲਈ ਗੁਰੂ ਦੇ ਸਿੱਖਾਂ ਨੇ ਯੋਗਦਾਨ ਪਾਇਆ ਤੇ ਬਬਰੇ ਅਕਾਲੀਆਂ ਨੇ ਆਖਿਆ ਸਰ ਫਰੋਸੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇ ਹੈ ਆਖਿਆ ਦੇਖਣਾ ਕਾਤਲ ਦੀਆਂ ਬਾਹਾਂ ਚ ਕਿੰਨਾ ਕੁ ਜ਼ੋਰ ਆ ਅੱਜ ਫਾਂਸੀ ਦੇ ਤਖਤੇ ਤੇ ਖੜਾ ਭਾਈ ਬਲਵੰਤ ਸਿੰਘ ਰਾਜੋਆਣਾ ਕਹਿੰਦਾ ਮੈਂ ਦੇਖਣਾ ਦਿੱਲੀ ਚ ਕਿੰਨਾ ਕੁ ਜ਼ੋਰ ਹੈ ਇਹ ਬਲਵੰਤ ਸਿੰਘ ਰਾਜੋਆਣਾ ਗੁਰੂ ਕੇ ਸਿੱਖ ਦੀਆਂ ਨਜ਼ਰਾਂ ਨਹੀਂ ਝੁਕਾ ਸਕਦੀ ਦਿੱਲੀ ਗੁਰੂ ਕੇ ਖਾਲਸੇ ਦਾ ਸੱਚ ਸੰਤ ਸਿਪਾਹੀ ਨੇ ਸਤਿਗੁਰ ਨੇ ਬਣਾਇਆ ਭਗਤੀ ਤੇ ਸ਼ਕਤੀ ਬਖਸ਼ ਆਓ ਗੁਰਮੁਖੋ ਇਹ ਗੁਰੂ ਕੇ ਸਿੱਖ ਸਮੇਂ ਸਮੇਂ ਕੌਮ ਨੂੰ ਸੇਧ ਦੇਣ ਵਾਸਤੇ ਕੌਮ ਨੂੰ ਚੜ੍ਹਦੀ ਕਲਾ ਦੇਣ ਵਾਸਤੇ ਅਸੀਂ ਗੁਰੂ ਕੇ ਲਾਲ ਸਮੇਂ ਸਮੇਂ ਆਉਂਦੇ ਆ ਆਓ ਗੁਰੂ ਕਿਰਪਾ ਕਰੇ ਜੇ ਅੱਜ ਸ਼ਹਾਦਤ ਵੀ ਹੁੰਦੀ ਹੈ ਤੇ ਗੁਰਮੁਖ ਪਿਆਰੇ ਕੌਮ ਦੀ ਚੜ੍ਹਦੀ ਕਲਾ ਉਹ ਆਪਣਾ ਫਰਜ਼ ਨਿਭਾ ਜਾਂਦਾ ਜੇ ਜੇ ਆਪਾਂ ਆਪਣਾ ਫਰਜ਼ ਨਿਭਾਈਏ ਅੱਜ ਸਾਰੀ ਕੌਮ ਯਾਦ ਕਰੇ ਸਰਕਾਰਾਂ ਨੂੰ ਦੱਸ ਦਿੱਤਾ ਜਾਵੇ ਕਿ ਜੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੀ ਗਈ ਤੇ ਵਿਗੜਦੇ ਹਾਲਾਤ ਕਾਬੂ ਕਰਾਉਣੇ ਮੁਸ਼ਕਲ ਹੋ ਜਾਣਗੇ ਪੰਜਾਬ ਨਹੀਂ ਭਾਰਤ ਦੀ ਧਰਤੀ ਤੇ ਤੁਸੀਂ ਅੱਗ ਲਾਉਣਾ ਚਾਹੁੰਦੇ ਹੋ ਜੇ ਐਸਾ ਵਰਤਾਰਾ ਵਰਤਿਆ ਤੇ ਸਿੱਖਾਂ ਦਾ ਜੋਸ਼ ਥੰਮਿਆ ਨਹੀਂ ਜਾਵੇਗਾ ਬਜ਼ੁਰਗਾਂ ਦਾ ਬੱਚਿਆਂ ਦਾ ਨੌਜਵਾਨਾਂ ਦਾ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਵੇਗਾ ਜੇਕਰ ਐਸਾ ਅਨਿਆ ਹੋਇਆ ਇੱਕ ਅੱਖ ਦਾ ਅੰਤ ਕਰਨ ਵਾਲੇ ਸਿੱਖ ਨੂੰ ਫਾਂਸੀ ਦੇ ਤਖਤੇ ਤੇ ਚੜਾਇਆ ਕੌਮ ਜਾਗ ਪਵੇ ਸਾਰਾ ਕੁਝ ਰੁਕ ਸਕਦਾ ਪਰ ਜੇ ਆਪਾਂ ਇਹ ਵੇਸਲੇ ਰਹੇ ਤੇ ਗੁਰਮੁਖ ਪਿਆਰਿਓ ਫਿਰ ਕੁਝ ਵੀ ਫਿਰ ਲਗਾਤਾਰ ਹੋਈ ਜਾ ਰਿਹਾ ਸੀ ਕਿੰਨੇ ਸਿੱਖ ਹੋਰ ਜੇਲ੍ਹਾਂ 'ਚ ਬੈਠੇ ਆ ਕਿੰਨੀਆਂ ਫਾਂਸੀਆਂ ਹੋ ਗਈਆਂ ਕਿੰਨੇ ਤਿਆਰ ਆ ਜੇ ਆਪਾਂ ਨਾ ਇਸ ਪਾਸੇ ਤੁਰੇ ਨਾ ਸਮਝੇ ਨਾ ਜਾਗੇ ਤਾਂ ਫਿਰ ਗੁਰਮੁਖ ਪਿਆਰਿਓ ਹੀ ਹਾਲ ਆ ਫਿਰ ਇਤਿਹਾਸ ਕੀ ਬਣੇਗਾ ਉਹ ਜਾਗਣ ਦਾ ਵੇਲਾ ਇਤਿਹਾਸ ਸਿਰ ਦੀ ਉਹ ਗੁਰੂ ਕੇ ਸਿੱਖ ਨੇ ਆਖਿਆ ਸਿਰ ਜਾਵੇ ਤਾਂ ਜਾਵੇ ਮੇਰਾ ਸੱਚੀ ਸਿਦਕਣਾ ਵਿੱਚ ਹੈ ਉਹ ਚੜ੍ਹਦੀ ਕਲਾ ਦਾ ਸਬੂਤ ਅੱਜ ਸਾਨੂੰ ਵੀ ਦੇਣ ਦੀ ਲੋੜ ਉਹ ਚੜ੍ਹਦੀ ਕਲਾ ਆਓ ਸਾਰੇ ਬਾਣੀ ਨਾਲ ਜੁੜ ਕੇ ਤੇ ਚੜ੍ਹਦੀ ਕਲਾ ਦਾ ਸਬੂਤ ਸਾਰੇ ਰਮਤਾ ਦੀ ਧਾਰਨਾ ਅੱਜ ਹਰ ਸਿੱਖ ਜਾ ਕੇ ਤੇ ਗੁਰਮੁਖ ਪਿਆਰੇ ਕਹਿ ਦੇ ਸਿਰ ਜਾਵੇ ਤਾਂ ਜਾਵੇ ਮੇਰਾ ਸੱਚੀ ਸਿਦਕਣਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸੱਚੀ ਸਿਦਕਣਾ ਜਾਵੇ ਪਿਆਰਿਓ ਥੋੜੀਆਂ ਬੇਨਤੀਆਂ ਬਹੁਤਾ ਕਰਕੇ ਜਾਣਿਓ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ ਗੁਰਮਤ ਦੇ ਬਚਨ ਆਪਾਂ ਸਾਰਿਆਂ ਨੇ ਹਿਰਦੇ ਚ ਵਸਾਉਣੇ ਬਾਣੀ ਨਾਲ ਜੁੜਨਾ ਬਾਣੀ ਦਾ ਬੜਾ ਵੱਡਾ ਮਹਾਤਮ ਸਤਿਗੁਰਾਂ ਆਪ ਦਰਸਾਇਆ ਚਾਰ ਦੀਵਾਨਾਂ ਦੌਰਾਨ ਆਪਦੇ ਚਰਨਾਂ 'ਚ ਹਾਜ਼ਰੀ ਭਰੀ ਆ। ਗੁਰਮੁਖ ਪਿਆਰਿਓ ਆਓ ਬਾਣੀ ਨਾਲ ਜੁੜੀਏ, ਅੰਮ੍ਰਿਤ ਦੀ ਦਾਤ ਲੈ, ਗੁਰੂ ਦੇ ਲੜ ਲੱਗ ਕੇ ਆਪਣੇ ਜੀਵਨ ਦੀ ਸਫਲਤਾ ਔਰ ਸਤਿਗੁਰ ਦੇ ਸਿਧਾਂਤਾਂ ਤੇ ਪਹਿਰਾ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਨ ਹਰ ਹਰ ਕਥਾ ਨਿਰਾਲੀ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਗੁਰਮੁਖੋ, ਆਓ ਅੱਜ ਕੌਮ ਦੇ ਆਗੂ ਲੋਕ, ਸਿਆਸੀ ਲੀਡਰ ਲੋਕ, ਕਿਸੇ ਵੀ ਪਾਰਟੀ ਜਥੇਦਾਰ ਲੋਕ, ਸੰਤ ਲੋਕ, ਪ੍ਰਚਾਰਕ ਲੋਕ, ਹਰ ਸਿੱਖ ਦਾ ਅੱਜ ਫਰਜ਼ ਆ, ਉਹਨੂੰ ਫਰਜ਼ ਨਿਭਾਉਣਾ ਚਾਹੀਦਾ। ਉਹਦਾ ਫਰਜ਼ ਕੀ ਬਣਦਾ ਮੈਨੂੰ ਦੱਸਣ ਦੀ ਲੋੜ ਨਹੀਂ, ਮੇਰੇ ਨਾਲ ਸਾਰੇ ਸਿਆਣੇ ਆ। ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਹਰ ਸਿੱਖ ਆਪਣਾ, ਹਰ ਆਗੂ, ਹਰ ਪ੍ਰਚਾਰਕ, ਰਾਗੀ, ਢਾਡੀ, ਕਵੀਸ਼ਰ, ਕਥਾਵਾਚ, ਜਥੇਦਾਰ ਆਗੂ ਲੋਕ, ਅਹੁਦੇਦਾਰ ਲੋਕ ਅੱਜ ਫਰਜ਼ ਨਿਭਾਉਣ। ਅੱਜ ਫਰਜ਼ ਆ, ਉਹ ਗੁਰੂ ਕਾ ਸਿੱਖ ਆਪਣਾ ਫਰਜ਼ ਨਿਭਾ ਰਿਹਾ, ਸਾਡਾ ਫਰਜ਼ ਕੀ ਆ? ਅਸੀਂ ਆਪਣਾ ਫਰਜ਼ ਬਣਾ ਨਿਭਾਈਏ, ਜੇ ਨਾ ਨਿਭਾਇਆ ਤੇ ਗੁਰਮੁਖੋ ਗੁਰੂ ਦੇ ਦਰ ਤੇ ਦੇਣਦਾਰ ਹੋਵਾਂਗੇ, ਗੁਰੂ ਨੂੰ ਦੇਣਦਾਰ ਹੋਵਾਂਗੇ। ਸਾਡੇ ਕੋਲ ਕੋਈ ਜਵਾਬ ਨਹੀਂ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਵਾਂਗੇ। ਇਸ ਕਰਕੇ ਆਓ ਆਪਣਾ ਫਰਜ਼ ਨਿਭਾਈਏ ਤੇ ਗੁਰੂ ਅੱਗੇ ਅਰਦਾਸ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਕੇ ਮਹਾਰਾਜ, ਕੌਮ ਨੂੰ ਚੜ੍ਹਦੀ ਕਲਾ ਬਖਸ਼ੋ, ਪੰਥ ਖਾਲਸੇ ਨੂੰ ਚੜ੍ਹਦੀ ਕਲਾ, ਏਕਤਾ ਇਤਫਾਕ ਬਖਸ਼ੋ, ਦੰਬੀਆਂ ਪਖੰਡੀਆਂ ਦਾ ਨਾਸ਼, ਧਰਮੀਆਂ ਦਾ ਪ੍ਰਕਾਸ਼, ਜੇਲ੍ਹਾਂ ਚ ਬੰਦ ਬੰਦੀ ਸਿੰਘਾਂ ਨੂੰ ਰਿਹਾਈਆਂ, ਪੰਥ ਦੀ ਚੜ੍ਹਦੀ ਕਲਾ, ਖਾਲਸਾ ਰਾਜ ਦੀ ਸਥਾਪਤੀ, ਤੇ ਜਿਹੜੇ ਫਾਂਸੀਆਂ ਦੇ ਤਖ਼ਤਿਆਂ ਤੇ ਖੜੇ ਸਿੱਖ ਉਹਨਾਂ ਦੀਆਂ ਰਿਹਾਈਆਂ, ਕੌਮ ਦੇ ਹੀਰੇ ਅੱਜ ਉਹਨਾਂ ਦੀਆਂ ਰਿਹਾਈਆਂ, ਕਿਉਂ ਸੂੜੀਆਂ ਤੇ ਟੰਗਿਆ ਜਾ ਰਿਹਾ ਉਹਨਾਂ ਨੂੰ ਜਿਹਨਾਂ ਨੇ ਕੌਮ ਦੀ ਗੱਲ ਰੱਖਣ ਦੀ ਗੱਲ, ਕੋਈ ਆਪਣੇ ਸਵਾਰਥਾਂ ਲਈ, ਕੋਈ ਜ਼ਮੀਨ ਜਾਇਦਾਦ ਲਈ ਨਹੀਂ, ਕੋਈ ਅਹੁਦਿਆਂ ਦੀ ਲੜਾਈ ਨਹੀਂ, ਕੌਮੀ ਭਾਵਨਾ, ਪੰਚਕ ਭਾਵਨਾ, ਪੰਚਕ ਜਜ਼ਬੇ ਨਾਲ ਲਬਰੇਜ਼ ਐਸੇ ਸਿੱਖ ਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਆਪ ਵੀ ਚੜ੍ਹਦੀ ਕਲਾ ਬਖਸ਼ੋ। ਸਾਰੇ ਰਲ ਕੇ ਸ਼ੁਕਰ ਗੁਜ਼ਾਰ ਹੋਈਏ ਧੰਨ ਗੁਰੂ ਗ੍ਰੰਥ ਸਾਹਿਬ ਦੇ, ਜਿਹਨਾਂ ਦੀ ਰਹਿਮਤ ਸਦਕਾ ਇਹ ਸਮਾਗਮ ਹੋਏ ਆ। ਧੰਨਵਾਦ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਆਏ ਮਹਾਂਪੁਰਖਾਂ ਦਾ, ਜੀਪੀਸੀ ਮੈਂਬਰ, ਜਥੇਦਾਰ, ਗੁਰੂ ਘਰਾਂ ਦੇ ਗ੍ਰੰਥੀ ਸਿੰਘ, ਗੁਰਦੁਆਰਾ ਕਮੇਟੀਆਂ, ਨਗਰ ਪੰਚਾਇਤਾਂ, ਸੇਵਾਦਾਰ, ਜੋ ਵੱਖ ਵੱਖ ਨਗਰਾਂ ਤੋਂ ਆ ਕੇ ਕੋਈ ਸੰਗਤਾਂ ਦੇ ਜੋੜੇ ਸਾਂਭ ਰਿਹਾ, ਕੋਈ ਲੰਗਰਾਂ ਦੀ ਸੇਵਾ ਕਰ ਰਿਹਾ, ਕੋਈ ਵਹੀਕਲਾਂ ਦੀ ਸਾਂਭ ਸੰਭਾਲ ਦੀ ਸੇਵਾ, ਕੋਈ ਸੰਗਤਾਂ ਨੂੰ ਲਿਆਉਣ ਤੇ ਲਿਜਾਣ ਦੀ ਸੇਵਾ, ਤਨ ਮਨ ਧਨ ਨਾਲ ਸੇਵਾ ਜਿਨ੍ਹਾਂ ਨੇ ਕੀਤੀ, ਦਾ ਸਾਰਿਆਂ ਦਾ ਧੰਨਵਾਦ ਕਰਦਾ। ਫਿਰ ਕਦੇ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਦਿਦਾਰੇ ਕਰਾਂਗੇ। ਤੇ ਆਓ ਬੇਨਤੀ ਆ, ਜਿੱਥੇ ਗੁਰਮੁਖ ਪਿਆਰੇ ਇਸ ਕੌਮੀ ਕਾਰਜਾਂ ਵਾਸਤੇ, ਉੱਥੇ ਵਿਸਾਖੀ ਦਾ ਦਿਹਾੜਾ ਵੀ ਆ ਰਿਹਾ, ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਤਲਵੰਡੀ ਸਾਬੋ, ਆਪਾਂ ਸਾਰਿਆਂ ਗੁਰੂ ਕੇ ਲੰਗਰਾਂ ਦੀ ਸੇਵਾ, ਦੀਵਾਨਾਂ ਦੀ ਸੇਵਾ ਔਰ ਪੰਥਕ ਸੇਵਾ ਲਹਿਰ ਦਾ ਸਾਲ ਦਾ ਲੇਖਾ ਜੋਖਾ ਤੁਹਾਡੇ ਚਰਨਾਂ ਤਖ਼ਤ ਸਾਹਿਬ ਦੇ ਉੱਤੇ ਗੁਰਮੁਖ ਪਿਆਰੇ ਹੋ। ਔਰ ਆਓ ਸਾਰੇ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਔਰ ਭਾਈ ਰਾਜੋਵਾਲਾ ਦੀ ਚੜ੍ਹਦੀ ਕਲਾ ਦੇ ਸੰਘਰਸ਼ ਵਿੱਚ ਵੀ ਆਪਣਾ ਸਾਰੇ ਯੋਗਦਾਨ, ਸਾਰੇ ਰਲ ਮਿਲ ਕੇ ਇਹ ਬੇਨਤੀਆਂ ਪ੍ਰਵਾਨ ਕਰਿਓ। ਧੰਨਵਾਦ। ਆਓ ਸਾਰੇ ਆਨੰਦ ਸਾਹਿਬ ਦੇ ਪਾਠ ਵਿੱਚ ਸ਼ਾਮਿਲ ਹੋਣਾ, ਅਰਦਾਸ ਵਿੱਚ ਜੁੜਨਾ, ਮੁਖਵਾਕ ਸਤਿਗੁਰਾਂ ਦਾ, ਸੁਖਾਸਨ ਸੇਵਾ, ਬੜੇ ਅਦਬ ਨਾਲ ਸਤਿਗੁਰਾਂ ਨੂੰ ਵਿਦਾਇਗੀ ਦੇ ਕੇ, ਪ੍ਰਸ਼ਾਦ ਲੈ ਕੇ, ਜਿਹਨਾਂ ਅਜੇ ਤੱਕ ਲੰਗਰ ਨਹੀਂ ਛਕਿਆ ਲੰਗਰ ਛਕ ਕੇ ਜਾਣਾ, ਬੇਨਤੀ ਪ੍ਰਵਾਨ ਕਰਿਓ। ਗੁਰਮੁਖ ਗੁਰੂ ਘਰਾਂ ਨਾਲ ਜੁੜੋ, ਗੁਰੂ ਘਰਾਂ ਤੇ ਆਓ, ਗੁਰੂ ਘਰਾਂ ਦੀ ਸੇਵਾ ਔਰ ਗੁਰਬਾਣੀ ਨਾਲ ਜੁੜਨਾ, ਧਰਮ ਦੀ ਕਿਰਤ ਨਾਮ ਜਪਣਾ ਵੰਡ ਛਕਣਾ, ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਔਰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ। ਜਿਵੇਂ ਸੰਤ ਕਹਿੰਦੇ ਖਾਲਸਾ ਜੀ 1947 ਵਿੱਚ ਅਸੀਂ ਟੋਪੀ ਤੇ ਜਨੇਊ ਆਜ਼ਾਦ ਕਰਾਇਆ, ਹੁਣ ਅਸੀਂ ਆਪਣੀ ਪੱਗ ਆਜ਼ਾਦ ਕਰਾਉਣੀ ਹੈ, ਇਹ ਗੁਲਾਮੀ ਦੇ ਥੱਲੇ ਨਹੀਂ ਰਹਿਣ ਦੇਣੇ। ਖਾਲਸਾ ਕੌਮ ਆਜ਼ਾਦ, ਇਸ ਕਰਕੇ ਗੁਰਮੁਖ ਪਿਆ ਖਾਲਸਾ ਪੰਥ ਆਜ਼ਾਦ, ਸਿੱਖ ਕੌਮ ਆਜ਼ਾਦ, ਇਹ ਆਪੋ ਆਪਣਾ ਫਰਜ਼ ਸਾਰੇ ਨਿਭਾਈਏ। ਆਓ ਗੁਰਮੁਖ ਪਿਆਰਿਓ, ਹੁਣ ਸਾਰੇ ਆਨੰਦ ਸਾਹਿਬ ਦੇ ਰਸਨਾ ਸਬਲੀ ਕਰੋ, ਸਾਰਿਆਂ ਦਾ ਧੰਨਵਾਦ। ਵਿਚਾਰਾਂ ਦੌਰਾਨ ਗੁਰਮੁਖ ਪਿਆਰ ਬਿਅੰਤ ਭੁੱਲਾਂ ਹੁੰਦੀਆਂ, ਕਿਉਂਕਿ ਸਰਬੱਗ ਦੀਆਂ ਕਥਾਵਾਂ ਅਲਪੱਗ ਬੰਦਾ ਕੀ ਕਰ ਸਕਦਾ, ਗੁਰੂ ਦੀਆਂ ਕਥਾਵਾਂ ਤੇ ਵੱਡੀਆਂ, ਅਸੀਂ ਤੇ ਕਰੋੜਾਂ ਜਨਮ ਲੈ ਕੇ ਕਰੋੜਵਾਂ ਹਿੱਸਾ ਵੀ ਬਿਆਨ ਨਹੀਂ ਕਰ ਸਕਦੇ। ਗੁਰਮੁਖ ਪਿਆਰਿਓ, ਸਤਿਗੁਰ ਦੀਆਂ ਵੱਡੀਆਂ ਗਹਿਰ ਗੰਭੀਰ ਕਥਾਵਾਂ ਨੇ, ਬਸ ਕਿਹਾ ਲੈਣੀ ਹੈ, ਸਤਿਗੁਰ ਰਹਿਮਤ ਕਰਦੇ ਜਿਵੇਂ ਤੁਸੀਂ ਕਿਰਪਾ ਕਰਦੇ, ਜੈ ਵਿਸਾਲੇ ਤਾਂ ਵੈਸਾ ਸਵਾਮੀ, ਜੈ ਭੇਜੇ ਤਾਂ ਜਾਵਾਂ, ਸਭ ਨਗਰੀ ਮੈਂ ਇੱਕੋ ਰਾਜਾ, ਸਭੈ ਪਵਿੱਤ ਹੈ ਥਾਵਾਂ, ਜਿਉਂ ਬੁਲਾਵੇਂ ਤਿਉਂ ਬੋਲੇ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆ। ਬਸ ਤੁਹਾਡੇ ਨਾਲ ਗੁਰੂ ਦਾ ਜਸ, ਗੁਰੂ ਦੇ ਬਚਨ ਤੇ ਤੁਹਾਡਾ ਆਸ਼ੀਰਵਾਦ, ਮਤ ਸਮਝਿਓ ਮੈਂ ਤੁਹਾਨੂੰ ਕੁਛ ਸੁਣਾਉਣ ਆਇਆ, ਤੁਹਾਨੂੰ ਕਹਿਣ ਆਇਆ, ਤੁਹਾਡਾ ਆਸ਼ੀਰਵਾਦ ਲੈਣ ਵਾਸਤੇ ਤੁਸੀਂ ਆਸ਼ੀਰਵਾਦ ਬਖਸ਼ੋ, ਸਤਿਗੁਰ ਸੇਵਾ ਸਿਮਨ ਗੁਰਸਿੱਖੀ ਦੀ ਦਾਤ ਬਖਸ਼ਣ, ਬਖਸ਼ੀ ਹੋਈ ਸੇਵਾ ਸਿਮਨ ਗੁਰਸਿੱਖੀ ਦੀ ਦਾਤ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਇਹ ਗੁਰੂ ਚਰਨਾਂ ਚ ਅਰਦਾਸ ਹੈ, ਦੁਨੀਆਂ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਅੱਗੇ ਅਰਦਾਸ ਕਿ ਰਹਿਮਤ ਕਰੋ, ਆਸ਼ੀਰਵਾਦ ਬਖਸ਼ੋ, ਗੁਰੂ ਗ੍ਰੰਥ ਪੰਥ ਦੀ ਸੇਵਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਕਰ ਸਕੀਏ। ਇਹ ਬੇਨਤੀ ਪ੍ਰਵਾਨ ਕਰਨੀ, ਆਸ਼ੀਰਵਾਦ ਬਖਸ਼ਣ। ਸਾਰੇ ਮਾਈ ਭਾਈ ਵੀਰ ਬਜ਼ੁਰਗ ਬੱਚੇ ਬੱਚੀਆਂ ਮਾਤਾਵਾਂ ਭੈਣਾਂ ਜੋ ਆਏ, ਆਓ ਬੇਨਤੀਆਂ ਪ੍ਰਵਾਨ ਕਰਿਓ, ਕੋਈ ਰਸਨਾ ਵਾਂਝੀ ਨਾ ਰਹੇ। ਰਾਮ ਕਲੀਮਾ ਲਾਤੀ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਹਰੀ ਕੇਰਾ ਮਨ ਤੇਰੀ ਵਸਾਇਆ
ਨਾਨਕ ਆਨੰਦ ਹੋਇਆ ਸਤਿਗੁਰੂ ਨੂੰ ਪਾਇਆ
ਹੇ ਮਨ ਤੇਰਿਆ ਤੂੰ ਸਦਾ ਰਹੁ ਹਰਨਾ ਦੇ
ਨਾਲ ਰਹੁ ਤੂੰ ਮਨ ਮੇਰੇ ਦੂਰ ਸਭ ਸੰਸਾਰ
ਅਗੀਦਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ
ਸਹਿ ਨਾਨਕ ਨਾਥ ਤੇਰੇ ਸਦਾ ਰਹੁ ਹਰਨਾ ਦੇ
ਸਾਚੇ ਰਾਹਵਾ ਕਰਹੀਂ ਕਰਦੇ ਰਹਿ
ਸਤੰਤ ਰਹਿ ਸਭ ਕਿਛੁ ਹੈ ਜਿਵੇਂ ਸੋ ਆਵੇ
ਸਦਾ ਸਿਵ ਸੁਨਾ ਤੇਰੀ
ਰਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਸੁਨੇਰੇ
ਸਤਨਾਮ
ਸਤਨਾਮ ਸਾਰ ਮੇਰਾ ਜਿਨ ਸੁਖਾ ਸਭ ਗਵਾਈਆ
ਸਾਧ ਸੁਖ ਬਣਿਆ ਪੰਜ ਦੂਰ ਦੁਆਤੇ ਕਾਲ
ਕਹਿ
ਨਾਨਕ ਸਹਿਜ ਭੋਗਾ ਤਿਸ ਕਰਿਆ ਹੱਦ
ਵਾਜੇ
ਬਾਰ ਬ੍ਰਹਮ ਪ੍ਰਭ ਪਾਇਆ ਉਤਰ ਸਗਲ ਸੂਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਖਤ ਤੇਰਾ ਨਾਮ ਸਤ ਹੈ ਜਪ ਵਹਿ ਨਾਮ ਸਤ ਹੈ
ਤੇਰਾ ਨਾਮ ਸਤ ਹੈ ਵਾਹਿਗੁਰੂ ਨਾਮ ਸਤ ਹੈ ਤੇਰਾ ਨਾਮ ਸਤ ਹੈ ਜਪ ਵਾਹਿਗੁਰੂ ਨਾਮ ਸਤ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਸਾਰੇ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।